श्री वाहेगुरु धन श्री गुरु नानक देव जी महाराज दंडवत वंदन अनुकबार सर्व कला समर्थ लोलन तेरा खो कहु नानक देव कर रत फिरत फिरत प्रवे आया प्रया तो शरणाए नानक की प्रभु बेनती अपनी पाती गाए लिखे विच लालो जी जन्म Thank you.
Thank you.
ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਆਂ ਖਾਟ ਚਲੋ ਹਰ ਲਾ ਆਗੇ ਵਸਣ ਸਹੀ ਸਾਧ ਜੀ ਗੱਜ ਕੇ ਬੋਲਣਾ ਸਤਨਾਮ ਆਪ ਸਾਰੇ ਦੂਰ ਦਰਾਜ ਤੋਂ ਆਪਣਾ ਸਮਾਂ ਲੇਖੇ ਵਿੱਚ ਲਾਉਣ ਵਾਸਤੇ ਮੱਘਰ ਦੀ ਸੰਗਰਾਂਦ ਦਾ ਦਿਹਾੜਾ ਜਾਣ ਕੇ ਇਸ ਪਵਿੱਤਰ ਸਥਾਨ ਤੇ ਇਕੱਠੇ ਹੋ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਅੰਦਰ ਸੁਸ਼ੋਭਿਤ ਜਿੰਨੇ ਕਦਮ ਕੋਈ ਘਰ ਤੋਂ ਚੱਲਿਆ ਜਦ ਤੋਂ ਚੱਲਿਆ ਜੇ ਉਹਦੇ ਮਨ ਦੀ ਸੂਈ ਗੁਰੂ ਵੱਲ ਰਹੇ ਤਾਂ ਉਸ ਵੇਲੇ ਤੋਂ ਹੀ ਉਹਦਾ ਸਮਾਂ ਲੇਖੇ ਵਿੱਚ ਲੱਗ ਜਾਂਦਾ। ਚਾਹੇ ਕਾਰੋਬਾਰ ਕਰੇ ਨੇ, ਪਸ਼ੂਆਂ ਨੂੰ ਪੱਠੇ ਪਾਏ ਨੇ, ਹੋਰ ਕੋਈ ਕੰਮ ਕਰਿਆ, ਜਦ ਤੋਂ ਇਧਰਲੇ ਪਾਸੇ ਮਨ ਦੀ ਸੂਈ ਆ ਗਈ ਉਸ ਵੇਲੇ ਤੋਂ ਸਮਾਂ ਗੁਰੂ ਦੇ ਘਰ ਵਿੱਚ ਲੇਖੇ ਲੱਗਣ ਲੱਗ ਗਿਆ। ਸਮਾਂ ਉਹੀ ਲੇਖੇ ਵਿੱਚ ਹੁੰਦਾ ਹੈ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰਦਾ। ਸਮਾਂ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ, ਉਮਰ ਵਾਹ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ ਪੈਂਦੀ ਮੁਜਰੇ। ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸੰਝ ਤੇ ਮਜਰੇ। ਉਮਰਾਂ ਵੱਡੀਆਂ ਵੱਡੀਆਂ ਹੁੰਦੀਆਂ ਲੇਕਿਨ ਲੇਖੇ ਚ ਕਿੰਨੀ ਪਈ ਹੈ ਉਹੀ ਪੈਂਦੀ ਹੈ ਜਿਹੜੀ ਯਾਦ ਵਿੱਚ ਗੁਜ਼ਰਦੀ ਹੈ ਪ੍ਰਭੂ ਦੇ, ਬਾਕੀ ਤਾਂ ਐਵੇਂ ਜਿਵੇਂ ਲੰਘ ਕੇ ਚਲੀ ਗਈ। ਬੜੇ ਲੇਖੇ ਨੇ ਸੰਸਾਰ ਦੇ ਅੰਦਰ, ਕਿਸੇ ਦੀ ਉਮਰ ਬੱਚਿਆਂ ਦੇ ਲੇਖੇ ਪੈ ਰਹੀ ਹੈ, ਬੱਚਿਆਂ ਨੂੰ ਪਾਲ ਰਹੇ ਹਾਂ, ਪੜਾ ਰਹੇ ਹਾਂ, ਜੀ ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਦੇ ਵਾਸਤੇ, ਕਮਾਈ ਕਰਦੇ ਨੇ, ਹਰ ਵਕਤ ਰੁੱਝੇ ਰਹਿੰਦੇ ਨੇ, ਉਹਨਾਂ ਦਾ ਸਮਾਂ ਬੱਚਿਆਂ ਦੇ ਲੇਖੇ ਲੱਗਦਾ। ਬੱਚੇ ਫਲ ਦਿੰਦੇ ਨੇ ਜਾਂ ਨਾ ਦਿੰਦੇ ਨੇ ਇਹ ਅਗਲੀ ਬਾਤ ਹੈ, ਲੇਕਿਨ ਅੱਜ ਤੱਕ ਤਾਂ ਹੈ। ਮਹਾਰਾਜ ਕਹਿੰਦੇ ਕੋਈ ਨੀ ਤੇਰੇ ਕੰਮ ਆਉਣਾ, ਪਹਿਲਿਆਂ ਨੂੰ ਦੇਖ ਲੈ, ਹੁਣ ਤਜਰਬਾ ਕਰਕੇ ਦੇਖ ਲੈ। ਇਹ ਲੇਖਾ ਘਾਟੇ ਦਾ ਲੇਖ ਹੈ, ਕਿਸੇ ਦਾ ਵਿਸ਼ੇ ਵਿਕਾਰਾਂ ਚ ਪੈ ਰਿਹਾ, ਕਿਸੇ ਦਾ ਸ਼ਰਾਬਾਂ ਚ ਪੈ ਰਿਹਾ, ਕਿਸੇ ਦਾ ਬੇਈਮਾਨੀਆਂ ਚ ਸਮਾਂ ਲੇਖੇ ਚ ਪੈ ਰਿਹਾ, ਕਿਸੇ ਦਾ ਮੁਕੱਦਮੇਬਾਜ਼ੀਆਂ ਚ ਪੈ ਰਿਹਾ, ਕਿਸੇ ਦਾ ਕੰਮ ਕਾਰ ਚ ਪੈ ਰਿਹਾ। ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਹਦਾ ਸਮਾਂ ਸਹੀ ਲੇਖੇ ਵਿੱਚ ਪੈਂਦਾ, ਸੋ ਉਹੀ ਉਮਰ ਲੇਖੇ ਦੀ ਹੈ, ਬਾਕੀ ਤਾਂ ਫਜ਼ੂਲ ਹੈ। ਇੱਕ ਵਾਰੀ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਕ ਕਬਰਸਤਾਨ ਚ ਬੈਠੇ ਨੇ ਤੇ ਸ਼ਬਦ ਦੇ ਅੰਦਰ ਆਪ ਮਸਤ ਨੇ। ਥੋੜ੍ਹੀ ਦੇਰ ਤੇ ਬਾਅਦ ਆਪ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਬੰਦ ਹੋਇਆ ਤਾਂ ਮਹਾਰਾਜ ਸਮਾਧੀ ਚ ਹੋ ਗਏ। ਮਰਦਾਨਾ ਇੱਧਰ ਉੱਧਰ ਉੱਠ ਕੇ ਦੇਖਣ ਲੱਗ ਗਿਆ ਕੀ ਦੇਖਦਾ ਕਿ ਕਬਰਸਤਾਨ ਦੇ ਹਰ ਕਬਰ ਦੇ ਸਰਾਣੇ ਵਾਲੇ ਇੱਕ ਪੱਥਰ ਬਹੁਤ ਸੋਹਣੀ ਸਲੇਟ ਗੱਡੀ ਹੋਈ ਹੈ ਤੇ ਉਹਦੇ ਉੱਤੇ ਉਸ ਪ੍ਰੇਮੀ ਦਾ ਨਾਂ ਲਿਖਿਆ ਹੋਇਆ ਤੇ ਉਮਰ ਲਿਖੀ ਹੋਈ ਹੈ। ਜਦੋਂ ਆਪਨੇ ਪੜ੍ਹੀ ਤਾਂ ਉਮਰ ਕਿੰਨੀ ਆਈ, ਕਿਸੇ ਦੀ 2 ਸਾਲ, ਕਿਸੇ ਦੀ 3 ਸਾਲ, ਕਿਸੇ ਦੀ 10 ਸਾਲ, ਵੱਧ ਤੇ ਵੱਧ 10 ਸਾਲ। ਹੈਰਾਨ ਹੋ ਗਿਆ ਵੀ ਇਹ ਤਾਂ ਕਬਰਾਂ ਵੱਡੀਆਂ ਵੱਡੀਆਂ ਨੇ ਲੇਕਿਨ ਉਮਰ 10 ਸਾਲ ਦੀ ਹੈ, ਇਹ ਪਿੰਡ ਦਾ ਇਸ ਨਗਰ ਦਾ ਵਧਾ ਕਿਵੇਂ ਹੋਣਾ। ਸੰਸਾ ਬੈਠ ਗਿਆ ਮਨ ਦੇ ਅੰਦਰ, ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆ ਗਿਆ। ਮਹਾਰਾਜ ਜੀ ਸਮਾਧੀ ਤੋਂ ਉਥਾਨ ਹੋਏ, ਬੇਨਤੀ ਕਰੀ, ਪਾਤਸ਼ਾਹ ਆ ਜੋ ਨਗਰ ਸਾਹਮਣੇ ਦਿਸਦਾ ਹੈ ਇਹਦਾ ਵਧਾ ਕਿਵੇਂ ਹੁੰਦਾ। ਮਹਾਰਾਜ ਕਹਿੰਦੇ ਕੀ ਗੱਲ ਮਦਾਨੇ ਆ। ਕਹਿੰਦਾ ਪਾਤਸ਼ਾਹ ਇਹ ਕਬਰਸਤਾਨ ਚ ਮੈਂ ਘੁੰਮ ਰਿਹਾ ਸੀ, ਇੱਥੇ ਉਮਰ ਕਿਸੇ ਦੀ 2 ਸਾਲ, ਕਿਸੇ ਦੀ 4 ਸਾਲ, ਕਿਸੇ ਦੀ 3 ਸਾਲ, ਕਿਸੇ ਦੀ 5, ਕਿਸੇ ਦੀ 7, ਵੱਡੀ ਤੇ ਵੱਡੀ 2-4 ਬੰਦਿਆਂ ਦੀ 10 ਸਾਲ ਦੀ ਉਮਰ ਲੱਗੀ ਹੈ। ਮਹਾਰਾਜ ਕਹਿੰਦੇ ਮਦਾਨਿਆ ਤੂੰ ਹੈ ਨਾਲੇ ਤਾਂ ਨਗਰ ਚ ਪ੍ਰਸ਼ਾਦ ਪਾਣੀ ਛਕਿਆ, ਨਾਲੇ ਆਪਣਾ ਸੰਸਾ ਦੂਰ ਕਰਿਆ। ਜਿਸ ਬਾਅਦ ਮਰਦਾਨਾ ਜੀ ਪਿੰਡ ਵਿੱਚ ਜਾਂਦੇ ਨੇ ਉਸ ਨਗਰ ਦੇ ਬਾਹਰਲੇ ਪਾਸੇ ਦਰਵਾਜ਼ਾ ਬਣਿਆ ਹੋਇਆ, ਉਥੋਂ ਰਸਤਾ ਜਾਂਦਾ। ਦਰਵਾਜ਼ੇ ਦੇ ਦੋਹੀ ਪਾਸੇ ਬੈਠਣ ਨੂੰ ਥਾਂ ਬਣਿਆ ਹੋਇਆ ਜਿੱਥੇ ਸਿਆਣੇ ਸਿਆਣੇ ਬੰਦੇ ਬੈਠ ਕੇ ਬਚਨ ਬਿਲਾਸ ਕਰਦੇ ਨੇ। ਤੇ ਮਰਦਾਨੇ ਨੇ ਜਦੋਂ ਨਿਗਾਹ ਮਾਰੀ ਹੈਰਾਨ ਹੋ ਗਿਆ ਵੀ ਇਹ ਤਾਂ ਘੱਟ ਤੇ ਘੱਟ 100-100 ਸਾਲ ਦੇ ਲੱਗਦੇ ਨੇ, ਹੋ ਸਕਦਾ ਕੋਈ ਬੜੀ ਉਮਰ ਦਾ ਵੀ ਹੋਵੇ। ਵਡੇਰੀਆਂ ਉਮਰਾਂ ਦੇ ਬਜ਼ੁਰਗ ਬੈਠੇ ਨੇ, ਹੋਰ ਉਸ ਦੀ ਹੈਰਾਨੀ ਵੱਧ ਗਈ। जाके सतकरतार की आवाज दिती, अपना परिचय कराया, दसिया मैं कौन, पूछया उन्होंने दस भाई मरदाना किवें दर्शन दिते। कहन लगे बुजुर्गो मेरे मन के अंदर एक शंका है, तुहानू देख के होर वध गया, और जड़ा कब्रस्तान है उहदे उत्ते उम्र बड़ी थोड़ी लिखी हुई है, किसे दी उम्र 2 साल किसे दी 4 साल, ते इत्थे आके मैं देखिया तुसी बड़िया बड़िया उम्र वाले बैठे हो, ये की कारण है, इन्ना फर्क इन्नी लिखण विच क्यों गलती हुई है। कहंदे भाई मरदाना साडा जो नगर है इहदे अंदर कोई नास्तिक ते मनमुख नहीं है, सारे ही परमेश्वर नूं प्यार करन वाले ते पीर प्रस्त ने, गुरु वाले ने। साडे नगर दा रवाज इह है कि जदों 5 साल दा बच्चा हो जांदा है उस वेले उस ही असीं परमेश्वर दे लेखे विच उस दा टाइम लवाउणा शुरू करदे आं, उहनूं कहिंदे आं वी तूं तस्वी फेर, राम राम कर, अल्लाह अल्लाह कर। ਉਹ ਜਿੰਨਾ ਸਮਾਂ ਬੈਠਦਾ ਸੁਬਹਾ ਤੇ ਸ਼ਾਮ ਉਹਨਾਂ ਅਸੀਂ ਲਿਖ ਦਿੰਦੇ ਹਾਂ, ਤੇ ਜਦੋਂ 18 ਸਾਲ ਦਾ ਹੁੰਦਾ ਫਿਰ ਸਾਡੀ ਪੰਚਾਇਤ ਉਹ ਜੋ ਹਿਸਾਬ ਕਿਤਾਬ ਵਾਲੇ ਕਾਗਜ਼ ਨੇ ਬਹੀ ਹੈ ਉਹਦੀ ਉਹਨੂੰ ਫੜਾ ਦੇਦੀ ਹੈ, ਬਈ ਲੈ ਬੇਟਾ ਹੁਣ ਤੂੰ ਆਪ ਲਿਖਿਆ ਕਰ। ਉਹ ਫਿਰ ਬੈਠ ਕੇ ਰਾਤ ਨੂੰ ਸੌਣ ਵੇਲੇ ਆਪ ਲਿਖਦਾ ਵੀ ਅੱਜ ਮੇਰਾ ਕਿੰਨਾ ਸਮਾਂ ਪਰਮੇਸ਼ੁਰ ਦੇ ਨਿਮਿੱਤ ਲੱਗਿਆ, ਕਿੰਨਾ ਮੇਰਾ ਕਾਰੋਬਾਰ ਚ ਖਰਚ ਹੋਇਆ। ਭਾਈ ਮਰਦਾਨਾ ਜਦੋਂ ਉਹ ਬੰਦਾ ਚੜ੍ਹਾਈ ਕਰ ਜਾਂਦਾ ਹੈ ਤਾਂ ਸਾਡੀ ਪੰਚਾਇਤ ਉਸ ਬਹੀ ਨੂੰ ਗਿਣ ਕੇ ਉਹਦੀ ਉਮਰ ਕੱਢਦੀ ਹੈ ਵੀ ਇਹਦਾ ਕਿੰਨਾ ਸਮਾਂ ਪਰਮੇਸ਼ਰ ਵੱਲ ਲੱਗਿਆ, ਕਿੰਨਾ ਦੁਨੀਆਂ ਚ ਬਰਬਾਦ ਹੋਇਆ, ਦੁਨੀਆਂ ਦੇ ਵਿੱਚ ਬਰਬਾਦ ਹੋਇਆ। ਦੁਨੀਆਂ ਦੀ ਕੋਈ ਚੀਜ਼ ਤਾਂ ਨਾਲ ਨਹੀਂ ਜਾਂਦੀ, ਨਾ ਬੱਚਿਆਂ ਨੇ ਨਾਲ ਜਾਣਾ, ਜਾਂ ਪੈਸੇ ਨੇ ਨਾਲ ਜਾਣਾ, ਨਾ ਕਾਰੋਬਾਰ ਨੇ ਨਾਲ ਜਾਣਾ, ਨਾ ਜ਼ਮੀਨਾਂ ਖਰੀਦੀਆਂ ਹੋਈਆਂ ਨੇ ਨਾਲ ਜਾਣਾ, ਨਾ ਬਣਾਈਆਂ ਹੋਈਆਂ ਹਵੇਲੀਆਂ ਨੇ ਨਾਲ ਜਾਣਾ। ਸੋ ਭਾਈ ਮਰਦਾਨਾ ਉਸ ਵੇਲੇ ਅਸੀਂ ਉਸ ਦੀ ਉਹ ਉਮਰ ਗਿਣਦੇ ਹਾਂ ਜਿਹੜੀ ਉਸਨੇ ਪਰਮੇਸ਼ੁਰ ਦੇ ਲੇਖੇ ਵਿੱਚ ਲਾਈ ਹੈ, ਕਿਉਂਕਿ ਸਿਆਣਿਆਂ ਦਾ ਕਥਨ ਹੈ ਕਿ ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜ਼ਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸਾਂਝ ਤੇ ਫਜਰੇ, ਨਹੀਂ ਹੈ ਕਾਰਖਾਨੇ ਜੇ ਚ ਰਹਿ ਕੇ ਕੀ ਫਾਇਦਾ ਸਵੇਰੇ ਸ਼ਾਮ ਜੇ ਪਰਮੇਸ਼ੁਰ ਦੇ ਲੇਖੇ ਨਹੀਂ ਲੱਗਦਾ। ਸੋ ਉਹ ਉਮਰ ਅਸੀਂ ਭਾਈ ਮਰਦਾਨਾ ਸਰਾਣੇ ਲਿਖ ਦਿੰਦੇ ਹਾਂ ਪੱਥਰ ਲਾ ਕੇ, ਵੀ ਇਹ ਬੰਦੇ ਨੇ ਸੰਸਾਰ ਚ ਆ ਕੇ ਇੰਨਾ ਟਾਈਮ ਪਰਮੇਸ਼ੁਰ ਵੱਲ ਦਿੱਤਾ, ਬਾਕੀ ਇਹਦਾ ਬਰਬਾਦ ਗਿਆ। ਜੇ ਵਿਚਾਰ ਕਰੀਏ 100 ਸਾਲ ਦੀ ਹੋਵੇ ਉਮਰ, 100 ਸਾਲ ਦੇ ਅੰਦਰ 5 ਸਾਲ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਰੱਬ ਦੇ ਨਾਂ ਦਾ, 5 ਤੋਂ ਬਾਅਦ ਬੱਚਿਆਂ ਨੂੰ ਵੀ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ, ਕੋਈ ਕੋਈ ਟਾਵਾਂ ਟਾਵਾਂ ਬੱਚਾ ਹੈ ਜਿਹਨੂੰ ਇਹ ਖਿਆਲ ਹੁੰਦਾ ਵੀ ਮੈਂ ਪਰਮੇਸ਼ੁਰ ਦਾ ਭਜਨ ਕਰਨਾ। ਫਿਰ ਉਹਦੇ ਬਾਅਦ ਜਵਾਨੀ ਆ ਜਾਂਦੀ ਹੈ, ਉਹ ਹਨੇਰੀ ਹੋਇਆ ਕਰਦੀ ਹੈ, ਵਿਕਾਰ ਵਿਸ਼ੇ ਵਿਕਾਰਾਂ ਦਾ ਹੜ ਆ ਜਾਂਦਾ, ਉਹਦੇ ਚ ਪੈਰ ਨਹੀਂ ਲੱਗਦੇ, ਜੀਵ ਦੇ ਰੁੜਦਾ, ਨਾਸਤਕ ਹੁੰਦਾ, ਮਨ ਦੀ ਮਤ ਕਰਦਾ, ਮਨ ਦੀ ਮਰਜ਼ੀਆਂ ਕਰਦਾ, ਧੱਕੇ ਕਰਦਾ, ਜ਼ੋਰ ਦਿਖਾਉਂਦਾ। ਫੇਰ ਢਲਦੀ ਹੈ ਉਮਰ, ਪ੍ਰੋਬਲਮ ਖੜੇ ਹੋ ਜਾਂਦੇ ਨੇ, ਉਲਝਣਾਂ ਖੜੀਆਂ ਹੋ ਜਾਂਦੀਆਂ, ਫੇਰ ਉਹਨਾਂ ਦੇ ਵਾਸਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਰੱਬ ਦਾ ਨਾਂ ਲੈਂਦਾ, ਉਹ ਵੀ ਲੇਖੇ ਚ ਨਹੀਂ ਪੈਂਦੀ ਕਿਉਂਕਿ ਉਹ ਵੀ ਮਜ਼ੂਰੀ ਹੈ। ਕਿਸੇ ਕਿਸੇ ਨੂੰ ਸੋਝੀ ਆਉਂਦੀ ਹੈ ਵੀ ਭਜਨ ਕਰੀਏ, ਜੇ ਭਲਾ ਕਿਸੇ ਦੀ ਸਾਰੀ ਉਮਰ ਲੱਗ ਜਾਵੇ, 100 ਸਾਲ ਦੀ ਹੋਵੇ ਉਮਰ ਤੇ 10 ਸਾਲ ਉਹਦੇ ਚੋਂ ਕੱਢਦੇ 90 ਸਾਲ, 2.5 ਘੰਟੇ ਰੋਜ਼ ਭਜਨ ਕਰੇ 2.5 ਘੰਟੇ, ਤਾਂ ਉਹਦੀ ਉਮਰ 9 ਸਾਲ ਬਣਦੀ ਹੈ ਸਾਰੀ ਹੀ ਰੱਬ ਦੇ ਲੇਖੇ ਦੀ, ਤੇ 91 ਸਾਲ ਬਣਦੀ ਹੈ ਉਹਦੀ ਬਰਬਾਦ ਹੋਈ ਉਮਰ। ਐਡੀ ਵੱਡੀ ਉਮਰ ਚੋਂ 9 ਸਾਲ ਉਮਰ ਬਣੀ, ਜੇ 75 ਸਾਲ ਦੀ ਹੈ ਤਾਂ 7.5 ਸਾਲ ਬਣੇ, ਜੇ 60 ਸਾਲ ਦੀ ਹੈ ਤਾਂ 6 ਸਾਲ ਬਣੇ, 6 ਤੋਂ ਵੀ ਘੱਟ ਬਣੇ 7.5, ਕਿਉਂਕਿ 10 ਸਾਲ ਤਾਂ ਨਾਮ ਜਪਿਆ ਹੀ ਨਹੀਂ ਜਾਂਦਾ, 6.5 ਸਾਲ ਬਣੇ।
ਸੋ ਇਸ ਤਰ੍ਹਾਂ ਬੇਨਤੀ ਕਰਦੇ ਹਾਂ ਵੀ ਹੇ ਪ੍ਰਭੂ, ਸਾਡਾ ਸਮਾਂ ਗੁਜ਼ਰਦਾ ਜਾਂਦਾ, ਸਾਡਾ ਟਾਈਮ ਲੇਖੇ ਵਿੱਚ ਲਾ ਲਓ। ਪਰ ਹਰ ਬੰਦੇ ਨੂੰ ਸੋਝੀ ਨਹੀਂ ਹੁੰਦੀ, ਕੋਈ ਬਿਰਲੇ ਬਿਰਲੇ ਹੁੰਦੇ ਨੇ ਜਿਨ੍ਹਾਂ ਨੂੰ ਸੋਝੀ ਹੁੰਦੀ ਹੈ, ਸਾਰਿਆਂ ਨੂੰ ਨਹੀਂ ਪਤਾ ਹੁੰਦਾ। ਗੁਰੂ ਘਰ ਚ ਆ ਵੀ ਜਾਂਦੇ ਨੇ, ਬਿਰਤੀ ਇੱਧਰ ਉੱਧਰ ਮਿਟਦੀ ਹੈ, ਟਿਕ ਨਹੀਂ ਸਕਦੀ, ਧਿਆਨ ਨਾਲ ਸ਼ਬਦ ਨਹੀਂ ਸੁਣ ਸਕਦੇ, ਇੱਕ ਰਸਮ ਪੂਰੀ ਕਰਦੇ ਨੇ, ਸਰੀਰ ਇੱਥੇ ਬੈਠੇ ਨੇ ਲੇਕਿਨ ਮਨ ਦੌੜਦਾ ਫਿਰਦਾ, ਉਹ ਸਾਥ ਨਹੀਂ ਦਿੰਦਾ, ਉਹ ਲੇਖੇ ਚ ਨਹੀਂ ਲੱਗਿਆ ਕਰਦਾ। ਇਸ ਕਰਕੇ ਚਿੱਤ ਬਾਣੀ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਜਦੋਂ ਵਾਰੀ ਆਵੇ ਗਜ ਵੱਜ ਕੇ ਬੋਲੋ, ਬੁੱਧੀ ਦੇ ਨਾਲ ਵਿਚਾਰ ਕਰੋ, ਹਿਰਦੇ ਚ ਧਾਰਨ ਕਰੋ, ਫਿਰ ਸਾਡਾ ਸਮਾਂ ਸਫਲ ਹੋਏਗਾ। ਤੇ ਫਲ ਕਿੰਨਾ ਹੋਏਗਾ? ਕਈ ਕੋਟ ਕੇ ਜੱਗ ਫਲਾ ਸੁਣ ਗਾਵਨ ਹਾਰੇ ਰਾਮ, ਕਈ ਕਰੋੜ ਜਗਾਂ ਦਾ ਫਲ ਪ੍ਰਾਪਤ ਹੋਏ। ਸੋ ਮਹਾਰਾਜ ਫਰਮਾਨ ਕਰਦੇ ਹੈ ਕਿ ਕਰੋ ਬੇਨਤੀ, ਸੁਣੋ ਮੇਰੇ ਮੀਤਾ, ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਹੱਥ ਬੰਨ ਕੇ, ਇਹ ਮੇਰੇ ਮਿੱਤਰੋ, ਇਹ ਮੇਰੇ ਬੱਚਿਓ, ਬੱਚਿਓ ਸੁਣੋ ਧਿਆਨ ਨਾਲ। ਸੰਤ ਟਾਇਲ ਕੀ ਵੇਲਾ, ਤੁਹਾਡਾ ਟਾਈਮ ਗਲਤ ਜਾ ਰਿਹਾ, ਇਹ ਤਾਂ ਗੁਰੂ ਦੀ ਸੇਵਾ ਕਰਨ ਵਾਸਤੇ ਟਾਈਮ ਹੈ। ਜੇ ਗੁਰੂ ਦੀ ਸੇਵਾ ਨਹੀਂ ਕਰ ਸਕਿਆ ਤਾਂ ਫਿਰ ਉਹ ਜਿਹੜਾ ਟਾਈਮ ਹੈ ਉਹ ਤਰਕਾਰ ਯੋਗ ਹੈ। ਇਸ ਤਰ੍ਹਾਂ ਫਰਮਾਨ ਕਰਦੇ ਨੇ, ਤਿਰਕਾਰ ਹੱਥਾਂ ਪੈਰਾਂ ਸੇਵਾ ਤੇ ਹੱਥ ਪੈਰ, ਹੱਥ ਵੀ ਤੇ ਪੈਰ ਵੀ ਜੇ ਗੁਰੂ ਦੀ ਸੇਵਾ ਵਿੱਚ ਨਹੀਂ ਆਉਂਦੇ ਤੇ ਨਹੀਂ ਕਰਦੇ। ਕਹਿੰਦੇ 100 ਵਾਰੀ ਫਿੱਟੇ ਮੂੰਹ ਉਹਨਾਂ ਹੱਥਾਂ ਤੇ ਪੈਰਾਂ ਦੇ, ਤੇ ਉਹਨਾਂ ਦੇ ਹੁੰਦੇ ਹੋਏ ਉਹ ਕੁਛ ਸਮਾਂ ਨਹੀਂ ਖੱਟ ਰਿਹਾ, ਪ੍ਰਭੂ ਦੀ ਭਗਤੀ ਨਹੀਂ ਕਰ ਰਿਹਾ। ਹੋਰ ਨੇਫਲ ਕਰਨੀ ਜਿਹੜੇ ਬਾਕੀ ਕੰਮ ਕਰਦਾ, ਕਹਿੰਦੇ ਨੇਫਲ ਨੇ ਕਿਸੇ ਫਲ ਦੇ, ਫਲ ਨੂੰ ਦੇਣ ਵਾਲੇ। ਜੇ ਫਲ ਦੇਣਾ ਕਿਸੇ ਚੀਜ਼ ਨੇ ਤਾਂ ਗੁਰਾਂ ਦੀ ਸੇਵਾ ਕਰਨੀ। ਭਾਗਾਂ ਵਾਲੇ ਬੰਦੇ ਨੇ ਜਿਹੜੇ ਸੇਵਾ ਕਰਦੇ, ਭਾਗਾਂ ਤੋਂ ਹੀਣੇ ਕੋਲ ਬੈਠੇ ਰਹਿ ਜਾਂਦੇ, ਸੇਵਾ ਦਾ ਕੁੰਭ ਚੱਲ ਰਹੇ। ਸੰਗਰਾਂਦ ਹੈ, ਕੱਲ ਬਹੁਤ ਸਾਰੀਆਂ ਬੀਬੀਆਂ ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਬਹੁਤ ਸਾਰੇ ਭਾਈ ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਉਹ ਅੱਜ ਬੜੇ ਚਾਅ ਦੇ ਨਾਲ ਆਉਂਦੇ ਹੈ ਕਿ ਸਾਡੇ ਸੰਗਰਾਂਦ ਆ ਰਹੀ ਹੈ, ਸੰਗਤਾਂ ਨੇ ਆਉਣਾ, ਲੰਗਰ ਵਾਸਤੇ ਕਣਕ ਚੁਗੀਏ, ਸਬਜ਼ੀਆਂ ਚੀਰੀਏ, ਹੋਰ ਕੰਮ ਕਾਰ ਕਰੀਏ, ਕਿਉਂਕਿ ਉਹਨਾਂ ਉੱਤੇ ਗੁਰੂ ਦੀ ਮਿਹਰ ਹੈ। ਜਿਨ੍ਹਾਂ ਤੇ ਗੁਰੂ ਦੀ ਮਿਹਰ ਨਹੀਂ ਹੈ ਉਹ ਖਾਲੀ ਰਹਿ ਜਾਂਦੇ ਨੇ, ਕੋਲ ਬੈਠੇ ਹੀ ਰਹਿ ਜਾਂਦੇ। ਉਹ ਕਿਉਂ ਰਹਿੰਦੇ ਨੇ? ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਪਿਆਰ ਨਹੀਂ ਹੈ। ਨਾ ਪਿਆਰ ਹੋਣ ਕਰਕੇ ਕਹਿੰਦੇ ਮਹਾਰਾਜ, ਕਹਿੰਦੇ ਉਹ ਤਾਂ ਲੋਥਾਂ ਤੁਰੀਆਂ ਫਿਰਦੀਆਂ, ਲੋਥਾਂ ਸੁਣਿਆਨ ਮਾਰਦੀ ਆ ਉਹਨਾਂ ਲੋਥਾਂ ਚੋਂ, ਨਿੰਦਿਆ ਦੀ, ਚੁਗਲੀ ਦੀ, ਈਰਖਾ ਦੀ, ਵੈਰ ਦੀ, ਵਿਰੋਧ ਦੀ, ਤੇ ਸਭ ਮਰੇ ਹੋਏ ਬੰਦੇ ਨੇ। ਇਸ ਤਰ੍ਹਾਂ ਫਰਮਾਨ ਕਰਦੇ ਨੇ,
ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ।
ਬਹੁਤੇ ਪੈਸੇ ਵਾਲਾ ਹੋਵੇ, ਚੰਗੀ ਕੁਲ ਵਾਲਾ ਹੋਵੇ, ਗੱਲਾਂ ਬਾਤਾਂ ਚ ਕਿਸੇ ਨੂੰ ਬਾਰੇ ਨਾ ਆਉਣ ਦਿੰਦਾ ਹੋਵੇ, ਧੰਨ ਦਾ ਉਹਦੇ ਕੋਲ ਅੰਬਾਰ ਲੱਗਿਆ ਹੋਵੇ, ਕੋਈ ਵੀ ਉਹ ਤੋਂ ਅਮੀਰ ਨਾ ਹੋਵੇ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ, ਜੇ ਉਹਦੇ ਹਿਰਦੇ ਚ ਪਿਆਰ ਨਹੀਂ ਹੈ ਪਰਮੇਸ਼ੁਰ ਦਾ, ਤਾਂ ਕਹਿੰਦੇ ਉਹ ਬੰਦਾ ਨਹੀਂ ਹੈ, ਜਿਉਂਦਾ ਉਹ ਤਾਂ ਮਰਿਆ ਹੋਇਆ ਬੰਦਾ ਹੈ, ਉਹ ਕਿਸੇ ਕੰਮ ਦਾ ਬੰਦਾ ਨਹੀਂ ਹੈ, ਰੱਬ ਦੇ ਦਰ ਦੇ ਉੱਤੇ ਤਾਂ ਮਰਿਆ ਹੋਇਆ, ਉਹ ਜਿਹੜਾ ਮਰਿਆ ਹੋਇਆ ਉਹਦੇ ਭਾਗ ਵਿੱਚ ਸੇਵਾ ਨਹੀਂ ਹੋਇਆ ਕਰਦੀ, ਕੋਲ ਰਹਿ ਕੇ ਖਾਲੀ ਰਹਿ ਜਾਂਦਾ। ਸੋ ਸੇਵਾ ਜਦ ਅਸੀਂ ਕਰਦੇ ਹਾਂ ਸਾਡਾ ਸਮਾਂ ਹੱਥ ਪੈਰ ਲੇਖੇ ਚ ਪੈਂਦੇ, ਸ਼ਬਦ ਪੜ੍ਹਦੇ ਹਾਂ ਸਾਡੀ ਰਸਨਾ ਲੇਖੇ ਚ ਪੈਂਦੀ ਹੈ, ਗੁਰੂ ਦਾ ਦਰਸ਼ਨ ਕਰਦੇ ਹਾਂ ਨੇਤਰ ਲੇਖੇ ਚ ਪੈਂਦੇ, ਗੁਰੂ ਦਾ ਸ਼ਬਦ ਸੁਣਦੇ ਹਾਂ ਸਾਡੇ ਕੰਨ ਲੇਖੇ ਵਿੱਚ ਪੈਂਦੇ। ਮਹਾਰਾਜ ਕਹਿੰਦੇ ਲੇਖੇ ਚ ਲਾ ਲੋ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਗੁਰੂ ਦੀ ਸੇਵਾ ਕਰਨ ਦਾ ਵੇਲਾ ਆਇਆ ਹੋਇਆ। ਬਹੁਤ ਭਾਗਾਂ ਵਾਲੇ ਬੰਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਸੇਵਾ ਇਸ ਕਲਯੁਗ ਚ ਪ੍ਰਾਪਤ ਹੈ, ਬਾਕੀ ਤਾਂ ਕੋਲ ਖੜਾ ਹੀ ਰਹਿ ਜਾਂਦਾ ਸੇਵਾ ਤੋਂ ਬਿਨਾਂ, ਇਹਦਾ ਫਿਰ ਫਲ ਕੀ ਹੋਏਗਾ। ਮਹਾਰਾਜ ਕਹਿੰਦੇ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਣ ਸੇ, ਲਾ ਇੱਥੇ ਲਾਹਾ ਜੇ ਖੱਟ ਲਿਆ ਅੱਗੇ ਜਾ ਕੇ ਵਸਣਾ ਸੁਖਾਲਾ ਹੋ ਜਾ। ਬਹੁਤਿਆਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਅੱਗੇ ਵੀ ਜਾਣਾ, ਆਹ ਸੰਸਾਰ ਛੱਡਣਾ ਵੀ ਹੈ ਤੇ ਅੱਗੇ ਜਾਣਾ, ਕਿੱਥੇ ਜਾਣਾ, ਉੱਥੇ ਕੀ ਸਾਡੇ ਨਾਲ ਵਰਤੇਗਾ ਭਾਣਾ। ਜੇ ਤਾਂ ਲੇਖਾ ਕੁਛ ਖੱਟ ਲਿਆ ਤਾਂ ਵਾਹਾਂ ਹਲਾਉਂਦੇ ਜਾਵਾਂਗੇ, ਜੇ ਆਪਣੀ ਉਮਰ ਲਾ ਦਿੱਤੀ ਬਾਲ ਬੱਚਿਆਂ ਦੇ ਵਿੱਚ, ਘਰਾਂ ਦੇ ਵਿੱਚ, ਜ਼ਮੀਨਾਂ ਦੇ ਅੰਦਰ, ਕੋਠੀਆਂ ਦੇ ਅੰਦਰ, ਨੌਕਰੀਆਂ ਚਾਕਰੀਆਂ ਮੁਕੱਦਮੇਬਾਜ਼ੀਆਂ ਦੇ ਅੰਦਰ, ਮਹਾਰਾਜ ਕਹਿੰਦੇ ਫੇਰ ਤਾਂ ਪ੍ਰੇਮੀਆਂ ਜੋ ਕੁਛ ਹੋਣਾ ਤੈਨੂੰ ਅਸੀਂ ਹੁਣੇ ਦੱਸ ਦਿੰਦੇ ਹਾਂ।
ਜਿੰਦੇ ਰੋਵੇਂਗੀ ਤੇਰੋ ਰੋ ਪਛੋ ਤਾਵੇਂਗੀ। Thank you.
ਲੇਖੇ ਜਨਾ ਪਿਆ ਦੁਨੀਆਦਾਰ ਤਾਂ ਤੂੰ ਬਹੁਤ ਵੱਡਾ ਹੋ ਜਾਏਗਾ, ਆਪੀ ਨਾ ਭੋਗ ਭੋਗ ਕੇ ਹੋਏ ਪਸਮਣ ਪਾਰਸਦਾ, ਫੇਰ ਤੂੰ ਦੁਨੀਆਦਾਰ ਵੱਡਾ ਕਹਾਵੇਂਗਾ, ਲੋਕ ਕਹਿਣਗੇ ਬੜੀਆਂ ਜ਼ਮੀਨਾਂ ਬੜੀਆਂ ਜਾਇਦਾਦਾਂ ਬੜੀਆਂ ਕੋਠੀਆਂ ਨੇ ਬੜੇ ਕਾਰੋਬਾਰ ਚੱਲਦਾ, ਪਰ ਹੋਏਗਾ ਕੀ, ਵੱਡਾ ਹੋਇਆ ਦੁਨੀਆਦਾਰ, ਇੱਥੋਂ ਤੇਰਾ ਜਾਣ ਨੂੰ ਜੀ ਨਹੀਂ ਕਰਨਾ। ਫੇਰ ਗਲ ਚ ਜਿਵੇਂ ਪਸ਼ੂ ਦੇ ਸੰਗਲ ਪਾਉਂਦੇ ਨੇ ਨਾ, ਤੇਰੇ ਗਲ ਚ ਐ ਸੰਗਲ ਜਮਦੂਤਾ ਨਹੀਂ ਪਾਲਿਆ, ਗਲ ਸੰਗਲ ਘੱਟ ਚਲਾਇਆ, ਫੇਰ ਤਾਂ ਉੱਥੇ ਕੋਈ ਸੁਣਦਾ ਹੀ ਨਹੀਂ ਜਦ ਗਲ ਚ ਸੰਗਲ ਪਾ ਕੇ ਝਟਕਾ ਮਾਰਿਆ, ਉੱਥੇ ਕਰਨੀ ਕੀਰਤ ਵਾਚੀ ਹੈ ਮੈਂ ਲੇਖਾ ਕਰ ਸਮਝਾਇਆ। ਹੁਣ ਉੱਥੇ ਸਮਝਾਉਂਦੇ ਨੇ ਦੱਸ, ਸੰਸਾਰ ਚ ਤਾਂ ਗਿਆ ਸੀ ਤੂੰ ਪਰਮੇਸ਼ਰ ਦਾ ਭਜਨ ਕਰਨ ਵਾਸਤੇ, ਕਰਕੇ ਕੀ ਆਇਆ ਉੱਥੋਂ, ਸਮਝ ਲੈ ਜਿਹੜੇ ਜਿਹੜੇ ਕੰਮ ਕਰੇ ਨਾ ਲੈ ਦੇਖੀ ਜਾ, ਜਿਹੜਾ ਰੱਬ ਦੇ ਲੇਖੇ ਦਾ ਕੋਈ ਕੰਮ ਹੈ ਆਪੇ ਹੀ ਦੱਸ ਦੀ, ਫਿਲਮ ਲਾ ਦਿੰਦੇ ਨੇ ਮੂਹਰੇ ਦੇਖੀ ਜਾਂਦਾ। ਆਹ ਸਰੀਰ ਹੈ ਨਾ ਜਿਹੜਾ, ਇਹਦੇ ਤੇ ਠੱਪੇ ਲੱਗੇ ਹੁੰਦੇ ਨੇ, ਨਿਸ਼ਾਨ ਪਏ ਹੁੰਦੇ ਨੇ, ਜੇ ਭਜਨ ਕਰੋ ਤਾਂ ਵੀ ਨਿਸ਼ਾਨ ਹੁੰਦੇ ਨੇ, ਫੇਰ ਸਰੋਪਾ ਹੁੰਦਾ ਇਹਦੇ ਉੱਤੇ, ਬਸਤਰ ਹੁੰਦੇ ਨੇ ਲਾਈਟ ਦੇ, ਜੇ ਨਾ ਹੋਵੇ ਤਾਂ ਨੰਗਾ ਹੁੰਦਾ ਹੈ। ਤੇ ਕੱਪੜੇ ਕਿੱਥੇ ਰਹਿ ਜਾਂਦੇ ਨੇ, ਮਹਾਰਾਜ ਕਹਿੰਦੇ ਕੱਪੜੇ ਕੁਪੜੇ ਨਹੀਂ ਨਾਲ ਜਾਂਦੇ, ਇਸ ਤਰ੍ਹਾਂ ਫਰਮਾਨ ਕਰਦੇ ਆ,
ਸੋਹਣੇ ਕੱਪੜੇ ਤੇ ਰੂਪ ਸੁਹਾਵਾ ਦੁਨੀਆ ਅੰਦਰ ਛੱਡ ਜਾਵਾ, ਸੋ
ਮਹਾਰਾਜ ਕਹਿੰਦੇ ਕੱਪੜਿਆਂ ਦਾ ਮਾਣ ਨਾ ਕਰੀ, ਰੂਪ ਦਾ ਮਾਣ ਨਾ ਕਰੀ, ਇਹ ਤਾਂ ਇੱਥੇ ਹੀ ਰਹਿ ਜਾਣੇ ਨੇ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾ, ਮੰਦਾ ਚੰਗਾ ਆ ਆਪਣਾ ਆਪੇ ਹੀ ਕੀਤਾ ਭਾਵਨਾ, ਜਿਹੜਾ ਮੰਦਾ ਕਰਿਆ ਚੰਗਾ ਕਰਿਆ ਉਹਨੇ ਨਾਲ ਜਾਣੇ, ਉਹਨੇ ਫਿਰ ਫਲ ਦੇਣਾ, ਮੰਦੇ ਨੇ ਵੀ ਦੇਣਾ ਤੇ ਚੰਗੇ ਨੇ ਵੀ ਦੇਣਾ। ਮੰਦੇ ਨੇ ਨਰਕਾਂ ਦੇ ਵਿੱਚ ਸਿੱਟ ਦੇਣਾ, ਦੁਖੀ ਹੋਣਾ, ਜੂਨਾਂ ਚ ਪਾ ਦੇਣਾ, ਕੁੱਤੇ ਬਿੱਲੇ ਬਣਦੇ ਫਿਰਨੇ। ਚੰਗੇ ਨੇ ਦਰਗਾਹ ਦੇ ਵਿੱਚ ਥਾਂ ਦਵਾ ਦੇਣੇ। ਹੁਕਮ ਕੀ ਹੈ? ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਅੱਗੇ ਤਾਂ ਰਾਹ ਇਹੋ ਜਿਹਾ ਆ ਜਿਹੜੀ ਤਾਰ ਖਿੱਚਦੇ ਨੇ, ਐ ਖਿੱਚ ਦਿੰਦੇ ਨੇ, ਉਹਦੇ ਵਿੱਚ ਲੰਘ ਨਹੀਂ ਸਕਦਾ, ਇੰਨਾ ਭੀੜਾ ਰਾਹ। ਆਪਣ ਜਾਣਨਾ ਸੋਚਿਆ ਹੀ ਪੀੜੀ ਗਲੀ ਪਈ, ਮਹਾਰਾਜ ਕਹਿੰਦੇ ਇੰਨਾ ਭੀੜਾ ਰਸਤਾ ਹੈ ਪਿੱਛੇ ਮੁੜੇ ਨਹੀਂ ਸਕਦਾ। ਨੰਗਾ ਦੋਸ ਕਚਾਲਿਆ ਤਾਂ ਦਿਸੇ ਖਰਾ ਡਰਾਵਣਾ, ਜਦੋਂ ਨਗਨ ਹੋ ਕੇ ਚੱਲਿਆ ਫੇਰ ਜਿਹੜਾ ਕੁਛ ਇੱਥੇ ਦੁਨੀਆਂ ਚ ਕਰਿਆ ਉਹਦੇ ਠੱਪੇ ਲੱਗੇ ਹੋਣਗੇ, ਇੱਥੇ ਆਪੇ ਹੀ ਦੇਖਦੇ ਹੀ ਸ਼ਰਮਿੰਦਾ ਹੋ ਵੀ ਆਹ ਮੈਂ ਕੰਮ ਕਰਕੇ ਆਇਆ, ਇਹ ਹੁਣ ਕਿੱਥੇ ਚਲੇ ਗਏ? ਵਕਤ ਦਾ ਕੰਮ ਸੀ, ਸ਼ਰਾਬ ਪੀਣ ਵਾਲਾ ਨੇ ਕਹਿਣਾ ਵੀ ਐਵੇਂ ਜ਼ਿੰਦਗੀ ਗੁਜ਼ਾਰ ਲਈ। ਉੱਥੇ ਵੀ ਮਿਲਦੀ ਹੈ ਸ਼ਰਾਬ, ਪਰ ਉੱਥੇ 100 ਮਣ ਸਿੱਕਾ ਘੋਲ ਕੇ ਨਾ ਗਰਮ ਕਰਕੇ ਜਬਰਦਸਤੀ ਗਲ ਚ ਹੀ ਲੰਘਾਉਂਦੇ ਨੇ, ਫੇਰ ਇਹ ਰੋਂਦਾ। ਮਹਾਰਾਜ ਕਹਿੰਦੇ ਫੇਰ ਬਹੁਤ ਰੋਂਦਾ, ਕੋਈ ਸੁਣਦਾ ਨਹੀਂ ਹੈ, ਇਹਦੇ ਕਰਮ ਇਹਨੂੰ ਫਲ ਦਿੰਦੇ ਨੇ, ਸਜ਼ਾ ਦਿੰਦੇ। ਕਰ ਗੁਣ ਪਛੋ ਤਾਵਣਾ, ਫੇਰ ਪਛਤਾਉਂਦਾ। ਉੱਥੇ ਮਹਾਰਾਜ ਕਹਿੰਦੇ ਇੱਕ ਤਾਂ ਹੈਗਾ ਇਹ ਗੱਲ, ਦੂਸਰੇ ਉਹ ਨੇ ਜਿਹੜੇ ਇੱਥੇ ਖੱਟ ਕੇ ਜਾਂਦੇ ਨੇ, ਉਹਨਾਂ ਨੂੰ ਸਭ ਧੰਨ ਧੰਨ ਕਹਿੰਦੇ ਨੇ। ਧੰਨ ਧੰਨ ਕਹੇ ਸਭ ਕੋਈ, ਮੁੱਖੋ ਜਲਾ ਦਰਗੇ, ਰੇਰੇ ਦਰਗੇ ਕਹੇ ਨਾ ਬਹੁ, ਆਓ ਬੈਠ ਆਦਰ ਸਭ ਦਿਓ। ਸਭ ਕਹਿਣਗੇ ਆਓ ਜੀ ਬੈਠੋ ਜੀ, ਬੜਾ ਚੰਗਾ ਬੰਦਾ ਆ ਗਿਆ ਜੀ, ਬਹੁਤ ਚੰਗੀ ਰੂਹ ਆ ਗਈ, ਦੁਨੀਆਂ ਚ ਜਾ ਕੇ ਇਹਨੇ ਸੰਸਾਰ ਦੇ ਭਲੇ ਵਿੱਚ ਆਪਣਾ ਜੀਵਨ ਲਾਇਆ, ਇਹਨੇ ਪਰਮੇਸ਼ਰ ਨੂੰ ਯਾਦ ਕਰਿਆ, ਸੇਵਾ ਕੀਤੀ ਹੈ, ਗਰੀਬਾਂ ਦੀ ਸੇਵਾ ਕਰੀ ਹੈ, ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਸੇਵਾ ਵਾਸਤੇ ਦਿੰਦਾ ਰਿਹਾ। ਉੱਥੇ ਫਿਰ ਧੰਨ ਧੰਨ ਹੁੰਦੀ ਹੈ, ਬੈਠਣ ਨੂੰ ਥਾਂ ਮਿਲਦਾ। ਮਹਾਰਾਜ ਕਹਿੰਦੇ ਬਹੁਤ ਵੱਡੀ ਸੀਟ ਮਿਲਦੀ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਦਰਗੇ ਮਿਲਦਾ ਥਾਂ ਗੁਰਾਂ ਨਾਲ ਰਸਿਆਂ, ਗੁਰਾਂ ਨਾਲ ਮਿਲਦਾ ਥਾਂ।
ਹਰ ਵਕਤ ਅੰਦਰ ਗੁਰੂ ਦੀ ਅਰਾਧਨਾ ਵਾਹਿਗੁਰੂ 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 ਰਾਮ ਰਾਮ ਅੱਲਾ ਅੱਲਾ ਕਰਦੇ ਰਹੋ। ਜੇਬਾ ਜਪ ਕਰਨਾ, ਰਸਨਾ ਦੇ ਨਾਲ ਵੀ ਨਾਮ ਜਪਦੇ ਰਹਿਣਾ, ਬਾਣੀ ਪੜ੍ਹਦੇ ਰਹਿਣਾ। ਨੇਤਰੀ ਸਤਿਗੁਰ ਵੇਖਣਾ, ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ, ਗੁਰੂ ਦੇ ਪਿਆਰਿਆਂ ਗੁਰਮੁਖਾਂ ਦੇ ਦਰਸ਼ਨ। ਸਰਵਣੀ ਸੁਣਨਾ ਗੁਰਨਾਉ, ਕੰਨਾਂ ਨੂੰ ਬਿਰਤੀ ਨੂੰ ਇਕਾਗਰ ਕਰਕੇ ਕੰਨਾਂ ਦੇ ਨਾਲ ਗੁਰੂ ਦੀ ਬਾਣੀ ਬਾਹਰੋਂ ਸੁਣਨੀ ਤੇ ਅੰਦਰੋਂ ਪਰਮੇਸ਼ਰ ਦੇ ਨਾਮ ਦੀ ਧੁਨ ਸੁਣਨੀ, ਧੁਨਕਾਰ ਸੁਣਨਾ। ਸਤਿਗੁਰ ਸੇ ਧੀ ਰਤਿਆ, ਜਿਹਦਾ ਫੇਰ ਪਿਆਰ ਗੁਰੂ ਨਾਲ ਪੈ ਜਾਂਦਾ, ਦਰਗੇ ਪਾਈ ਹੇਠ ਕਹਿੰਦੇ ਉਹਨੂੰ ਦਰਗਾਹ ਚ ਥਾਂ ਮਿਲਦਾ। ਹੁਣ ਦੋਵੇਂ ਪਾਸਿਆਂ ਦੀ ਮੈਂ ਬੇਨਤੀ ਕਰਦੀ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਆਂ ਖਾਟ ਚਲੋ ਹਰ ਲਾ, ਅੱਗੇ ਬਸਣ ਸੇਲਾ, ਅੱਗੇ ਫਿਰ ਸਖਾਲਾ ਹੋਜੂ ਬਸਣਾ। ਹਾਕਾਂ ਮਾਰ ਰਹੇ ਨੇ ਪਰ ਕੋਈ ਸੁਣਦਾ ਨਹੀਂ, ਕੰਨ ਬੰਦ ਕਰੀ ਬੈਠੇ, ਮਾਇਆ ਥਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੀ ਪਰ ਰੋਲ ਕਚੋਲਾ, ਇੰਨਾ ਰੌਲਾ ਕਚੋਲਾ ਮੱਚਿਆ ਹੋਇਆ, ਸ਼ਬਦ ਨਹੀਂ ਸੁਣਦੇ, ਹਨੇਰ ਆਇਆ ਪਿਆ ਦੁਨੀਆਂ ਦੇ ਉੱਤੇ, ਪਾਪ ਦਾ ਬੱਦਲ ਇੰਨਾ ਭਾਰੀ ਯਾਰ ਕਾਲਾ ਹੋ ਗਿਆ, ਫਟਣ ਵਾਲਾ ਹੀ ਹੈ ਸਾਸ ਨੂੰ, ਪਤਾ ਨਹੀਂ ਕਿਹਨੂੰ ਉਡਾ ਕੇ ਲੈ ਜੂ, ਕਿਹੜਾ ਬਚੂ, ਬਹੁਤ ਗਲਤ ਸਮਾਂ ਆਇਆ ਹੋਇਆ ਸੰਸਾਰ ਦੇ ਉੱਤੇ, ਕਿਉਂਕਿ ਪਾਪਾਂ ਦੇ ਬੱਦਲ ਭਾਰੀ ਹੋ ਗਏ। ਵਿਚਾਰੋ ਜੇ ਬਚ ਹੁੰਦਾ ਸਮਾਂ ਲੇਖੇ ਚਲਾ ਕੇ, ਦਰਗਾਹ ਦਾ ਥਾਂ ਤਾਂ ਬਣਾ ਲਈਏ, ਤਾਂ ਆਪਣੇ ਇਖਤਿਆਰ ਵਿੱਚ ਹੈ, ਦੁਨੀਆਂ ਚ ਰਹਿਣਾ ਨਾ ਰਹਿਣਾ ਤਾਂ ਵਾਹਿਗੁਰੂ ਦੀ ਮਰਜ਼ੀ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਕਰੋ ਬੇਨਤੀ, ਮੈਂ ਬੇਨਤੀ ਕਰਕੇ ਕਹਿਣਾ। ਦੇਖੋ ਕਿੱਡੇ ਬੜੇ ਮਹਾਰਾਜ, ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਸਾਡੇ ਮੂਹਰੇ ਹੱਥ ਬੰਨੀ ਖੜੇ ਨੇ ਵੀ ਐ ਪਿਆਰਿਓ, ਬੇਨਤੀ ਤਾਂ ਸੁਣ ਲਓ ਤੁਸੀਂ ਮੇਰੀ, ਹੁਕਮ ਨਹੀਂ ਜੇ ਸੁਣਨਾ। ਗੁਰੂ ਦੀ ਸੇਵਾ ਕਰੋ, ਗੁਰਸੰਗਤ ਦੀ ਸੇਵਾ ਕਰੋ, ਸੰਤ ਟਹਿਲ ਕੀ ਵੇਲਾ, ਇਆਂ ਖਾਟ ਚਲੋ ਹਰ ਲਾਹਾ, ਲਾਹਾ ਖੱਟ ਲੋ ਆਗੇ ਬਸਣ ਸੇਲ। ਇਸ ਤਰ੍ਹਾਂ ਦੇ ਨਾਲ ਜੀਵਨ ਬਦਲੋ, ਲੇਕਿਨ ਬਦਲ ਨਹੀਂ ਹੁੰਦਾ, ਬੜਾ ਔਖਾ ਹੈ। ਪਿੰਡਾਂ ਦੇ ਪਿੰਡ ਮਨਮੁਖ ਤੁਰੇ ਫਿਰਦੇ, ਕੋਈ ਕੋਈ ਬਿਰਲਾ ਗੁਰਮੁਖ ਹੈ, ਇੱਥੋਂ ਅੰਮ੍ਰਿਤ ਛੱਡ ਜਾਂਦੇ ਨੇ, ਇੱਕ ਸ਼ਰਾਬ ਦੀ ਬੋਤਲ ਦੇ ਸਵਾਦ ਪਿੱਛੇ ਅੰਮ੍ਰਿਤ ਨੂੰ ਉਹ ਮਾਰਦੇ ਨੇ, ਵਗਾ ਕੇ ਤੋੜ ਦਿੰਦੇ ਨੇ, ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਪਿੱਠ ਦੇ ਦਿੰਦੇ ਨੇ ਗੁਰੂ ਵੱਲ, ਬਈ ਤੂੰ ਸਾਡਾ ਕੁਛ ਨਹੀਂ ਲੱਗਦਾ, ਅਸੀਂ ਤੇਰੇ ਕੱਖ ਨਹੀਂ ਲੱਗਦੇ। ਜਦ ਫਿਰ ਔਖਾ ਹੁੰਦਾ, ਚੱਕਰ ਚੱਲਦਾ ਉਲਟਾ, ਫਿਰ ਇੱਥੇ ਬਾਬਾ ਜੀ ਸਾਡੇ ਘਰ ਆ ਵਿਘਨ ਪੈ ਗਿਆ, ਉਹ ਸ਼ਰਾਬ ਪੀਂਦਾ, ਜ਼ਮੀਨ ਗਹਿਣੇ ਹੋ ਗਈ, ਖਰਚੇ ਆ ਗਏ, ਲੜਾਈ ਹੋ ਗਈ, ਹੋਣਾ ਹੀ ਹੈ ਭਾਈ ਮਨਮੁੱਖਾਂ ਦੇ, ਕਿਉਂਕਿ ਮਨਮੁੱਖ ਦੁੱਖ ਦਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਉਮੈ ਕਰਤ ਵਿਹਾਏ, ਇਹਨੇ ਹਉਮੈ ਦੇ ਵਿੱਚ ਤਾਂ ਕਰਨਾ ਹੀ ਹੈ, ਉਲਟੇ ਰਸਤੇ ਹੀ ਚੱਲਣਾ, ਝਾੜਾਂ ਦੇ ਵਿੱਚ ਇਹਦੀ ਲੰਘਣਾ ਇਹਨੇ। ਸੋ ਇਸ ਤਰ੍ਹਾਂ ਦੇ ਨਾਲ ਮਨਮੁੱਖ ਹੋ ਜਾਣਾ ਬਹੁਤ ਵੱਡਾ ਪਾਪ ਹੈ, ਸੁਧਾਰਨਾ ਹੀ ਔਖਾ ਹੁੰਦਾ, ਕਿਉਂਕਿ ਉਹਨੇ ਗੁਰੂ ਦੀ ਬਾਣੀ ਨਹੀਂ ਸੁਣੀ। ਕੋਈ ਬਹੁਤ ਹੀ ਤਕੜਾ ਆ ਜਾਵੇ, ਵਾਹਿਗੁਰੂ ਵੱਲੋਂ ਬਖਸ਼ਿਸ਼ਾਂ ਆਉਣ, ਹੱਥ ਨਾ ਹੱਥ ਕਰਕੇ ਹੀ ਬਦਲਾ ਦੇਵੇ, ਉਹ ਤੋਂ ਬਦਲ ਜਾਣ ਤਾਂ ਬਦਲ ਜਾਣ, ਮਾੜੇ ਮੋਟੇ ਤੋਂ ਤਾਂ ਬਦਲਦੇ ਨੇ। ਸਮਝ ਚ ਨਹੀਂ ਆਉਂਦੀ ਗੱਲ, ਆਪਣੇ ਮਨ ਦੀ ਗੱਲ ਰੱਖਣੀ। ਉਹ ਵੀ ਬੰਦੇ ਨੇ ਜਿਹਨਾਂ ਨੂੰ ਥੋੜੀ ਜਿਹੀ ਗੱਲ ਸਮਝਾ ਦੋ, ਇੱਕਦਮ ਸਮਝ ਜਾਣ। ਅਜੇ ਮੈਂ ਯੂਪੀ ਚ ਪ੍ਰਚਾਰ ਕਰਦਾ ਸੀ, ਫਾਰਮ ਵੀ ਕਰਨਾ, ਇਹੋ ਜੀ ਗੱਲ ਜਿਹੀ ਜੀ ਅੱਜ ਸੁਣਾਈ ਹੈ, ਇਹੋ ਜੀ ਮੈਂ ਕਦੇ ਕਦੇ ਸੁਣਾਉਣੀ, ਉਹ ਸੁਣ ਕੇ ਵਿੱਚੋਂ ਹੀ ਦੁਕਾਨ ਦੇ ਖੜੇ ਹੋ ਕੇ ਉੱਚੀ ਉੱਚੀ ਰੋਣ ਲੱਗ ਜਾਣਾ, ਜੀ ਮੈਂ ਤਾਂ ਆਹ ਪਾਪ ਕਰਿਆ, ਮੈਂ ਜੀ ਆਹ ਪਾਪ ਕਰਿਆ, ਮੇਰਾ ਵੀ ਬਖਸ਼ਿਆ ਜਾਊ। ਮੈਂ ਕਿਹਾ ਕਿੰਨੇ ਸਰਲ ਬੰਦੇ ਨੇ, ਰੱਬ ਦੇ ਨਾਲ ਧੋਖਾ ਨਹੀਂ ਕਰਦੇ, ਬੇਈਮਾਨੀ ਨਹੀਂ ਕਰਦੇ, ਕਰੁਕਟ ਨਹੀਂ ਹੈਗੇ, ਮਨਮੁੱਖ ਨਹੀਂ, ਪੱਥਰ ਨਹੀਂ ਹੈਗੇ, ਪਿਘਲ ਜਾਂਦੇ ਨੇ, ਠੀਕ ਹੈ ਕਸੰਗ ਦੇ ਮਾਰੇ ਹੋਏ ਮਾੜਾ ਕੰਮ ਕਰ ਬੈਠੇ, ਪਰ ਹੁਣ ਗੁਰੂ ਦੀ ਸੰਗਤ ਦੀ ਹਾਜ਼ਰੀ ਚ ਕਹਿ ਰਹੇ ਨੇ ਵੀ ਆਹ ਮੇਤੇ ਹੋ ਗਿਆ ਜੀ, ਉਹ ਸੰਗਤ ਨੇ ਜਗਾਰੇ ਬੁਲਾਉਣੇ, ਬਖਸ਼ ਦੇਣਾ, ਕਿ ਉਹ ਸੰਗਤ ਜਦ ਖੁਸ਼ੀ ਹੋ ਜਾਵੇ ਗੁਰੂ ਵੀ ਬਖਸ਼ ਦਿੰਦਾ। ਥਾਣੇਦਾਰ ਮਿਲੇ ਮੈਨੂੰ, ਮੈਨੂੰ ਕਹਿੰਦੇ ਤੁਹਾਡੇ ਦੁਕਾਨਾਂ ਦੇ ਅੰਦਰ ਲੋਕ ਦੱਸਦੇ ਨੇ, ਕਨਫੈਸ਼ਨ ਕਰਦੇ ਨੇ। ਮੈਂ ਤੁਸੀਂ ਕੀ ਕਰੋਗੇ? ਕਹਿੰਦੇ ਜੀ ਜੇ ਤਾਂ 6 ਮਹੀਨੇ ਦੇ ਅੰਦਰ ਅੰਦਰ ਉਹਨੇ ਹੋਰ ਗੱਲ ਨਾ ਕਰੀ ਤਾਂ ਅਸੀਂ 10 ਨੰਬਰ ਵਾਲੇ ਬਸਤੇ ਚੋਂ 9 ਕੱਢ ਦਾਂਗੇ, ਜੇ ਕਰੀ ਤਾਂ ਪਹਿਲੀ ਦੀ ਸਾਡੇ ਕੋਲ ਰਿਪੋਰਟ ਆ ਜਾਂਦੀ ਆ, ਫਿਰ ਅਸੀਂ ਪਹਿਲੀ ਗੱਲ ਵੀ ਗੱਲ ਪਾ ਦੇਣੀ, ਵੀ ਇਹ ਤਾਂ ਐਵੇਂ ਹੀ ਕਹਿੰਦਾ ਸੀ। ਸੋ ਇਹ ਮਨ ਹੁੰਦੇ ਨੇ, ਇੱਕ ਨੂੰ ਸੋਝੀ ਆ ਜਾਂਦੀ ਹੈ, ਇੱਕ ਨੂੰ ਨਹੀਂ ਆਉਂਦੀ, ਜਿਨ੍ਹਾਂ ਨੂੰ ਸੁਣ ਕੇ ਸੋਝੀ ਆ ਜਾਵੇ ਉਹ ਵੀ ਭਲੇ ਬੰਦੇ ਹੁੰਦੇ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਅੱਜ ਇੱਕ ਜੰਗਲ ਵਿੱਚ ਨੇ ਮਰਦਾਨਾ ਕਹਿਣ ਲੱਗਿਆ, ਪਾਤਸ਼ਾਹ ਕਦੇ ਤਾਂ ਬਸਤੀਆਂ ਵਿੱਚ ਚੱਲਿਆ ਕਰੋ, ਪ੍ਰਸ਼ਾਦਾ ਬੇਲ ਟਵੇਂ ਟਾਈਮ ਨਾਲ ਛੱਕ ਲਈਏ, ਕਿਤੇ ਪੈਣ ਨੂੰ ਥਾਉਣ ਮਿਲ ਜਾਵੇ। ਇੱਥੇ ਤਾਂ ਹੁਣ ਦੇਖੋ ਦਰਖਤਾਂ ਥੱਲੇ ਪੈਨੇ ਆ, ਸ਼ੇਰ ਬੋਲਦੇ ਆ, ਸਭ ਫਿਰਦੇ ਨੇ, ਕੀੜੇ ਮਕੌੜੇ ਤੁਰੇ ਫਿਰਦੇ ਨੇ, ਉੱਤੋਂ ਦੀ ਕੀੜੇ ਲੰਘਣ ਲੱਗ ਜਾਂਦੇ, ਮੇਰੇ ਤੋਂ ਤਾਂ ਦੇਖਿਆ ਨਹੀਂ ਜਾਂਦਾ ਪਾਤਸ਼ਾਹ। ਫਿਰ ਨਹਾਉਣ ਨੂੰ ਕੋਈ ਪਾਣੀ ਨਹੀਂ ਮਿਲਦਾ, ਨਦੀਆਂ ਦੇ ਵਿੱਚ ਬਰਸਾਤਾਂ ਦਾ ਪਾਣੀ ਗੰਧਲਿਆ ਹੋ ਜਾਂਦਾ, ਇਹਦੇ ਨਾਲ ਹੀ ਨਹਾਉਂਦੇ ਹਾਂ, ਇਸ਼ਨਾਨ ਕਰਦੇ ਹਾਂ। ਵਸਤਰ ਧੋਣ ਨੂੰ ਕੋਈ ਥਾਂ ਨਹੀਂ ਮਿਲਦਾ, ਕਿੰਨੀ ਤਕਲੀਫ ਸੀ ਸਾਧ ਸਿੰਘ ਜੀ, ਕਦੇ ਸੋਚ ਕੇ ਦੇਖਿਓ। 24 ਸਾਲ ਗੁਰੂ ਨਾਨਕ ਸਾਹਿਬ ਤੁਰਦੇ ਹੀ ਤੁਰਦੇ ਰਹੇ, ਕੋਈ ਮਹਿਲ ਨਹੀਂ ਸੀ ਮਿਲੇ। ਕਲਜੋਗ ਨੇ ਦੇਖ ਕੇ ਕਿਹਾ ਸੀ ਵੀ ਹੇ ਗੁਰੂ ਨਾਨਕ, ਮੇਰੇ ਤੋਂ ਨਹੀਂ ਦੇਖਿਆ ਜਾਂਦਾ, ਮੈਂ ਤੈਨੂੰ ਮੋਤੀਆਂ ਦੇ ਮੰਦਰ ਬਣਾ ਦਵਾਂ। ਮਹਾਰਾਜ ਕਹਿੰਦੇ ਨਾ, ਮੋਤੀਆਂ ਦੇ ਮੰਦਰ ਨਹੀਂ ਚਾਹੀਦੇ, ਇਹਦੇ ਵਿੱਚ ਪਰਮੇਸ਼ਰ ਭੁੱਲ ਜਾਏਗਾ। ਸੁਆਹ ਪੁੰਜੇ ਪੈਂਦੇ ਸੀ, ਮੈਦਾਨੇ ਨੇ ਸਾਫ਼ ਕਰ ਦੇਣਾ, ਕੋਈ ਲੈ ਕੇ ਉੱਥੋਂ ਟਾਣੀਆਂ ਟੂਣੀਆਂ, ਥਾਂ ਥੋੜਾ ਜਿਹਾ ਸਾਫ਼ ਕਰ ਲੈਣਾ, ਇੱਕ ਪਾਸੇ ਦੂਰ ਜਾ ਕੇ ਭਾਈ ਬਾਲੇ ਨੇ ਪੈ ਜਾਣਾ, ਮਰਦਾਨੇ ਨੇ ਪੈ ਜਾਣਾ, ਗੁਰੂ ਨਾਨਕ ਪਾਤਸ਼ਾਹ ਨੇ ਆਰਾਮ ਕਰਨਾ। ਕਹਿੰਦਾ ਪਾਤਸ਼ਾਹ ਕਦੇ ਤਾਂ ਕਿਸੇ ਬਸਤੀ ਚੱਲੋ, ਮਾੜੇ ਮੋਟੇ 2-4 ਦਿਨ ਸੁੱਖ ਦੇ ਕੱਢੀਏ, ਪ੍ਰਸ਼ਾਦ ਪਾਣੀ ਛਕੀਏ, ਨਮਕ ਖਾਧੇ ਨੂੰ ਬੜੀ ਬੜੀ ਦੇਰ ਹੋ ਜਾਂਦੀ ਹੈ, ਆਹੀ ਫਲ ਫੁਲ ਤੋੜ ਕੇ ਖਾਈ ਜਾਂਦੇ ਹਾਂ, ਕੋਈ ਖਾਣ ਨੂੰ ਤਾਂ ਕੁਛ ਮਿਲਦਾ ਨਹੀਂ ਹੈ। ਰੀਠੇ ਵੀ ਕੋਈ ਖਾਂਦਾ? ਗੁਰੂ ਨਾਨਕ ਪਾਤਸ਼ਾਹ ਨੇ ਰੀਠੇ ਖਾ ਦੇ। ਅੱਕ ਦੀਆਂ ਕੱਕੜੀਆਂ ਵੀ ਕੋਈ ਖਾਂਦਾ? ਮਰਦਾਨੇ ਨੂੰ ਮਹਾਰਾਜ ਨੇ ਅੱਕ ਦੀਆਂ ਕੱਕੜੀਆਂ ਖੜਾਤੀਆਂ, ਜਦੋਂ ਬਹੁਤੀ ਭੁੱਖ ਲੱਗੀ, ਕਹਿੰਦਾ ਮੇਤੇ ਤਾਂ ਮਹਾਰਾਜ ਤੁਰਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਅੱਕ ਦੀਆਂ ਕੱਕੜੀਆਂ ਤੋੜ ਲੈ, ਜਾਂ ਤੋੜ ਲੈ, ਦ੍ਰਿਸ਼ਟੀ ਕਰਤੀ ਤੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਚ ਅੰਮ੍ਰਿਤ ਵਰਸਦਾ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਾ। ਗੁਰੂ ਨਾਨਕ ਪਾਤਸ਼ਾਹ ਤਾਂ ਆਪ ਇਹ ਸੀਗੇ, ਨਿਗਾਹ ਕਰਤੀ, ਕੌੜ ਕੜੱਤਣ ਕੱਢਤੀ, ਅੰਮ੍ਰਿਤ ਭਰਤਾ ਉਹਨਾਂ ਚ, ਮਦਾਨਾ ਖਾਂਦਾ, ਜੀ ਭਰ ਕੇ ਖਾਂਦੇ। ਪਾਤਸ਼ਾਹ ਇਹੋ ਜਿਹਾ ਫਲ ਤਾਂ ਕਦੇ ਖਾਧਾ ਹੀ ਨਹੀਂ, ਲੇਕਿਨ ਗੱਲ ਨਾ ਸਮਝਿਆ ਵੀ ਇਹਦੇ ਤੇ ਦ੍ਰਿਸ਼ਟੀ ਗੁਰੂ ਨਾਨਕ ਦੀ ਹੋਈ ਹੈ। ਤੋੜ ਕੇ ਜੇਬ ਚ ਭਾ ਲਈਆਂ ਵੀ ਗਾਹਾਂ ਭੁੱਖ ਲੱਗੂ ਉੱਥੇ ਖਾਵਾਂਗੇ, ਤੇ ਗਾਹਾਂ ਜਾ ਕੇ ਜਦ ਦੁਬਾਰਾ ਭੁੱਖ ਲੱਗੀ ਮੂੰਹ ਚ ਪਾਇਆ ਤੇ ਉਸ ਵੇਲੇ ਜ਼ਹਿਰ ਚੜ ਗਈ, ਤੜਫਣ ਲੱਗ ਗਿਆ। ਮਹਾਰਾਜ ਨੇ ਪਿੱਛੇ ਮੁੜ ਕੇ ਦੇਖਿਆ, ਕਹਿੰਦੇ ਮਰਦਾਨਿਆ ਕੀ ਗੱਲ, ਕਹਿੰਦਾ ਪਾਤਸ਼ਾਹ ਜਿਹੜੇ ਕੱਲ ਖੜਾਏ ਸੀ ਫਲ ਮੈਂ ਮੂੰਹ ਚ ਪਾਏ, ਉਹ ਤਾਂ ਕੌੜੇ। ਮਹਾਰਾਜ ਕਹਿੰਦੇ ਅੱਕ ਦੀਆਂ ਕੱਕੜੀਆਂ ਸੀ, ਉਹ ਤਾਂ ਜ਼ਹਿਰ ਚੜ ਜਾਂਦੀ, ਆਦਮੀ ਮਰ ਜਾਂਦਾ, ਤੈਂ ਕਿਉਂ ਖਾਧੀ? ਕਹਿੰਦਾ ਮੈਂ ਕਿਹਾ ਮਹਾਰਾਜ ਖਾਣੀ ਮਿੱਠੇ ਅੱਕ ਨੇ, ਇਹ ਮੈਂ ਤਾਂ ਤੋੜ ਲਈ। ਸੋ ਇਹੋ ਜਿਹੇ ਹਾਲਾਤ ਚ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਭਲਾ ਕਰਦੇ ਫਿਰਦੇ ਜਾਂਦੇ ਜਾਂਦੇ ਅੱਜ ਇੱਕ ਜੰਗਲ ਚੋਂ ਉੱਠੇ, ਚੱਲ ਮਰਦਾਨਿਆ ਅੱਜ ਤੈਨੂੰ ਇੱਕ ਬਸਤੀ ਚ ਲੈ ਚੱਲੀਏ। ਜਦੋਂ ਮਾਰ ਬਸਤੀ ਨੇੜੇ ਆਈ, ਮਰਦਾਨੇ ਦੀ ਨਿਗਾਹ ਚ ਪਈ, ਮਹਾਰਾਜ ਨੇ ਉਹਦੇ ਚਿਹਰੇ ਵੱਲ ਦੇਖਿਆ, ਮਰਦਾਨਾ ਖੁਸ਼ ਨਾ ਹੋਇਆ, ਅੱਗੇ ਦੂਰੋਂ ਹੀ ਕਹਿੰਦਾ ਸੀ ਵੀ ਸੱਚੇ ਪਾਤਸ਼ਾਹ ਬਸਤੀ ਤਾਂ ਆਈ, ਅੱਜ ਕੁਛ ਆਰਾਮ ਕਰਾਂਗੇ, ਲੇਕਿਨ ਅੱਜ ਬੋਲਦਾ ਨਹੀਂ, ਝਾਕ ਦੇਖ ਕੇ ਚੁੱਪ ਕਰ ਗਿਆ। ਮਰਦਾਨੇ ਨੂੰ ਮਹਾਰਾਜ ਕਹਿੰਦੇ ਮਰਦਾਨਿਆ ਹੁਣ ਤਾਂ ਬਸਤੀ ਨਾ ਗਈ। ਕਹਿੰਦਾ ਸੱਚੇ ਪਾਤਸ਼ਾਹ ਪਤਾ ਨਹੀਂ ਅੱਜ ਕੀ ਹੋ ਗਿਆ, ਮੈਨੂੰ ਇਹ ਬਸਤੀ ਹੈ ਨਾ ਜਿਹੜੀ, ਇਹ ਬਸਤੀ ਨਹੀਂ ਲੱਗਦੀ, ਮੈਨੂੰ ਤਾਂ ਉਜਾੜ ਇਹ ਨਜ਼ਰ ਆਉਂਦਾ। ਕਹਿੰਦੇ ਕੀ ਗੱਲ ਮਰਦਾਨਿਆ? ਕਹਿੰਦਾ ਮਹਾਰਾਜ ਆਪਦੇ ਨਾਲ ਰਹਿ ਕੇ ਮੈਨੂੰ ਵੀ ਕੁਛ ਥੋੜਾ ਥੋੜਾ ਪਤਾ ਲੱਗਣ ਲੱਗ ਗਿਆ, ਤੇ ਮੈਨੂੰ ਐਂ ਲੱਗਦਾ ਵੀ ਇੱਥੇ ਕੋਈ ਪਿਆਰ ਵਾਲਾ ਬੰਦਾ ਨਹੀਂ, ਪਰਮੇਸ਼ਰ ਦੇ ਪਿਆਰ ਵਾਲਾ, ਇੱਥੇ ਤਾਂ ਪਰਮੇਸ਼ਰ ਤੋਂ ਕੋਈ ਬੇਮੁਖ ਜਿਹੇ ਰਹਿੰਦੇ ਲੱਗਦੇ ਨੇ, ਕਿਉਂਕਿ ਬਾਣੀ ਦੇ ਅੰਦਰ ਐਸਾ ਫਰਮਾਨ ਆਉਂਦਾ ਹੈ।
ਸਤਿ ਸ਼੍ਰੀ ਅਕਾਲ।
ਲੱਗਿਆ ਕਾਸ਼ੀ ਦੇ ਅੰਦਰ। ਕਬੀਰ ਸਾਹਿਬ ਨੂੰ ਕਹਿਣ ਲੱਗੇ, ਭਾਈ ਜੀ ਬੜੀ ਦੁਨੀਆਂ ਮੇਲਾ ਦੇਖਣ ਜਾਂਦੀ ਹੈ, ਤੁਸੀਂ ਵੀ ਚਲੋ। ਕਹਿੰਦੇ ਅਸੀਂ ਕੀ ਦੇਖਣਾ ਮੇਲਾ, ਸੰਤਾਂ ਦਾ ਮੇਲੇ ਚ ਘੁੰਮਣ ਦਾ ਹੋਰ ਮਤਲਬ ਹੁੰਦਾ, ਦੁਨੀਆਦਾਰੀ ਹੁੰਦੇ ਆ ਹੋਰ ਹੋਇਆ। ਸੰਤਾਂ ਦਾ ਹੁੰਦਾ ਹੈ ਕਿ ਸ਼ਾਇਦ ਕੋਈ ਬੰਦਗੀ ਕਰਨ ਵਾਲਾ ਫਿਰਦਾ ਨਜ਼ਰ ਆ ਜਾਵੇ, ਕੋਈ ਬਖਸ਼ਿਆ ਹੋਇਆ ਮਿਲ ਜਾਵੇ, ਉਹਦੇ ਦਰਸ਼ਨ ਹੋ ਜਾਣ, ਉਹਦੇ ਬਦੌਲਤ ਅਸੀਂ ਵੀ ਬਖਸ਼ੇ ਜਾਈਏ, ਸੰਸਾਰ ਦੀ ਨਿਗਾਹ ਹੋਰ ਹੋਇਆ ਕਰਨੀ। ਸੋ ਕਬੀਰ ਸਾਹਿਬ ਕਹੇ ਕਹਾਏ ਤੇ ਚਲੇ ਗਏ। ਸ਼ਾਮ ਨੂੰ ਜਦ ਆਏ ਵਾਪਸ ਤਾਂ ਬੜੀਆਂ ਗੱਲਾਂ ਕਰਨ ਲੱਗੇ, ਮਹਾਰਾਜ ਆਹ ਦੇਖਿਆ, ਉਹ ਦੇਖਿਆ, ਉਹ ਦੇਖਿਆ। ਕਬੀਰ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਵੀ ਦੇਖਿਆ? ਕਹਿੰਦੇ ਨਾ ਭਾਈ, ਮੈਂ ਤਾਂ ਉਜਾੜ ਵਿੱਚੋਂ ਆਇਆ। ਕਬੀਰ ਜੈ ਜੈ ਹੋ ਫਿਰਿਓ, ਕੌਤਕ ਠਾਓ ਉਠਾਏ, ਇੱਕ ਰਾਮ ਸੁਨੇਹੀ ਬਹਾਰਾ ਉਜਰ ਮੇਰਾ ਪਾਏ। ਮੈਨੂੰ ਤਾਂ ਉਜਾੜ ਨਜ਼ਰ ਆਇਆ। ਉਜਾੜਾਂ ਚ ਕੌਣ ਰਹਿੰਦਾ ਹੈ? ਕਹਿੰਦੇ ਭੂਤ ਰਿਹਾ ਕਰਦੇ ਨੇ। ਭੂਤ ਕੌਣ ਹੁੰਦੇ ਨੇ? ਉਹਦੇ ਬਾਰੇ ਐ ਫਰਮਾਨ
ਜਿਹੜੇ ਨਾਮ
ਛੱਡਣ ਤੋਂ ਬਾਅਦ ਜਿਹਨਾਂ ਦੀ ਸੁਰਤੀ ਸੰਸਾਰ ਚ ਰਹਿ ਗਈ, ਉਹ ਇੱਥੇ ਤੁਰੇ ਫਿਰਦੇ ਨੇ, ਤੰਗ ਕਰਦੇ ਨੇ, ਆਪ ਤੰਗ, ਘਰਦਿਆਂ ਨੂੰ ਤੰਗ ਕਰਦੇ, ਪਸ਼ੂਆਂ ਨੂੰ ਤੰਗ ਕਰਦੇ। ਕਹਿੰਦੇ ਹੈ ਕਿਹੜੇ? ਕਹਿੰਦੇ ਕਬੀਰ, ਜੇਕਰ ਸਾਧਨਾ ਸੇਵੀਏ, ਹਰ ਕੀ ਸੇਵਾ ਨਾਹੇ, ਜਿੱਥੇ ਕਦੇ ਬਾਣੀ ਨੀ ਪੜੀ ਜਾਂਦੀ, ਜਿੱਥੇ ਕੋਈ ਭਜਨ ਕਰਨ ਵਾਲਾ ਨੀ ਹੈ, ਜਿਸ ਥਾਂ ਦੇ ਉੱਤੇ ਮਹਾਤਮਾ ਦਾ ਆਦਰ ਨੀ ਹੁੰਦਾ, ਗੁਰਮੁਖਾਂ ਨੂੰ ਪੁੱਛਿਆ ਨੀ ਜਾਂਦਾ, ਕਹਿੰਦੇ ਉਹ ਘਰ ਨਾ ਗਹੋ ਤੇ ਘਰ ਮਰਟ ਸਾਰ ਕੇ, ਉਹ ਤਾਂ ਮੜੀਆਂ ਨੇ ਸ਼ਮਸ਼ਾਨ ਭੂਮੀ, ਤੇ ਸ਼ਮਸ਼ਾਨ ਭੂਮੀਆਂ ਚ ਭੂਤ ਰਹਿੰਦੇ ਨੇ, ਭੂਤ ਵਸੇ ਤੇ ਨਵਾਂ। ਉਹਦਾ ਭੂਤ ਨੇ। ਕਹਿੰਦੇ ਜੀ ਉਹਨਾਂ ਦੇ ਤਾਂ ਬੜੇ ਹੀ ਸੋਹਣੇ ਸਾਫੇ ਬੰਨੇ ਹੁੰਦੇ ਨੇ, ਬੜੀਆਂ ਸੋਹਣੀਆਂ ਬੜੇ ਸੋਹਣੇ ਕੱਪੜੇ ਪਾਏ ਹੁੰਦੇ ਨੇ, ਫੈਸ਼ਨੇਬਲ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਹੈ, ਵਧੀਆ ਕੋਠੀਆਂ ਨੇ। ਮਹਾਰਾਜ ਕਹਿੰਦੇ ਇਹਦੇ ਨਾਲ ਨੀ ਆਦਮੀ ਦਾ ਕੁਛ ਬਣਿਆ ਕਰਦਾ, ਇਹਦਾ ਜੋ ਅੰਦਰਲੀ ਚੀਜ਼ ਹੁੰਦੀ ਹੈ ਚਿਹਰੇ ਤੇ ਆ ਜਾਂਦੀ ਹੈ, ਤੇ ਚਿਹਰਾ ਡਰਾਉਣਾ ਬਣ ਜਾਂਦਾ ਹੈ। ਤੇਰਾ ਮੁਖੜਾ ਡਰਾਉਣਾ ਬਿਨਾ ਜਿਨ੍ਹਾਂ ਵਸਾਰੇ ਉਹਨਾਂ ਨੂੰ ਜਿਹੜੇ ਪਰਮੇਸ਼ਰ ਦਾ ਨਾਮ ਨੀ ਜਪਦੇ ਭੂਤ, ਕਹਿੰਦੇ ਉਹਨਾਂ ਦੇ ਮੁੱਖ ਵੀ ਡਰਾਉਣੇ ਹੁੰਦੇ। ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠੋ, ਇੱਥੇ ਦੁੱਖਾਂ ਦੀ ਕੋਈ ਗਿਣਤੀ ਨਹੀਂ ਹੈ ਉਹਨਾਂ ਵਾਸਤੇ, ਤੇ ਅੱਗੇ ਥਾਂ ਨਹੀਂ ਮਿਲਦੀ। ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜਿਹੜਾ ਉਹ ਲਾਲ ਹੀਰੇ ਜਵਾਹਰਾਤ ਦੀਆਂ ਮਾਲਾ ਸਾਫਿਆਂ ਨਾਲ ਬੰਨੀਆਂ ਹੋਈਆਂ, ਕੰਨਾਂ ਦੇ ਵਿੱਚ ਕੁੰਡਲ ਪਾਏ ਹੋਏ ਨੇ ਸੋਨੇ ਦੇ। ਪਰ ਜਦ ਉਹਨਾਂ ਦੇ ਚਿਹਰੇ ਤੇ ਦੇਖੋ, ਦਿਸੇ ਦਾਦੇ ਕਾਨ ਚ ਆ ਜਲੇ ਹੋਏ ਸਰਗੜੇ ਵਰਗੇ ਨਜ਼ਰ ਆਉਂਦੇ ਆ, ਜਿਨ ਮੁੱਖ ਨਾ ਹੀ ਨਾ, ਜਿਨ੍ਹਾਂ ਦੇ ਮੁੱਖ ਤੋਂ ਕਦੇ ਵਾਹਿਗੁਰੂ ਰਾਮ ਅੱਲਾ ਦਾ ਨਾਮ ਨਹੀਂ ਨਿਕਲਦਾ, ਉਹ ਡਰਾਉਣੇ ਹੋਇਆ ਕਰਦੇ ਨੇ ਪੁਰਸ਼। ਮਰਦਾਨਾ ਕਹਿਣ ਲੱਗਿਆ, ਪਾਤਸ਼ਾਹ ਮੈਨੂੰ ਤਾਂ ਡਰ ਆਉਂਦਾ ਬਸਤੀ ਦੇਖ ਕੇ। ਕਹਿੰਦੇ ਮਰਦਾਨਿਆ ਤੂੰ ਹੀ ਕਹਿੰਦਾ ਹੁੰਦਾ ਬਈ ਬਸਤੀ ਨੀ ਜਾਂਦੇ। ਬਦਾਨਿਆ ਭਲੇ ਨੇ ਉਹ ਦਰਖਤ ਜਿਨ੍ਹਾਂ ਦੇ ਥੱਲੇ ਬੈਠ ਕੇ ਪਰਮੇਸ਼ਰ ਦੇ ਨਾਲ ਜੁੜਦੇ ਆ, ਸ਼ਾਂਤ ਵਾਤਾਵਰਨ ਹੈ, ਖਿੜੇ ਹੋਏ ਫੁੱਲ ਸਵਾਗਤ ਕਰਦੇ, ਪੰਛੀਆਂ ਦੀ ਚਹਿ ਚਹਾ ਆਪਣੇ ਨਾਲ ਕੀਰਤਨ ਕਰਦੇ ਨੇ। ਬੰਦਿਆਂ ਨਾਲ ਉਹ ਤਾਂ ਹਜ਼ਾਰਾਂ ਦਰਜੇ ਚੰਗੇ ਨੇ, ਜੰਗਲ ਦੇ ਜਾਨਵਰ ਜਿਹੜੇ ਨਾਮ ਨਹੀਂ ਜਪਦੇ ਉਹ ਕਮ ਸੇ ਕਮ ਦੋ ਵੇਲੇ ਤਾਂ ਪਰਮੇਸ਼ਰ ਨੂੰ ਯਾਦ ਕਰੇ ਲੈਂਦੇ ਨੇ। ਜਦੋਂ ਉੱਠਦੇ ਨੇ ਪੰਛੀਆਂ ਨੂੰ ਧਿਆਨ ਨਾਲ ਦੇਖਿਓ, ਇੱਕ ਵਾਰੀ ਸਾਰੇ ਇਕੱਠੇ ਹੋ ਕੇ ਬੋਲਦੇ ਨੇ ਜਿਵੇਂ ਕੀਰਤਨ ਕਰਦੇ, ਥੋੜੀ ਜਿਹੀ ਦੇਰ ਬਾਅਦ ਫਿਰ ਚੁੱਪ ਕਰ ਜਾਣਗੇ, ਫਿਰ ਬੋਲਣਗੇ ਇਕੱਠੇ ਹੋ ਕੇ। ਤੜਕੇ ਤੋਂ ਦੇਖਿਓ ਧਿਆਨ ਦੇ ਕੇ ਫਿਰ ਬੋਲਦੇ ਨੇ, ਸ਼ੁਕਰ ਕਰਦੇ ਆ, ਹੇ ਪ੍ਰਭੂ ਹੁਣ ਤੂੰ ਰਾਜ਼ਕ ਹੈ, ਉੱਥੇ ਲੈ ਕੇ ਚੱਲ ਜਿੱਥੇ ਸਾਡਾ ਰਿਜ਼ਕ ਪਿਆ, ਉਡਾਰੀ ਮਾਰਨੀ ਹੈ, ਜਾ ਨਾ ਕਿਸੇ ਨੇ ਚੋਗਾ ਪਾਇਆ ਨਾ ਕਿਸੇ ਨੂੰ ਪਤਾ ਹੈ, ਉੱਥੇ ਜਾ ਕੇ ਚੁੱਕ ਕੇ ਪੇਟ ਭਰ ਜਾਣਾ। ਪਰੀਦਾ ਬਲਿਆਰੀ ਤਿੰਨਾ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਣ ਰੱਬ ਨਾ ਛੁੱਟਣ ਪਾਸ ਰੱਬ ਦੀ ਆਸ ਨਹੀਂ ਛੱਡਦੇ ਲਿਖਣਾ ਮਨੁੱਖ ਹੈ ਇਹਨੂੰ ਸਭ ਤੋਂ ਵੱਡਾ ਬਣਾਇਆ ਬਾਦਸ਼ਾਹ ਬਾਦਸ਼ਾਹ ਬਣ ਕੇ ਭੁੱਲਿਆ ਬੈਠਾ ਗਲਤ ਕਰ ਰਿਹਾ ਆਪ ਦੁਖੀ ਸੰਸਾਰ ਨੂੰ ਦੁਖੀ ਕਿੰਨਾ ਦੁੱਖ ਪੈ ਗਿਆ ਸੰਸਾਰ ਚ ਆ ਭਾਰਤ ਵਰਸ਼ ਕਿੰਨਾ ਦੁਖੀ ਹੋ ਗਿਆ ਪੰਜਾਬ ਕਿੰਨਾ ਦੁਖੀ ਹੋ ਗਿਆ ਕਿਉਂਕਿ ਮੂਰਖ ਮੂਹਰੇ ਆ ਗਏ ਗੱਲ ਨਿਬੇੜਦੇ ਨਹੀਂ ਹੈਗੇ ਤੇ ਸੰਸਾਰ ਦੁਖੀ ਕਰ ਦਿੱਤਾ ਕਿਸਾਨ ਮਿਹਨਤ ਕਰਦਾ ਇਹਨੂੰ ਇਹਦੇ ਮਿਹਨਤ ਕਦੇ ਗਿਣਦੇ ਹੀ ਨਹੀਂ ਹੈ ਵੀ ਦੁੱਧ ਦੀ ਕਿੰਨੀ ਮਿਹਨਤ ਹੈ ਦੀ ਦਾਣੇ ਦੀ ਕਿੰਨੀ ਹੈ ਖੋਹ ਕੇ ਲੈ ਜਾਂਦੇ ਨੇ ਵੇਚਣੀ ਇਹਨੂੰ ਪੈਂਦੀ ਹੈ ਐ ਦੁਖੀ ਹੋਈ ਜਾਂਦੇ ਨੇ ਸਾਰਾ ਸੰਸਾਰ ਵੱਧਦਾ ਹੀ ਜਾਂਦਾ ਦੁੱਖ ਘਟਦਾ ਨਹੀਂ ਹੈਗਾ ਕਹਿੰਦੇ ਮਦਾਨੇ ਮਨਮੁੱਖਾਂ ਦੀ ਬਾਤ ਹੋਇਆ ਕਰਦੀ ਇਹ ਜਿਸ ਥਾਂ ਆਪਾਂ ਆ ਗਏ ਹਾਂ ਨਾ ਇੱਥੇ ਧਿਆਨ ਨਾ ਰਹੀ ਸਾਵਧਾਨ ਰਹੀ ਅੱਗੇ ਆ ਗਏ ਤਾਂ ਇੱਕ ਚੌਂਕੜੇ ਤੇ ਬੈਠੇ ਬਹੁਤ ਸਾਰੇ ਬੰਦੇ ਖੜੇ ਹੋ ਦੇਖਦੇ ਨੇ ਕਹਿੰਦੇ ਲੈ ਬਈ ਉਹ ਆਉਂਦੇ ਨੇ ਕੋਈ ਕਹਿੰਦਾ ਇਹ ਮੇਰੇ ਦੂਆ ਕਹਿੰਦਾ ਮੇਰੇ ਅਖੀਰ ਫੈਸਲਾ ਹੋਇਆ ਵੀ ਜਿਹਦੇ ਘਰ ਇਹ ਆਪੇ ਚਲੇ ਜਾਣ ਉਹਦੇ ਨੇੜੇ ਆ ਗਏ ਆ ਕੇ ਕੋਲ ਆ ਗਏ ਮਹਾਰਾਜ ਨੇ ਸਤ ਕਰਤਾਰ ਦੀ ਆਵਾਜ਼ ਦਿੱਤੀ ਇਹਨਾਂ ਨੇ ਦੇਖ ਲਿਆ ਬਈ ਲਿਬਾਸ ਤਾਂ ਸੰਤਾਂ ਦਾ ਹੈ ਪਰ ਇਹਨਾਂ ਦਾ ਚਿਹਰੇ ਤਾਂ ਦਗ ਦਗ ਕਰਦੇ ਨੇ ਇਹ ਤਾਂ ਧਨੀ ਬੰਦੇ ਨੇ ਇਹਨਾਂ ਕੋਲ ਤਾਂ ਬੇਅੰਤ ਧਨ ਹੋਣ ਫੇਰ ਅੰਦਾਜ਼ਾ ਲਾਉਂਦੇ ਆ ਵੀ ਕਾਹਦੇ ਚ ਆਉਣਾ ਕੱਪੜੇ ਤਾਂ ਕੋਈ ਨੀ ਹੈਗੇ ਇੱਕ ਇੱਕ ਕੱਪੜਾ ਉੱਤੇ ਨੂੰ ਹੈ ਇੱਕ ਹੇਠਾਂ ਨੂੰ ਹੈ ਪਾਇਆ ਹੋਇਆ ਤੇੜ ਇਹ ਕਰਵਾਵ ਹੈ ਹੋ ਸਕਦਾ ਇਹਦੇ ਵਿੱਚ ਪਾਇਆ ਹੋਵੇ ਕੋਈ ਧੰਦ ਲੱਕੜੀ ਦੇ ਵਿੱਚ ਦਿੱਤਾ ਹੋਵੇ ਉੱਤੇ ਦੀ ਲਾਖ ਲਾ ਕੇ ਬੰਦ ਕਰ ਦਿੱਤਾ ਹੋਵੇ ਅੰਦਾਜ਼ੇ ਲਾਈ ਜਾਂਦੇ ਨੇ ਕਹਿੰਦੇ ਚਲੋ ਜਿਵੇਂ ਹੈ ਹੋਵੇ ਜਾਣ ਨਹੀਂ ਦੇਣੇ ਸੁੱਕੇ ਇੱਥੋਂ ਲੁੱਟ ਲੈਣੇ ਨੇ ਇਹ ਚਾਹੇ ਮਾਰਨੇ ਪੈਣ ਚਾਹੇ ਕੁਛ ਕਰਨਾ ਹੋਵੇ ਸੋ ਮਹਾਰਾਜ ਜਿਸਦਾ ਘਰ ਮੂਹਰੇ ਸੀ ਉਹ ਆਇਆ ਉੱਠ ਕੇ ਬੜਾ ਚਰਨਾਂ ਤੇ ਅਧੀਨਗੀ ਨਾਲ ਨਮਸਕਾਰ ਕਰਕੇ ਮੱਥਾ ਟੇਕਿਆ ਕਹਿੰਦਾ ਧੰਨੋ ਮਹਾਂਪੁਰਸ਼ੋ ਤੁਸੀਂ ਤਾਂ ਪੂਰੇ ਸੰਤ ਆ ਗਏ ਸਾਡੇ ਪਿੰਡ ਨੂੰ ਤਾਰਨ ਵਾਲੇ ਆ ਗਏ ਤੇ ਮੈਨੂੰ ਵੀ ਕੋਈ ਸੇਵਾ ਬਖਸ਼ੋ ਚਲੋ ਨਾ ਆਹ ਮੇਰਾ ਸਾਹਮਣੇ ਘਰ ਹੈ ਗੁਰੂ ਨਾਨਕ ਪਾਤਸ਼ਾਹ ਅੰਦਰ ਚਲੇ ਜਾਂਦੇ ਨੇ ਤੇ ਇੱਕ ਸਫ਼ ਤੇ ਬੈਠ ਕੇ ਮੰਜਾ ਵਿਛਾਇਆ ਹੋਇਆ ਕਹਿੰਦਾ ਇਹ ਤੇ ਬਹਿ ਜਾਓ ਮਹਾਰਾਜ ਕਹਿੰਦੇ ਮੰਜੇ ਤੇ ਨਹੀਂ ਪਾਈ ਇਸ ਤਾਂ ਹੇਠਾਂ ਹੀ ਬੈਠਾ ਇਹਨੇ ਨੂੰ ਜਲ ਲੈ ਆਇਆ ਕਹਿੰਦਾ ਲਓ ਮਹਾਰਾਜ ਤੁਸੀਂ ਦੂਰੋਂ ਆਏ ਹੋ ਹੱਥ ਪੈਰ ਵੀ ਧੋ ਲਓ ਤੇ ਕੁਰਲਾ ਵੀ ਕਰ ਲਓ ਪੰਜ ਇਸ਼ਨਾਨਾ ਕਰ ਲਓ ਮਹਾਰਾਜ ਕਹਿੰਦੇ ਐਵੇਂ ਜਿਵੇਂ ਹੀ ਸੁੱਖ ਹੈ ਸਾਨੂੰ ਇਸ ਤਰ੍ਹਾਂ ਹੀ ਠੀਕ ਹੈ ਦੂਜੀ ਵਾਰੀ ਦੁੱਧ ਲੈ ਆਏ ਜਾ ਕੇ ਬੋਲੋ ਨਾ ਭਾਈ ਬੱਚੇ ਨੂੰ ਬਾਹਰ ਲੈ ਜਾਓ ਬੋਲੋ ਨਾ ਬੱਚੇ ਲੈ ਬੱਚੇ ਵਾਲੇ ਪਿੱਛੇ ਬੈਠਿਆ ਕਰੋ ਜਾ ਕੇ ਸੋ ਉਸ ਵੇਲੇ ਮਹਾਰਾਜ ਮਰਦਾਨੇ ਵੱਲ ਦੇਖੇ ਕਹਿੰਦੇ ਕਿਉਂ ਮਰਦਾਨੇ ਪੀਣਾ ਕਹਿੰਦੇ ਨਾ ਮਹਾਰਾਜ ਮੈਨੂੰ ਤਾਂ ਅੱਜ ਡਰ ਲੱਗਦਾ ਮੇਰਾ ਜੀਏ ਨਹੀਂ ਕਰਦਾ ਭੁੱਖ ਕਵਨੀ ਕਿੱਧਰ ਚਲੀ ਗਈ ਇਹਨੇ ਨੂੰ ਪ੍ਰਸ਼ਾਦਾ ਲਿਆ ਬੜੀ ਅਧੀਨਗੀ ਨਾਲ ਬੇਨਤੀ ਕਰਦੇ ਹੈ ਕਿ ਸੱਚੇ ਮਹਾਰਾਜ ਸਾਧੂ ਘਰ ਆਵੇ ਤੇ ਫੇਰ ਨਿਹਾਰ ਮੂੰਹ ਰਹੇ ਇਹ ਤਾਂ ਫੇਰ ਸਾਨੂੰ ਗ੍ਰਿਸ਼ਤੀਆਂ ਨੂੰ ਦੋਸ਼ ਰੱਖਦਾ ਕੁਛ ਤਾਂ ਅੰਗੀਕਾਰ ਕਰੋ ਨਾ ਕੁਛ ਤਾਂ ਪੀਓ ਦੁੱਧ ਤੁਸੀਂ ਨਹੀਂ ਪੀਤਾ ਤੇ ਪੰਜ ਇਸ਼ਨਾਨਾ ਤੁਸੀਂ ਨਹੀਂ ਕਰਿਆ ਮੰਜੇ ਤੇ ਤੁਸੀਂ ਨਹੀਂ ਬਹਿੰਦੇ ਤੇ ਹੁਣ ਪ੍ਰਸ਼ਾਦਾ ਦਾ ਛਕੋ ਮਹਾਰਾਜ ਕਹਿੰਦੇ ਨਾ ਅਸੀਂ ਐਵੇਂ ਜਿਵੇਂ ਠੀਕ ਆ ਮਹਾਰਾਜ ਕਹਿੰਦੇ ਕਿਉਂ ਮਰਦਾਨੇ ਆ ਛਕਣਾ ਕਹਿੰਦੇ ਨਾ ਮਹਾਰਾਜ ਮੈਨੂੰ ਭੁੱਖ ਨਹੀਂ ਅੱਜ ਪਤਾ ਨਹੀਂ ਮਹਾਰਾਜ ਕੀ ਹੋ ਗਿਆ ਮੇਰੀ ਤਾਂ ਭੁੱਖ ਹੀ ਖਤਮ ਹੋ ਗਈ ਅੱਜ ਉਹ ਚਲੇ ਜਾਂਦੇ ਨੇ ਮਰਦਾਨਾ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਦੇਖੋ ਇਹ ਕਿਵੇਂ ਨਿਭਦੇ ਨੇ ਧਰਤੀ ਤੇ ਲੰਮੇ ਪੈ ਜਾਂਦੇ ਨੇ ਮਾੜੀ ਜਿਹੀ ਗੱਲ ਹੁੰਦੀ ਹੈ ਮੱਥਾ ਧਰਤੀ ਨਾਲ ਲਾ ਦਿੰਦੇ ਕਹਿੰਦੇ ਮਰਦਾਨਿਆ ਨਿਭਣਾ ਦੋ ਤਰ੍ਹਾਂ ਦਾ ਹੁੰਦਾ ਇੱਕ ਗੁਰਮੁਖਾਂ ਦਾ ਨਿਭਣਾ ਹੁੰਦਾ ਇੱਕ ਮਨਮੁਖਾਂ ਦਾ ਗੁਰਮੁਖ ਦਿਲ ਤੋਂ ਨਿਮਰਤਾ ਧਾਰਦੇ ਨੇ ਸਭ ਕੁਛ ਹੁੰਦੇ ਹੋਏ ਤਾਕਤਾਂ ਹੁੰਦੇ ਹੋਏ ਆਪਣਾ ਆਪ ਨਹੀਂ ਗਿਣਾਉਂਦੇ ਜਿਹੜੇ ਮਨਮੁਖ ਹੁੰਦੇ ਨੇ ਇਹ ਬਲ ਛਲ ਦੇ ਨਾਲ ਨਿਭਦੇ ਨੇ ਮਿੱਠੀਆਂ ਮਾਰਦੇ ਨੇ ਹਰਾ ਚਰਾ ਦਿਖਾਉਂਦੇ ਨੇ ਇਸ ਤਰ੍ਹਾਂ ਫਰਮਾਨ ਕਰਦੇ ਨੇ
ਪਾਪ ਕਮਾਉਣ ਨੂੰ ਨਿਭਦਾ ਅਪਰਾਧ Thank you.
ਬਹੁਤ ਪਖੰਡ ਕਰ ਲੈਂਦਾ ਨਿਭਦਾ ਅਪਰਾਧੀ ਦੂਣਾ ਨਿਭੈ ਜੋ ਹੰਤਾ ਮਰਗਾ ਜਿਵੇਂ ਹਰਨ ਨੂੰ ਮਾਰਨ ਵਾਸਤੇ ਸ਼ਿਕਾਰੀ ਲੰਮਾ ਪੈ ਕੇ ਸ਼ਿਸ਼ਤ ਲੈਂਦਾ ਕਹਿੰਦੇ ਐ ਜਿਹੜਾ ਪਾਪ ਕਮਾਉਣ ਵਾਲਾ ਬੰਦਾ ਹੁੰਦਾ ਉਹ ਬੜੀਆਂ ਮਿੱਠੀਆਂ ਮਾਰਦਾ ਬੜੇ ਹਰੇ ਚਿਹਰੇ ਦਿਖਾਉਂਦਾ ਦੂਸਰੇ ਨੂੰ ਫਸਾਉਂਦਾ ਮਰਦਾਨਿਆਂ ਜਿਸ ਪਿੰਡ ਚ ਆਪਾਂ ਆਇਆ ਇਹ ਇੱਕ ਬਕਰਾਰ ਡਾਕੂਆਂ ਦਾ ਪਿੰਡ ਹੈ ਠੱਗਾਂ ਦਾ ਪਿੰਡ ਇਹ ਪਹਿਲਾਂ ਬੰਦੇ ਦਾ ਗਲ ਵੱਢਦੇ ਨੇ ਪਿੱਛੋਂ ਤਲਾਸ਼ੀ ਲੈਂਦੇ ਇਹਨਾਂ ਨੇ ਜੋ ਜਲ ਲਿਆਂਦਾ ਸੀ ਵੀ ਕੁਰਲਾ ਕਰ ਲਓ ਉਹਦੇ ਚ ਵੀ ਜ਼ਹਿਰ ਪਾਈ ਹੋਈ ਸੀ ਦੁੱਧ ਲਿਆਂਦਾ ਉਹਦੇ ਚ ਵੀ ਜ਼ਹਿਰ ਸੀ ਤੇ ਪ੍ਰਸ਼ਾਦਾ ਵੀ ਜ਼ਹਿਰੀਲਾ ਸੀ ਆਹ ਜਿਹੜੇ ਮੰਜੇ ਵਿਛਾਏ ਹੋਏ ਨੇ ਇਹਨਾਂ ਦੇ ਉੱਤੇ ਬੇਹੋਸ਼ ਹੋਣ ਦੀ ਦਵਾਈ ਸਿੱਟੀ ਹੋਈ ਹੈ ਸੋ ਇਹਨਾਂ ਦੇ ਨਿਭਣ ਪਿੱਛੇ ਨਾ ਜਾ ਇਹ ਤਾਂ ਅਪਰਾਧੀ ਲੋਕ ਨਿਵਿਆ ਹੀ ਕਰਦੇ ਸਭ ਕੋ ਨਿਵਾਏ ਆਪ ਕੋ ਪਰ ਕੋ ਨਿਵਾ ਨਾ ਕੋ ਧਰਤ ਰਾਜੂ ਤੋਲੀਏ ਨਿਵੇ ਸਗੋਰਾ ਜਿਹੜਾ ਨਿਭਦਾ ਉਹ ਵੱਡਾ ਹੁੰਦਾ ਪਰ ਅਪਰਾਧੀ ਨਹੀਂ ਵੱਡਾ ਹੁੰਦਾ ਅਪਰਾਧੀ ਦੂਣਾ ਨਿਵੇ ਉਹਨਾਂ ਤੋਂ ਵੀ ਦੂਣਾ ਨਿਭਦਾ ਜੋ ਹੰਤਾ ਮਰਗਾਏ ਸੀਸ ਨਵਾਏ ਕਿਆ ਕੀ ਹੈ ਜਾਂ ਹਿਰਦੇ ਕੁ ਸਿੱਧਾ ਜਾਏ ਹਿਰਦੇ ਵਿੱਚ ਤਾਂ ਖੋਟ ਹੈ ਗੁਰਮੁਖ ਜਿਹੜੇ ਨਿਭਦੇ ਨੇ ਉਹ ਪਰਮੇਸ਼ਰ ਦੀ ਜੋਤ ਸਮਝ ਕੇ ਨਿਭਦੇ ਨੇ ਵੀ ਇਹਨਾਂ ਅੰਦਰ ਵਾਹਿਗੁਰੂ ਮੇਰਾ ਵਸਦਾ ਗੁਰੂ ਨਾਨਕ ਵਸਦਾ ਨਿਭਦੇ ਨੇ ਹੱਥ ਬੰਨਦੇ ਨੇ ਹੰਕਾਰ ਚ ਨਹੀਂ ਆਉਂਦੇ ਮਾੜੀਆਂ ਗੱਲਾਂ ਫਿੱਟੀਆਂ ਹੋਈਆਂ ਗੱਲਾਂ ਨਹੀਂ ਕਰਦੇ ਜੇ ਕੋਈ ਕੁਛ ਕਹਿ ਵੀ ਦੇਵੇ ਤਾਂ ਚੁੱਪ ਕਰਕੇ ਆਪਣੀ ਜਾਨ ਤੇ ਸਾਰ ਲੈਂਦੇ ਨੇ ਫਿੱਕਾ ਨਹੀਂ ਬੋਲਦੇ ਲੇਕਿਨ ਇਹ ਜਿਹੜਾ ਮਨਮੁੱਖ ਹੁੰਦਾ ਹੈ ਇਹਦਾ ਨਿਭਣਾ ਹੀ ਸਾਰਾ ਜੁੱਤੀਆਂ ਵੀ ਖਾ ਲੂ ਲੇਕਿਨ ਇਹਦੇ ਸਾਹਮਣੇ ਹੋਏਗਾ ਵੀ ਮੈਂ ਇਹਨੂੰ ਧੋਖਾ ਦੇਣਾ ਕੁਛ ਕਰ ਲਵੇ ਕਹਿੰਦੇ ਇਹੋ ਜਿਹੇ ਨੇ ਕਹਿੰਦੇ ਮਰਦਾਨਿਆਂ ਆਹ ਜਿਹੇ ਜੇ ਇਹ ਲੋਕ ਨੇ ਨਾ ਇਹਨਾਂ ਤੋਂ ਵੀ ਮਾਰੂ ਜਿਹੜੇ ਨੇ ਉਹ ਸਾਡੇ ਅੰਦਰ ਰਹਿੰਦੇ ਨੇ ਜਿਹਦਾ ਸੰਸਾਰ ਨੂੰ ਨਹੀਂ ਪਤਾ ਬਹੁਤ ਮਾੜੇ ਇਹ ਤਾਂ ਕੁਛ ਵੀ ਨਹੀਂ ਕਰ ਸਕਦੇ ਉਹਨਾਂ ਦੀ ਮਾਰ ਤਾਂ ਬਹੁਤ ਹੀ ਬੁਰੀ ਹੈ ਉਹਨਾਂ ਤੋਂ ਬਚਣ ਵਾਸਤੇ ਮਹਾਂਪੁਰਸ਼ ਖਬਰਦਾਰ ਕਰਦੇ ਨੇ
ਫਿਰ ਦੇ ਠਗਵਾੜੇ ਹੋਏ ਵੇਖੀ ਨਾ ਠਗਿਆ ਜਾਣੀ
ਠੱਗਾਂ ਤੋਂ ਬਾਹਰਲੇ ਡਾਕੂਆਂ ਤੋਂ ਬਾਹਰਲੇ ਚੋਰਾਂ ਤੋਂ ਤਾਂ ਆਦਮੀ ਬਚ ਜਾਂਦਾ ਪਰ ਇਹਨਾਂ ਨਾਲੋਂ ਵੀ ਬਹੁਤ ਭਿਆਨਕ ਹਾਨੀਕਾਰਕ ਨੁਕਸਾਨ ਦੇਣ ਵਾਲੇ ਹਰ ਬੰਦੇ ਦੇ ਅੰਦਰ ਰਹਿੰਦੇ ਨੇ। ਡਾਕੂ ਵੀ ਰਹਿੰਦੇ ਨੇ, ਚੋਰ ਵੀ ਰਹਿੰਦੇ ਨੇ, ਠੱਗ ਵੀ ਰਹਿੰਦੇ ਨੇ। ਕਹਿੰਦੇ ਮਹਾਰਾਜ ਸੁਣਿਆ ਨੀ, ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਦੇਖੋ, ਰਾਜ ਮਾਲ ਰੂਪ ਜਾਤ ਜੋਬਨ ਇਹ ਪੰਜੇ ਠੱਗ ਨੇ। ਇਹ ਨਹੀਂ ਠੱਗੀ, ਜੱਗ ਠੱਗਿਆ ਕਿਨੇ ਨਾ ਰੱਖੀ ਲੱਜ। ਇਹਨਾਂ ਨੇ ਤਾਂ ਸਾਰਾ ਸੰਸਾਰ ਲੁੱਟ ਲਿਆ, ਸਾਰਾ ਸੰਸਾਰ ਠੱਗ ਲਿਆ। ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ। ਕਹਿੰਦੇ ਉਹ ਤਗੜੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਇਹਨਾਂ ਨੂੰ ਠੱਗਦੇ ਨੇ। ਨਾਨਕ ਕਰਮਾ ਵਾਰੇ ਔਰ ਕੇਤੇ ਮੁੱਟੇ ਜਾਏ। ਕਰਮਾਂ ਤੋਂ ਹੀਣਾ ਸੰਸਾਰ ਲੁੱਟਿਆ ਜਾ ਰਿਹਾ, ਲੁੱਟਿਆ ਜਾ ਰਿਹਾ। ਤੇ ਮਹਾਰਾਜ ਵਾਰਨਿੰਗ ਦਿੰਦੇ ਨੇ ਇਸ ਤਰ੍ਹਾਂ ਦੇ ਨਾਲ।
ਪੰਜਾਂ ਚੋਰਾਂ ਨੇ ਲੁੱਟ ਲਿਆ ਏ ਜੱਗ ਸਾਰਾ,
ਵੱਡੇ ਵੱਡੇ ਨੇ। ਇਹਨਾਂ ਤੋਂ ਦੁਨੀਆਂ ਦੀ ਕੋਈ ਤਾਕਤ ਵੱਡੀ ਨਹੀਂ। ਇਹਨਾਂ ਦੀ ਤਾਕਤ ਐਡੀ ਵੱਡੀ ਹੈ, ਨਾ ਇਹਨਾਂ ਮੂਹਰੇ ਕੋਈ ਰਿਸ਼ੀ, ਨਾ ਕੋਈ ਮੁਨੀ, ਨਾ ਕੋਈ ਰਾਜਾ, ਨਾ ਕੋਈ ਸੂਰਮਾ, ਕੋਈ ਨਹੀਂ ਠਹਿਰ ਸਕਦਾ। ਇਹ ਸਿੱਟ ਕੇ ਰਾਸਤਾ ਰੱਖਦੇ ਨੇ, ਛੱਡਦੇ ਨਹੀਂ ਹੈਗੇ। ਜਿਹਦੇ ਮਗਰ ਪੈ ਜਾਣ ਉਹਨੂੰ ਤਾਂ ਛੱਡਦੇ ਨੇ। ਇਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਰਦੇ ਕੀ ਨੇ? ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੇ। ਮਨਮੁਖ ਨੂੰ ਪਤਾ ਨਹੀਂ ਲੱਗਦਾ, ਤਪਿਆ ਹੀ ਫਿਰਦਾ, ਦੁਖੀ ਹੁੰਦਾ ਫਿਰਦਾ। ਇਹਦੇ ਅੰਦਰ ਅੰਮ੍ਰਿਤ ਦਾ ਭੰਡਾਰਾ ਸੀ, ਨਾਮ ਦਾ ਨਾਮ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ। ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਵਾਦ ਆਨਾ ਤੈਨਾਤ, ਕਹਿ ਨਾ ਜਾਈਏ ਚੱਜ ਵਿਸਮਾਨ। ਕਹਿੰਦੇ ਉਹ ਲੁੱਟ ਲਿਆ ਇਹਨਾਂ ਨੇ ਭੰਡਾਰਾ। ਕੋਈ ਨਾ ਸੁਣੇ ਪੁਕਾਰਾ, ਤੇ ਹੁਣ ਕੋਈ ਪੁਕਾਰ ਨਹੀਂ ਸੁਣਦਾ। ਇਹਨਾਂ ਨੇ ਪਹਿਰੇਦਾਰ ਜਿਹੜੇ ਸੀ ਸਾਰਿਆਂ ਨੂੰ ਰਿਸ਼ਵਤ ਦੇ ਦਿੱਤੀ। ਅੱਖਾਂ ਦੇਖਦੀਆਂ ਲੁੱਟੀਆਂ ਜਾ ਰਹੀਆਂ ਨੇ, ਕੰਨ ਸੁਣਦੇ ਲੁੱਟੇ ਜਾ ਰਹੇ ਨੇ, ਮਨ ਲੁੱਟਿਆ ਜਾ ਰਿਹਾ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਇਹਨਾਂ ਨੂੰ ਨੀਂਦ ਚ ਪਾਤਾ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਪਰਾਈ ਦ੍ਰਿਸ਼ਟੀ ਚ ਪੈ ਗਿਆ ਬੰਦਾ, ਆ ਮੇਰਾ ਆ ਪਰਾਇਆ। ਦੇਖਦੀ ਸਾਰ ਗੁੱਸਾ ਆ ਜਾਂਦਾ, ਫਲਾਣੇ ਕਿਆਂ ਦਾ ਲੰਘਿਆ ਜਾਂਦਾ ਇੱਥੋਂ। ਮਾੜੀ ਖੋਟੀ ਦ੍ਰਿਸ਼ਟੀ ਚ ਪੈ ਗਿਆ, ਕਹਿੰਦੇ ਅੱਖਾਂ ਸੌਂ ਗਈਆਂ। ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮਿੱਠੇ ਸਾਧ। ਜਿਹੜੇ ਕੰਨ ਸੀਗੇ ਲੋਕਾਂ ਦੀਆਂ ਗੱਲਾਂ ਸੁਣਨ ਵਾਸਤੇ ਸੌਂ ਗਏ। ਦੁਨੀਆਂ ਦੀਆਂ ਬੇਮਤਲਬਾ ਗੱਲਾਂ ਸੁਣੀ ਜਾਂਦੇ, ਦਿਨ ਸੁਣਦੇ ਆ, ਰਾਤ ਸੁਣਦੇ ਆ, ਫੇਰ ਦੱਸ ਹੋਰ ਗਾਹਾਂ ਕੀ ਕਿਹਾ, ਗੱਲ ਕਹਿ ਦੋ ਫੇਰ। ਕਹਿੰਦੇ ਹੋਰ ਕੀ ਕਿਹਾ? ਮਾੜੀ ਗੱਲ ਨੂੰ ਤਾਂ 100% ਧਿਆਨ ਨਾਲ ਸੁਣਦੇ ਨੇ, ਕੀਰਤਨ ਨੂੰ ਨਹੀਂ ਸੁਣਦੇ। ਪੁੱਛ ਲਓ ਕਿਸੇ ਤੇ ਦੀਵਾਨ ਤੋਂ ਬਾਅਦ ਵੀ ਬਾਬਾ ਜੀ ਨੇ ਕੀ ਦੱਸਿਆ ਸੀ, ਲੈ ਜੇ ਗੱਲ ਪੰਜ ਦੋ ਤਿੰਨ ਗੱਲਾਂ ਤੋਂ ਬਿਨਾਂ ਦੱਸ ਸਕੇ, ਕੋਈ ਨਹੀਂ ਦੱਸ ਸਕਦਾ। ਕਿਸੇ ਦੀ ਚੁਗਲੀ ਕਰ ਦੋ, ਕਿਸੇ ਦੀ ਲੜਕੀ ਦੀ ਗੱਲ ਕਰ ਦੋ, ਕਿਸੇ ਦੇ ਘਰ ਦੀ ਗੱਲ ਕਰ ਦੋ, ਅੱਖਰ ਅੱਖਰ ਪੁੱਛ ਲਓ, ਉਹਨੂੰ ਵਧਾ ਕੇ ਦੱਸਣਗੇ, ਬਹੁਤਾ ਵਧਾ ਦੇਣਗੇ, ਕਿਉਂਕਿ ਸੁਣਿਆ। ਮਹਾਰਾਜ ਕਹਿੰਦੇ ਸੌਂਗੇ ਕੰਨ, ਸਰਵਣ ਸੋਏ ਸੁਣ ਨਿੰਦ ਵਿਚਾਰ। ਤੇ ਜੀਵ ਨੇ ਨਾਮ ਜਪਣਾ ਸੀ, ਬੰਦਗੀ ਕਰਨੀ ਸੀ, ਮਜਾਲ ਹੈ ਵਾਹਿਗੁਰੂ ਨਿਕਲ ਜਾਵੇ ਮੂੰਹ ਚੋਂ। ਮਹਾਰਾਜ ਕਹਿੰਦੇ ਨਾਮ ਕੀ ਬੇਲਾ ਬੱਜਰ ਸਿਰ ਪਰੇ। ਕਹਿੰਦੇ ਜਿਵੇਂ ਬੱਜਰ ਵਧਾਉਣ ਪੈਂਦਾ ਨਾ ਸਿਰ ਚ, ਐਂ ਵਾਹਿਗੁਰੂ ਨੀ ਇਹ ਕਹਿ ਸਕਦਾ, ਕਹਿ ਨੀ ਹੁੰਦਾ। ਇਹ ਤੇ ਜਿਉਂਦੇ ਤੇ ਵੀ ਨੀ ਕਹਿ ਹੁੰਦਾ, ਮਰਨ ਵੇਲੇ ਵੀ ਨੀ ਕਹਿ ਹੁੰਦਾ। ਕਿਉਂ? ਜਵਾਨ ਸੌਂਗੀ ਨਿੰਦਿਆ ਚੁਗਲੀ ਕਰਦੀ ਹੈ। ਕਿਸੇ ਦੀ ਗੱਲ ਕਰਾਉਣੀ ਹੋਵੇ ਬੜੀ ਘੋਟ ਘੋਟ ਗੱਲ ਕਰੂ, ਬੜਾ ਕੁਛ ਕਰੂ, ਸੁੱਤੀ ਪਈ ਹੈ। ਮਹਾਰਾਜ ਕਹਿੰਦੇ ਮਨ ਸੋਇਆ ਮਾਇਆ ਵਿਸਵਾਦ, ਮਨ ਸੌਂ ਗਿਆ, ਮਾਇਆ ਦਾ ਨਸ਼ਾ ਚੜ ਗਿਆ, ਭੁੱਲ ਦਾ ਨਸ਼ਾ ਚੜ ਗਿਆ। ਰੱਬ ਕੋਲ ਹੁੰਦਾ ਨੀ ਦੀਂਦਾ, ਇਹਨੂੰ ਭੁੱਲ ਗਿਆ ਰੱਬ ਨੂੰ, ਵੀ ਮੇਰੇ ਤਾਂ ਨਾਲ ਪਰਮੇਸ਼ਰ ਵਸਦਾ, ਅੰਦਰ ਵੀ ਮੇਰੇ ਬਾਹਰ ਵੀ ਮੇਰੇ, ਜਿੱਧਰ ਮੈਂ ਦੇਖਦਾ ਸਭਨਾ ਚੀਜ਼ਾਂ ਚ ਰੱਬ ਹੈ। ਇਸ ਗੱਲ ਨੂੰ ਤਾਂ ਗਿਆ ਭੁੱਲ, ਮਾਇਆ ਦਾ ਨਸ਼ਾ ਪੜ ਕੇ ਮੇਰੀ ਮੇਰੀ ਤੇਰੀ ਤੇਰੀ ਕਰਨ ਲੱਗ ਗਿਆ। ਕਹਿੰਦੇ ਇਹ ਵੀ ਸੌਂ ਗਿਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੋ ਆਪਣੀ ਲੈ। ਇਸ ਘਰ ਦੇ ਅੰਦਰ ਕੋਈ ਜਾਗਦਾ ਰਹੇ ਨਾ, ਉਹਦਾ ਅੰਮ੍ਰਿਤ ਬਚਦਾ ਜਿਹੜਾ ਅੰਦਰ ਭੰਡਾਰਾ ਭਰਿਆ ਪਿਆ, ਜਿਹਦਾ ਕੋਈ ਮੁੱਲ ਨਹੀਂ ਹੈ, ਜਿਹਨੂੰ ਨਾਮ ਕਹਿੰਦੇ ਨੇ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਇਹ ਆਇਆ ਸੀ ਨਾਮ ਜਪਣ ਵਾਸਤੇ, ਬੇਅੰਤ ਨਾਮ ਦਾ ਧਨ ਇਕੱਠਾ ਕਰ ਲੈਣਾ ਸੀ ਇਹਨੇ, ਲੇਕਿਨ ਕੰਗਾਲ ਹੋ ਕੇ ਜਾਂਦਾ, ਕਿਉਂਕਿ ਲੁੱਟਿਆ ਗਿਆ, ਨਾਮ ਪੱਲੇ ਨਹੀਂ ਹੁੰਦਾ, ਜਾਂਦਾ ਹੋਇਆ ਦੁਹਾਈਆਂ ਮਚਾਉਂਦਾ, ਬਾਬਾ ਮੈਨੂੰ ਕਿੱਧਰ ਨੂੰ ਲੈ ਚੱਲੇ, ਦੁਖੀ ਹੁੰਦਾ ਉਸ ਵੇਲੇ। ਮਹਾਰਾਜ ਕਹਿੰਦੇ ਕਿਉਂ ਜਾਗਦਾ ਨਹੀਂ, ਸਾਬਤ ਨਹੀਂ ਰਹੀ ਇਹਦੀ ਚੀਜ਼। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸੋ ਆਪਣੀ ਲੈ। ਸਗਲ ਸੇਰੀ ਆਪਣੇ ਰਸ ਮਾਤੀ, ਆਪਣੇ ਆਪਣੇ ਰਸ ਚ ਕਿਵੇਂ ਪੈ ਗਏ? ਅੱਖਾਂ ਪੈ ਗਈਆਂ ਰੂਪ ਚ, ਕੰਨ ਪੈ ਗਏ ਸ਼ਬਦ ਚ ਸੁਣਨ ਵਿੱਚ, ਨੱਕ ਪੈ ਗਿਆ ਸੁਗੰਧੀ ਚ, ਸ਼ਬਦ ਪੜ੍ਹਤ ਰੂਪ ਰਸ ਗੰਧ ਪੰਜ ਵਿਸ਼ੇ ਚਿੰਬੜ ਗਏ। ਜਵਾਨ ਪੈ ਗਈ ਰਸਾਂ ਕਸਾਂ ਚ, ਸਰੀਰ ਪੈ ਗਿਆ ਸਪਰਸ਼ ਚ। ਕਹਿੰਦੇ ਪੰਜੇ ਹੀ ਜਿਹੜੇ ਸੀਗੇ, ਪੰਜੇ ਹੀ ਸੌਂ ਗਏ ਹੁਣ। ਸਗਲ ਸਹੇਰੀ ਆਪਣੇ ਰਸ ਮਾਤੀ, ਇਹ ਰਸਾਂ ਚ ਪੈਗੀ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਹੁਣ ਸੰਤ ਤਾਂ ਦੱਸਦੇ ਵੀ ਤੇਰੇ ਅੰਦਰ ਨਾਮ ਦਾ ਭੰਡਾਰ ਹੈ, ਲੇਕਿਨ ਇਹ ਸੁਣਦਾ ਨਹੀਂ ਹੈ, ਸਮਝਣ ਦਾ ਯਤਨ ਨਹੀਂ ਕਰਦਾ, ਕਦੇ ਨਹੀਂ ਪੁੱਛਦਾ ਵੀ ਮਹਾਰਾਜ ਮੈਨੂੰ ਉਸ ਭੰਡਾਰੇ ਤੇ ਹੀ ਪਹੁੰਚਾ ਤਾਂ ਦਿਓ ਜਿਹੜਾ ਭੰਡਾਰੇ ਦੀ ਤੁਸੀਂ ਗੱਲ ਕਰਦੇ ਹੋ। ਕਿਉਂ ਨਹੀਂ ਕਰਦਾ? ਕਿਉਂਕਿ ਸਾਰੀਆਂ ਜਿਹੜੀਆਂ ਜਿਹੜੇ ਸੀਗੇ ਸਾਡੇ ਗਿਆਨ ਇੰਦਰੇ, ਉਹ ਆਪਣੇ ਆਪਣੇ ਰਸਾਂ ਚ ਪੈ ਗਏ, ਉਹਨਾਂ ਨੂੰ ਵਿਹਲ ਹੀ ਨਹੀਂ ਹੈਗਾ। ਨਾ ਵਿਹਲ ਹੋਣ ਕਰਕੇ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨ ਹਾਰੇ ਪੰਜ ਬਟਵਾਰੇ, ਪੰਜ ਲੱਗੇ ਹੋਏ ਨੇ ਲੁੱਟਣ, ਪੰਡਾਂ ਭਰ ਭਰ ਕੇ ਲਈ, ਸੁਨੇ ਨਗਰ ਪੜੇ ਠੱਗ ਹਾਰੇ, ਸੁਨਾ ਨਗਰ ਹੈ ਤੇ ਠੱਗ ਜਿਹੜੇ ਨੇ ਲੁੱਟਦੇ ਤੁਰੇ ਜਾਂਦੇ। ਕਹਿੰਦੇ ਇਹਨੂੰ ਇਹਨਾਂ ਤੋਂ ਰਾਖੀ ਕੋਈ ਸਾਡੇ ਰਿਸ਼ਤੇਦਾਰ ਕਰ ਲੈਣਗੇ। ਮਹਾਰਾਜ ਕਹਿੰਦੇ ਉਨ ਤੇ ਰਾਖੇ ਬਾਪ ਨਾ ਮਾਈ, ਬਾਪ ਦੇ ਤੇ ਮਾਂ ਦੀ ਤਾਕਤ ਨਹੀਂ ਵੀ ਪੰਜਾਂ ਚੋਰਾਂ ਤੋਂ ਬਚਾ ਲਵੇ। ਉਨ ਤੇ ਰੱਖ ਹੈ ਮੀਤ ਨਾ ਭਾਈ, ਨਾ ਮਿੱਤਰ ਰੱਖ ਸਕਦਾ ਨਾ ਭਾਈ ਰੱਖ ਸਕਦਾ, ਦਰਬ ਸਿਆਣਪ ਨਾ ਹੋਏ ਰਹਿਤੇ, ਜੇ ਤੂੰ ਰਿਸ਼ਵਤ ਦੇਵੇ ਨਾ ਪੈਸੇ ਦੀ, ਉਹਦੇ ਨਾਲ ਵੀ ਨਹੀਂ ਉਹ ਰਹਿੰਦੇ। ਉਹ ਬਸ ਕਿੱਥੇ ਹੁੰਦੇ ਨੇ? ਸਾਧੂਆਂ ਦੀ ਸੰਗਤ ਚ ਆ ਗਈ, ਸਾਧ ਸੰਗ ਹੋਏ ਦੁਸ਼ਟ ਬਸ ਹੋਤੇ, ਉੱਥੇ ਇਹਨਾਂ ਦੀ ਪਹੁੰਚ ਨਹੀਂ ਹੁੰਦੀ, ਆ ਨਹੀਂ ਸਕਦੇ ਸਾਧੂ ਦੀ ਸੰਗਤ ਚ। ਤੇ ਮਹਾਰਾਜ ਕਹਿੰਦੇ ਫਿਰ ਸਾਧੂ ਦੀ ਸੰਗਤ ਵੇ ਵਾਹਿਗੁਰੂ, ਸੰਤਾਂ ਦੀ ਸੰਗਤ ਤਾਂ ਮਿਲਦੀ ਨਹੀਂ, ਕਿਉਂਕਿ ਪੂਰਵ ਕਰਮ ਕਰਜਾ ਭਰਗਤੇ ਹੋ, ਜਿੰਨਾ ਚਿਰ ਭਾਗ ਨਹੀਂ ਜਾਗਦਾ ਸੰਤਾਂ ਦੀ ਸੰਗਤ ਨਹੀਂ ਮਿਲਦੀ। ਹੇ ਵਾਹਿਗੁਰੂ ਤੂੰ ਹੀ ਕਿਰਪਾ ਕਰਦੇ, ਕਰ ਕਿਰਪਾ ਮੋਏ ਸਾਰੰਗ ਪਾਣ, ਸੰਤਨ ਧੂਰ ਸਰਬ ਨਿਦਾਨ, ਮੈਨੂੰ ਸੰਤਾਂ ਦੀ ਧੂੜੀ ਦੇ ਦੇ, ਜਿਹੜੇ ਸਾਰੇ ਖਜ਼ਾਨਿਆਂ ਤੋਂ ਵੱਡਾ ਵੱਡੀ ਦਾਤ ਹੈ। ਹੇ ਵਾਹਿਗੁਰੂ ਤੂੰ ਹੀ ਕਿਰਪਾ ਕਰਦੇ। ਸਤਿਗੁਰ ਸਾਬਤ ਪੂੰਜੀ, ਸਤਿਗੁਰ ਸੰਗ, ਜਦ ਅਸੀਂ ਗੁਰੂ ਦੀ ਬਾਣੀ ਪੜਾਂਗੇ, ਮਨੋ ਚਿੱਤੋਂ ਇੱਕ ਹੋ ਕੇ ਵਿਚਾਰ ਕਰਾਂਗੇ, ਗੁਰੂ ਦੇ ਬਣ ਕੇ ਰਹਾਂਗੇ, ਫੇਰ ਕਹਿੰਦੇ ਸਾਬਤ ਰਹਿ ਜਾਂਦੀ ਹੈ ਪੂੰਜੀ। ਨਾਨਕ ਜਾਗੈ ਪਾਲ ਬ੍ਰਹਮ ਕੇ ਰੰਗ, ਜਦੋਂ ਰੱਬ ਨਾਲ ਪਿਆਰ ਪਾਵਾਂਗੇ ਫੇਰ ਇਹ ਮਨ ਜਾਗ ਪੈਂਦਾ। ਸੋ ਜਾਗੇ ਜਿਸ ਪ੍ਰਭ ਕਿਰਪਾਲ, ਕਹਿੰਦੇ ਉਹ ਜਾਗਦਾ ਜਿਹਦੇ ਉੱਤੇ ਵਾਹਿਗੁਰੂ ਕਿਰਪਾਲ ਹੋ ਜਾਵੇ। ਇਹ ਪੂੰਜੀ ਸਭ ਧਨ ਮਾਲ ਉਹਦੇ ਕੋਲੇ, ਪੂੰਜੀ ਤੇ ਧਨ ਸਾਬਤ ਰਹਿ ਜਾਂਦਾ। ਸੋ ਇਹ ਜਿਹੜੇ ਨੇ ਕਿੰਨਾ ਕਿੰਨਾ ਖਰਾਬ ਕਰਦੇ ਨੇ। ਇੱਕ ਇੱਕ ਚੀਜ਼ ਦਾ ਲੈ ਲਓ ਤੁਸੀਂ, ਰੂਪ ਦਾ ਲੈ ਲਓ, ਬਾਬਾ ਫਰੀਦ ਤੁਰੇ ਜਾਂਦੇ, ਜਾਂਦੇ ਜਾਂਦੇ ਚੀਖ ਦੀ ਆਵਾਜ਼ ਉਹਨਾਂ ਦੇ ਕੰਨ ਚ ਪਈ, ਕਿਸੇ ਘਰ ਵਿੱਚੋਂ ਬੜੀ ਚੀਖ ਆਈ, ਦਰਦ ਪਈ, ਨਾ ਮਾਰੋ ਨਾ ਮਾਰੋ। ਬਾਬਾ ਜੀ ਦਾ ਦਿਲ ਦਰਬ ਗਿਆ, ਉਹਨਾਂ ਨੇ ਦਰਵਾਜ਼ੇ ਨੂੰ ਦਸਤਕ ਦਿੱਤੀ, ਖੜਕਾਇਆ ਦਰਵਾਜ਼ਾ ਤੇ ਅੰਦਰੋਂ ਇੱਕ ਬੀਬੀ ਕ੍ਰੋਧ ਨਾਲ ਭਰੀ ਹੋਈ, ਲਾ ਰੱਖਾਂ ਹੱਥ ਵਿੱਚ ਹੰਟਰ ਫੜਿਆ, ਦਰਵਾਜ਼ਾ ਖੋਲਿਆ, ਬੜੀ ਘਿਰਨਾ ਨਾਲ ਦੇਖੀ ਬਾਬੇ ਫਰੀਦ ਵੱਲ, ਕਿਉਂਕਿ ਬੇਮਗਤੇ ਆ ਗਏ, ਬੇਸ਼ਵਾ ਦਾ ਘਰ ਸੀ। ਕਹਿਣ ਲੱਗੇ ਬੀਬਾ ਇੱਥੋਂ ਬੜੀ ਦਰਦ ਭਰੀ ਆਵਾਜ਼ ਆ ਰਹੀ ਹੈ, ਕੌਣ ਚੀਕਾਂ ਮਾਰਦਾ? ਕਿਉਂਕਿ ਐਸੇ ਬੰਦੇ ਹੁੰਦੇ ਨੇ ਦੁਨੀਆਂ ਦੇ ਅੰਦਰ, ਥੋੜੇ ਹੁੰਦੇ ਨੇ ਜਿਹੜੇ ਦੂਸਰੇ ਦਾ ਦਰਦ ਦੇਖ ਕੇ ਪਿਘਲ ਜਾਣ ਤੇ ਉਹਦੀ ਮਦਦ ਕਰਨ, ਕੋਈ ਕੋਈ ਹੁੰਦਾ, ਸਾਰੇ ਨਹੀਂ ਹੁੰਦੇ, ਬਾਕੀ ਤਾਂ ਕਹਿੰਦੇ ਆਪਾਂ ਨੇ ਕੀ ਲੈਣਾ, ਹੁਣ ਦੇ ਦੁਖੀ ਸੰਤ ਨਹੀਂ ਹੁੰਦੇ। ਸੰਤਾਂ ਦੇ ਅੰਦਰ ਦੂਸਰੇ ਦਾ ਦਰਦ ਆ ਜਾਂਦਾ, ਦੁਖੀ ਹੋ ਜਾਂਦੇ ਨੇ, ਨੱਠੇ ਫਿਰਦੇ ਨੇ ਵੀ ਇਹਦਾ ਕਿਵੇਂ ਠੀਕ ਵੀ ਹੋ ਜੂਗਾ। ਸੋ ਕਹਿਣ ਲੱਗੇ ਬੀਬਾ ਕੌਣ ਰੋਂਦਾ, ਕਿਹਦੀ ਚੀਖ ਹੈ? ਕਹਿੰਦੀ ਬਾਬਾ ਤੈਂ ਕੀ ਲੈਣਾ, ਤੂੰ ਸਾਧੂ ਬੰਦਾ ਫਕੀਰ ਬੰਦਾ, ਤੈਂ ਕੀ ਲੈਣਾ ਦੁਨੀਆਦਾਰਾਂ ਚੋਂ? ਨਾ ਬੀਬਾ ਦੱਸਤਾ ਸੀ। ਕਹਿੰਦੀ ਮੇਰੀ ਨੌਕਰ ਰੋਂਦੀ ਹੈ। ਕਹਿੰਦੇ ਕਿਉਂ? ਕਹਿੰਦੇ ਮੈਂ ਉਹਨੂੰ ਕਿਹਾ ਸੀ ਵੀ ਸੁਰਮਾ ਜਿਹੜਾ ਹੈ ਬਰੀਕ ਰਗੜ, ਉਹਨੇ ਰਗੜਿਆ, ਮੈਂ ਕਜਲ ਦੀ ਧਾਰ ਕੱਢੀ ਅੱਖਾਂ ਚ, ਆ ਵਧਾ ਕੇ ਅੱਖਾਂ ਤੋਂ ਬਾਹਰ ਨੂੰ ਕੱਢ ਲੈਂਦੇ। ਕਹਿੰਦੇ ਮੈਂ ਸੁਰਮਾ ਪਾਇਆ, ਮੇਰੀ ਅੱਖਾਂ ਚੋਂ ਪਾਣੀ ਨਿਕਲਿਆ, ਰੜਕ ਪੈ ਗਈ ਉਹਦੇ ਨਾਲ, ਕਹਿੰਦੇ ਉਹ ਧਾਰ ਖਰਾਬ ਹੋ ਗਈ ਕਜਲੇ ਦੀ। ਕਹਿੰਦੇ ਬੇਟਾ ਫੇਰ ਕੀ ਹੋ ਗਿਆ ਸੀ, ਮਾਰੀ ਦਾ ਥੋੜਾ? ਕਹਿੰਦੀ ਬਾਬਾ ਆਪਣਾ ਗਿਆਨ ਆਪਣੇ ਕੋਲੇ ਰੱਖ, ਮੈਨੂੰ ਨਹੀਂ ਚਾਹੀਦਾ। ਦਰਵਾਜ਼ਾ ਬੰਦ ਕਰ ਲਿਆ ਬਾਬਾ ਫਰੀਦ, ਦੁਆ ਕਰੀ ਹੇ ਅੱਲਾਹ ਤਾਲਾ ਇਹਨਾਂ ਨੂੰ ਵੀ ਸੁਰਤ ਦੇ, ਇੰਨੇ ਭੁਲਾ ਛੱਡੇ ਨੇ ਤੈਂ ਰੂਪ ਦੇ ਅੰਦਰ। ਸਮਾਂ ਗੁਜ਼ਰਦਾ ਚਲਿਆ ਗਿਆ। ਇੱਕ ਦਿਨ ਬਾਬਾ ਜੀ ਆਉਂਦੇ ਨੇ, ਕੀ ਦੇਖਦੇ ਨੇ, ਝਾੜਾਂ ਦੇ ਉੱਤੇ ਇੱਕ ਖੋਪਰੀ ਪਈ ਹੈ ਤੇ ਉਹਦੇ ਵਿੱਚ ਪੰਛੀਆਂ ਨੇ ਆਲਣੇ ਪਾਏ ਹੋਏ ਤੇ ਅੱਖਾਂ ਦੇ ਵਿੱਚ ਹੀ ਉਹ ਬੱਚੇ ਚੁੰਝਾਂ ਕੱਢ ਕੱਢ ਕੇ ਦੇਖਦੇ। ਉੱਥੇ ਹੀ ਸਿਜਦੇ ਚ ਹੋ ਗਏ, ਵਿਸਮਾਰ ਚ ਆ ਗਏ, ਹੇ ਅੱਲਾਹ ਤਾਲਾ, ਹੇ ਪ੍ਰਭੂ। ਆਹ ਗੱਲਾਂ ਨੇ ਅੰਤਰ ਧਿਆਨ ਹੋਏ, ਦੇਖਿਆ ਵੀ ਇਹ ਕੌਣ ਹੈ। ਕੀ ਦੇਖਦੇ ਨੇ ਕਿ ਉਹੀ ਬੀਬੀ ਖੜੀ ਆ ਜਿਹੜੀ ਹੰਟਰ ਮਾਰਦੀ ਸੀ, ਬਈ ਸੁਰਮਾ ਮੋਟਾ ਪਾਤਾ ਪਹਿਣ ਪੈ ਗਿਆ, ਮੇਰੀਆਂ ਅੱਖਾਂ ਚ ਰੜਕਦਾ। ਉਸ ਵੇਲੇ ਆਪਨੇ ਬਿਸਮਾਰ ਚ ਆ ਕੇ ਇਸ ਤਰ੍ਹਾਂ ਦੇ ਨਾਲ ਵਿਚਾਰਨ ਕਰਿਆ, ਜਿਹੜੀਆਂ ਕੱਜਲ ਰੇਖ ਨਾ ਸੀ ਸਹਿਦੀਆਂ, ਕੱਜਲ ਰੇਖਣਾ ਸਹਿੰਦੀਆਂ ਸੇ ਪੰਖੀ ਸੂਏ ਵੇ। ਕਿਉਂ ਬੀਬਾ, ਹੁਣ ਦੱਸ, ਹੁਣ ਕਿਹਨੂੰ ਕੁੱਟੇਂਗੀ? ਹੁਣ ਤਾਂ ਅੱਖਾਂ ਚੁੰਝਾ ਕੱਢ ਕੱਢ ਝਾਕਦੇ ਨੇ ਤੇਰੀਆਂ ਅੱਖਾਂ ਚ। ਸੋ ਇਹ ਰੂਪ ਇੱਕ ਧੋਖਾ ਹੈ ਆਦਮੀ, ਇਹਦੇ ਵਿੱਚ ਆਦਮੀ ਮਸਤ ਹੋ ਕੇ ਆਪਣੀ ਜੀਵਨ ਬਰਬਾਦ ਕਰਨਾ। ਬੜਾ ਬੜਾ ਟਾਈਮ ਦੇਹ ਇਤਿਹਾਸ ਵਾਲੇ ਬੜਾ ਬੜਾ ਟਾਈਮ ਆਪਣੇ ਆਪ ਨੂੰ ਸ਼ਿੰਗਾਰਨ ਤੇ ਲਾਉਂਦੇ, ਕਿਉਂਕਿ ਇਹ ਠੱਗ ਹੈ, ਟਾਈਮ ਵੇਸਟ ਕਰਾਉਣਾ ਉਹਨੇ ਪਰਮੇਸ਼ਰ ਦੇ ਭਜਨ ਦਾ। ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ, ਪੰਜੇ ਚੀਜ਼ਾਂ ਠੱਗ। ਸੋ ਇਸ ਤਰ੍ਹਾਂ ਪੰਜ ਚੋਰ ਨੇ ਕਾਮ ਕ੍ਰੋਧ ਲੋਹ ਮੋਹ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਹ ਮੋਹ ਹੰਕਾਰ। ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਬੁਗਾਰਾ। ਕਿੰਨੀ ਕਿੰਨੀ ਤਾਕਤ ਹੈ ਇਹਨਾਂ ਚ, ਇੱਕ ਇੱਕ ਦੀ ਜੇ ਗੱਲ ਕਰੀਏ, ਬੇਅੰਤ ਸਮਾਂ ਚਾਹੀਦਾ ਦੱਸਣ। ਮੋਹ ਦੀ ਬਾਤ ਮੈਂ ਪਿਛਲੀ ਵਾਰੀ ਕਰੀ ਸੀ ਕਿ ਕਿੰਨੇ ਕਿੰਨੇ ਜਨਮ ਆਦਮੀ ਉਸੇ ਘਰ ਚ ਕੁੱਤਾ ਬਿੱਲਾ ਬਣ ਕੇ ਲੈਂਦਾ। ਮੋਹ ਦੀ ਬਾਤ ਹੈ, ਵੱਡਿਆਂ ਵੱਡਿਆਂ ਨੂੰ ਸਿੱਟ ਲੈਂਦੀ ਹੈ। ਇੱਕ ਰਿਸ਼ੀ ਹੋਇਆ ਭਾਰਤ ਵਰਸ਼ ਵਿੱਚ, ਬਹੁਤ ਵੱਡਾ ਗਿਆਨਵਾਨ ਰਿਸ਼ੀ, ਉਹਦਾ ਨਾਂ ਜੜ ਭਰਤ ਸੀਗਾ, ਅਗਲੇ ਜਨਮ ਚ, ਆਖਰੀ ਜਨਮ ਚ। ਉਹ ਤਪੱਸਿਆ ਕਰਦਾ ਸੀ ਜੰਗਲ ਦੇ ਅੰਦਰ, ਕਿਸੇ ਨੂੰ ਨਹੀਂ ਸੀ ਆਪਣੇ ਆਸ਼ਰਮ ਦੇ ਨੇੜੇ ਆਉਣ ਦਿੰਦਾ ਵੀ ਮੋਹ ਪੈ ਜੂ ਮੇਰਾ, ਕੋਈ ਚੀਜ਼ ਨਹੀਂ ਸੀ ਰੱਖਦਾ। ਇੱਕ ਦਿਨ ਬੰਦਗੀ ਕਰਦਾ ਸੀ, ਬੰਦਗੀ ਕਰਦੇ ਕਰਦੇ ਹਰਨਾਂ ਦੀ ਡਾਰ ਜਾ ਰਹੀ ਹੈ ਤੇ ਇੱਕ ਬੱਚਾ ਡਾਰ ਨਾਲੋਂ ਵਿਛੜ ਗਿਆ। ਡਾਰ ਦੇ ਪਿੱਛੇ ਸ਼ੇਰ ਪਿਆ ਹੋਇਆ, ਡਾਰ ਅੱਗੇ ਅੱਗੇ ਦੌੜੀ ਜਾਂਦੀ ਹੈ, ਉਹ ਹਰਨੀ ਬੱਚੇ ਨੂੰ ਦੇਖਦੀ ਹੈ, ਜਦ ਦੇਖਿਆ ਸ਼ੇਰ ਆ ਰਿਹਾ, ਹਰਨੀ ਵੀ ਨੱਠ ਗਈ। ਉਹ ਬੱਚਾ ਦੌੜ ਕੇ ਸੰਤਾਂ ਦੇ ਕੋਲ ਆ ਗਿਆ, ਸਾਹਮਣੇ ਖੜਾ ਹੋ ਗਿਆ, ਡੋਰਾ ਭਰਾ ਹੋਇਆ। ਜਦ ਸਮਾਧੀ ਤੋਂ ਉਥਾਨ ਹੋਇਆ, ਉਹਨੇ ਕਿਹਾ ਵੀ ਬੱਚਾ ਛੋਟਾ ਜਿਹਾ, ਇੱਕ ਅੱਧੇ ਦਿਨ ਦਾ ਹੀ ਬੱਚਾ ਹੈ, ਬੜਾ ਪਿਆਰਾ ਲੱਗਿਆ। ਉਹਦੀਆਂ ਅੱਖਾਂ ਚ ਜਦ ਦੇਖਿਆ ਤਾਂ ਐਂ ਲੱਗਿਆ ਵੀ ਜਿਵੇਂ ਤਰਸਯੋਗ ਖੜਾ, ਮਦਦ ਮੰਗਦਾ ਮੇਰੀ। ਗਊ ਰੱਖੀ ਹੋਈ ਸੀ, ਉਹਦਾ ਦੁੱਧ ਉਹਨੇ ਚੋਇਆ ਤੇ ਕਿਸੇ ਬਰਤਨ ਚ ਪਾ ਕੇ ਉਹਨੂੰ ਚੰਗਾ ਦਿੱਤਾ। ਇਸੇ ਤਰ੍ਹਾਂ ਕਰਦੇ ਰਹੇ, ਬੱਚੇ ਦਾ ਪਿਆਰ ਹੋ ਗਿਆ। ਪਸ਼ੂ ਵੀ ਪਿਆਰ ਦੇ ਭੁੱਖੇ ਹੁੰਦੇ ਨੇ ਸਾਧ ਸੰਗਤ, ਇਹਨਾਂ ਨੂੰ ਮਤ ਐ ਸਮਝੋ ਵੀ ਇਹ ਪਸ਼ੂ ਨੇ, ਕਦੇ ਪਿਆਰ ਦੀ ਨਿਗਾਹ ਨਾਲ ਦੇਖ ਲਿਆ ਕਰੋ ਇਹਨਾਂ ਵਰਗੇ, ਪਿਆਰ ਮੰਗਦੇ ਨੇ ਸਾਰੇ ਪਸ਼ੂ, ਪਿਆਰ ਵਾਲੇ ਨੂੰ ਦਿੰਦੇ ਵੀ ਜ਼ਿਆਦੇ ਨੇ। ਇਹਨਾਂ ਵੱਲ ਬੁਰੀ ਨਿਗਾਹ ਕਰੋ, ਇਹਨਾਂ ਨੂੰ ਵੀ ਪਤਾ ਲੱਗ ਜਾਂਦਾ, ਕਿਉਂਕਿ ਟੈਲੀਪੈਥੀ ਜਾਣਦੇ ਨੇ, ਜਾਨਵਰ ਸਾਰੇ ਜਾਣਦੇ, ਕੁੱਤਾ ਵੀ ਜਾਣਦਾ, ਪਸ਼ੂ ਵੀ ਜਾਣਦੇ, ਹਰੇਕ ਨੂੰ ਪਤਾ ਟੈਲੀਪੈਥੀ ਦਾ। ਆ ਜਿਹੜੇ ਉੱਡਣ ਵਾਲੇ ਪੰਛੀ ਨੇ, ਇਹਨਾਂ ਵੱਲ ਪਿਆਰ ਦੀ ਨਿਗਾਹ ਕਰੋ, ਮਿੱਤਰਤਾ ਨਾਲ ਝਾਕੋ, ਆਪਣਾ ਅੰਗ ਦੇਖੋ, ਤੁਹਾਡੇ ਕੋਲ ਆ ਕੇ ਮੋਢਿਆਂ ਤੇ ਬਹਿ ਜਾਣਗੇ, ਫੇਰ ਨਹੀਂ ਡਰਦੇ। ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਮਨ ਚ ਦੁਰਭਾਵਨਾ ਨੇ। ਸ਼ਿਕਾਰੀ ਨੂੰ ਦੇਖ ਕੇ ਹਰ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਆਹ ਮਾਰਨ ਵਾਲਾ ਆ ਗਿਆ, ਉਹ ਦੌੜ ਪੈਂਦਾ ਫਿਰ ਉਹਨੂੰ ਦੇਖ ਕੇ। ਸੋ ਇਹਨਾਂ ਨੂੰ ਪੰਛੀਆਂ ਨੂੰ ਵੀ ਪਿਆਰ ਆਉਂਦਾ, ਪਿੱਛੇ ਪਿੱਛੇ ਆਦਮੀ ਦੇ ਤੁਰੇ ਫਿਰਦੇ ਨੇ ਜਿਨ੍ਹਾਂ ਦੇ ਮਨ ਚ ਪਿਆਰ ਹੁੰਦਾ। ਕੁੱਤਾ ਲੈ ਲਓ, ਪਸ਼ੂ ਲੈ ਲਓ, ਕੋਈ ਲੈ ਲਓ, ਕ੍ਰਿਸ਼ਨ ਮਹਾਰਾਜ ਦੇ ਮਨ ਚ ਪਿਆਰ ਸੀ, ਗਊਆਂ ਨੂੰ ਖਹਿੜਾ ਹੀ ਨਹੀਂ ਸੀ ਛੱਡਦੀਆਂ, ਮਗਰੇ ਮਗਰ ਤੁਰੀਆਂ ਫਿਰਦੀਆਂ ਸੀ। ਸੋ ਇਸ ਤਰ੍ਹਾਂ ਦੇ ਨਾਲ ਉਹ ਜਿੱਥੇ ਸੰਤ ਬੈਠਿਆ ਕਰਨ ਸਮਾਧੀ ਚ, ਇਹ ਵੀ ਬੂਥੀ ਧਰ ਕੇ ਬਹਿ ਜਾ ਕਰੇ ਉੱਥੇ, ਉਹ ਵੀ ਕੁਛ ਨਾ ਕਿਹਾ ਕਰ। ਜੇ ਸਫਤੇ ਪਏ ਨੇ ਨਾਲ ਲੱਗ ਕੇ ਪੈ ਜਾ ਕਰ। ਹੌਲੀ ਹੌਲੀ ਵੱਡਾ ਹੋ ਗਿਆ, ਇਹਨਾਂ ਦਾ ਵੀ ਪਿਆਰ ਹੋ ਗਿਆ। ਜਦ ਰੰਗ ਲਾਂਭੇ ਜਾਂਦਾ ਤਾਂ ਇਹਨਾਂ ਨੂੰ ਹੋ ਜਾ ਵੀ ਕੋਈ ਜਾਨਵਰ ਨਾ ਖਾ ਜੇ, ਜਦੇ ਉਹਨੂੰ ਆਵਾਜ਼ ਮਾਰਨੀ ਵੀ ਆ ਜਾ, ਐਡੀ ਦੂਰ ਨਾ ਜਾ ਤੂੰ ਜੰਗਲ ਚ। ਇੱਕ ਦਿਨ ਹਰਨਾਂ ਦੀ ਡਾਰ ਆਈ, ਉਹ ਸਮਾਧੀ ਲਾਈ ਬੈਠੇ ਨੇ, ਇਹਨੇ ਦੇਖ ਲਿਆ, ਜਵਾਨ ਹੋ ਗਿਆ, ਹਰਨੀਆਂ ਦੇਖ ਕੇ ਪਿੱਛੇ ਲੱਗ ਲਿਆ, ਸੰਤਾਂ ਨੂੰ ਛੱਡ ਗਿਆ। ਉਹਨਾਂ ਨੂੰ ਨਾ ਲੱਗਿਆ ਪਤਾ, ਤੇ ਉਹਨਾਂ ਦੇ ਮਨ ਚ ਅਫਸੋਸ ਹੋ ਗਿਆ ਵੀ ਕਿਤੇ ਐਸਾ ਨਾ ਹੋਵੇ ਵੀ ਇਹਨੂੰ ਸ਼ੇਰ ਸ਼ੂਰ ਖਾ ਗਿਆ ਕੋਈ, ਐਸੀ ਸੱਟ ਖਾਧੀ ਉਹਨਾਂ ਨੇ ਮੋਹ ਦੇ ਬਸ ਆ ਕੇ, ਸਰੀਰ ਛੱਡ ਹੋ ਗਿਆ ਉਹਨਾਂ ਦਾ। ਜਦੋਂ ਸਰੀਰ ਛੱਡਿਆ, ਜਿਹੀ ਜੀ ਅੰਤਕਾਲ ਦੇ ਵੇਲੇ ਸੁਰਤੀ ਹੁੰਦੀ ਹੈ, ਉਹ ਜਿਹਾ ਜਨਮ ਮਿਲਦਾ ਆਦਮੀ ਨੂੰ। ਮਹਾਰਾਜ ਕਹਿੰਦੇ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਬਲ ਬਲ ਉਤਰੇ। ਸੱਪ ਬਣ ਜਾਂਦਾ ਜੇ ਪੈਸੇ ਚ ਪਿਆਰ ਰਹੇ, ਪੈਸੇ ਦਾ ਖਿਆਲ ਆਵੇ, ਮੋਹ ਹੈ। ਹਰੀ ਬਾਈ ਗੋਬਿੰਦ ਨਾਮ ਮਤ ਵਿਸਰੇ, ਕਹਿੰਦੇ ਭੈਣ ਨਾ ਭੁੱਲ ਪਰਮੇਸ਼ਰ। ਅੰਤਕਾਲ ਜੋ ਮੰਦਰ ਸਿਮਰੇ ਐਸੇ, ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੋਨ ਬਲ ਬਲ ਉਤਰੇ। ਜੇ ਲੜਕਿਆਂ ਦਾ ਧਿਆਨ ਰਹਿ ਜਾਵੇ ਸੂਰ ਬਣ ਜਾਂਦਾ ਬੰਦਾ। ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬੇਸ਼ਵਾ ਚੋਣ ਬਲ ਬਲ ਉਤਰੇ, ਬੇਸ਼ਵਾ ਬਣ ਜਾਂਦਾ। ਅੰਤਕਾਲ ਜੋ ਮੰਦਰ ਸਿਮਰੇ ਘਰ ਦੀ ਜਾਇਦਾਦ ਕੋਠੇ ਕਾਰੋਬਾਰ ਦਿਮਾਗ ਚ ਰਹਿ ਜਾਵੇ, ਮਹਾਰਾਜ ਕਹਿੰਦੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਚੋਣ ਬਲ ਬਲ ਉਤਰੇ, ਪ੍ਰੇਤ ਬਣ ਜਾਂਦਾ। ਅੰਤਕਾਲ ਜੋ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੇ ਵਸ। ਕਹਿੰਦੇ ਜਿਹਦੇ ਵਾਹਿਗੁਰੂ ਯਾਦ ਆਵੇ, ਗੁਰੂ ਨਾਨਕ ਸਾਹਿਬ ਯਾਦ ਆ ਜਾਵੇ, ਉਸ ਵੇਲੇ ਗੁਰੂ ਨਾਨਕ ਨੂੰ ਯਾਦ ਕਰ ਲਵੇ ਵੀ ਹੇ ਪਾਤਸ਼ਾਹ ਹੁਣ ਤਾਂ ਤੂੰ ਹੀ ਐ, ਹੋਰ ਕੋਈ ਨੀ ਰੱਖਣ ਵਾਲਾ, ਸੱਚੀ ਮਿੱਚੀ ਕਰ ਲੈ, ਗੁਰੂ ਨਾਨਕ ਦੇ ਦਰ ਤੇ ਚਲਿਆ ਜਾਂਦਾ। ਸੋ ਇਸ ਤਰ੍ਹਾਂ ਇਹਨੂੰ ਹਾਰਨ ਦਾ ਧਿਆਨ ਸੀਗਾ, ਰਿਸ਼ੀ ਸੀ, ਤਪ ਕਰਿਆ ਹੋਇਆ ਸੀ, ਗਿਆਨਵਾਨ ਸੀ, ਬੜੀਆਂ ਸ਼ਕਤੀਆਂ ਦਾ ਮਾਲਕ ਸੀ, ਪਰ ਅੰਤ ਮਤੇ ਸੁਗਤੇ ਇਹ ਹਾਰਨ ਦੀ ਜੂਨੀ ਚ ਪੈ ਗਿਆ, ਜਾਂ ਗਰਭ ਚ ਪਾਇਆ। ਜਦ ਵੀ ਇਹਦੇ ਯਾਦ ਹੈ, ਜਦੋਂ ਹਰਨ ਬਣ ਗਿਆ ਜਦ ਵੀ ਯਾਦ ਹੈ ਵੀ ਮੈਂ ਤਾਂ ਰਿਸ਼ੀ ਸੀ, ਮੈਨੂੰ ਮੋਹ ਨੇ ਮਾਰ ਲਿਆ। ਉਸ ਤੇ ਅਗਲੇ ਜਨਮ ਦੇ ਅੰਦਰ ਇਹ ਫੇਰ ਜਦ ਮਨੁੱਖ ਬਣਿਆ, ਇਹ ਬਚਪਨ ਤੋਂ ਹੀ ਨਾ ਬੋਲਿਆ ਚੱਲਿਆ, ਕਿਸੇ ਨਾਲ ਨਹੀਂ ਸੀ ਬੋਲਦਾ। ਇਹਦਾ ਨਾਂ ਜੜ ਭਰਤ ਰੱਖਤਾ ਉਹਨਾਂ ਨੇ, ਜੜ ਵਰਤ ਨਾਂ ਸੀ, ਨਾਂ ਜੜ ਵਰਤ ਕਹਿਣ ਲੱਗਾ। 18 ਸਾਲ ਥਾਈ ਨਾ ਮਾਂ ਨੂੰ ਮਾਂ ਕਿਹਾ, ਨਾ ਪਿਓ ਨੂੰ ਪਿਓ ਕਿਹਾ, ਕਿਸੇ ਨੂੰ ਕੁਛ ਕਹਿੰਦਾ ਹੀ ਨਹੀਂ ਸੀ, ਨਾ ਘਰ ਜਾਂਦਾ ਸੀ, ਜਿੱਥੇ ਬੈਠਾ ਰੋਗ ਰੋਟੀ ਲੈ ਜਾਂਦੇ ਸੀ ਉੱਥੇ ਹੀ ਖਾਂਦਾ। 18 ਸਾਲੀ ਮਾਂ ਬਾਪ ਨੇ ਇੱਕ ਰਾਜੇ ਨੂੰ ਵੇਚਤਾ, ਉਹਨੇ ਬਲੀ ਦੇਣੀ ਸੀ ਮਨੁੱਖ ਦੀ, ਉਹਨੂੰ ਵੇਚ ਦਿੱਤਾ। ਉਸ ਵੇਲੇ ਰਾਜੇ ਨੇ ਇਹਨੂੰ ਪੁੱਛਿਆ, ਰਾਜੇ ਨੂੰ ਜਵਾਬ ਦਿੱਤਾ ਇਹਨੇ ਕਿ ਰਾਜਨ ਢੇਰੀਆਂ 5 ਬਣਾਈਆਂ ਸੀ, 4 ਢੇਰੀਆਂ, 3 ਢਾਤੀਆਂ ਸੀ, 1 ਰੱਖ ਲਈ ਸੀ। ਰਾਜੇ ਨੇ ਪੁੱਛਿਆ ਵੀ 1 ਕਿਹਦੀ ਢੇਰੀ ਰੱਖ ਲਈ? ਉਦੋਂ ਇਹਨੇ ਦੱਸਿਆ ਵੀ ਪਹਿਲੀ ਮਾਂ ਬਾਪ ਦੀ ਢੇਰੀ ਬਣਾਈ ਸੀ, ਉਹਨਾਂ ਨੇ ਤਾਂ ਵੇਚਦਾ ਮੈਂ ਢਾਤੀ, ਦੂਜੀ ਢੇਰੀ ਤੇਰੀ ਸੀ, ਬਈ ਜੇ ਕਿਸੇ ਨਾਲ ਇਨਸਾਫ਼ ਨਾ ਹੋਵੇ ਰਾਜਾ ਇਨਸਾਫ਼ ਕਰਨ ਦਾ, ਤੂੰ ਤਾਂ ਮੈਨੂੰ ਵੱਢਣ ਨੂੰ ਫਿਰਦਾ, ਮੈਂ ਤੇਰੀ ਢੇਰੀ ਢਾਤੀ। ਤੀਸਰੀ ਢੇਰੀ ਦੇਵਤੇ ਦੀ ਰੱਖੀ ਸੀ, ਉਹਦੇ ਵਾਸਤੇ ਮੈਨੂੰ ਬਲੀ ਦੇ ਰਹੇ ਹੋ, ਉਹ ਵੀ ਢਾਤੀ, ਤੇ ਪਰਮੇਸ਼ਰ ਦੀ ਢੇਰੀ ਰੱਖੀ ਹੈ, ਉਹ ਮੇਰਾ ਮਾਲਕ ਹੈ। ਰਾਜਾ ਸੁਣ ਕੇ ਵਿਸੀਜ ਗਿਆ ਤੇ ਉਹਨੇ ਆਪਣਾ ਪੁੱਤਰ ਇਹ ਬਣਾ ਲਿਆ, ਲੇਕਿਨ ਉਹ ਛੱਡ ਕੇ ਉੱਥੇ ਵੀ ਨਹੀਂ ਟਿਕਿਆ, ਰਾਜਪਾਲ ਸਭ ਕੁਝ ਛੱਡ ਕੇ ਮਹਾਂਪੁਰਸ਼ ਬਣ ਗਿਆ, ਤੇ ਜੜਤ ਭਰਤ, ਜੜ ਭਰਤ ਵੱਡਾ ਵੱਡਾ ਰਿਸ਼ੀ ਹੋਇਆ। ਇੱਕ ਜਨਮ ਹਾਰਨ ਦਾ ਇਹਨੂੰ ਮੋਹ ਦੇ ਬਸ ਆ ਕੇ ਲੈਣਾ ਪਿਆ, ਕਿੱਡੀ ਤਾਕਤ ਹੈ ਮੋਹ ਚ। ਇਸੇ ਤਰ੍ਹਾਂ ਕੱਲੀ ਕੱਲੀ ਚੀਜ਼ ਦਾ ਅਹਿਸਾਸ ਹੈ ਜੀ, ਹੰਕਾਰ ਦੇ ਨਾਲ ਸਾਰੇ ਜਪ ਤਪ ਕੀਤੇ ਹੋਏ ਨਸ਼ਟ ਹੋ ਜਾਂਦੇ ਨੇ। ਸਾਰੀ ਜ਼ਿੰਦਗੀ ਕਰੀ ਜਾਓ, ਇੱਕ ਵਾਰੀ ਬਿਮਾਰ ਆ ਜਾਏ ਸਾਰਿਆਂ ਤੇ ਪਾਣੀ ਫੇਰ ਦਿੰਦਾ। ਰਾਜਾ ਜਜਾਤੀ ਸੀ, ਉਹਨੇ ਜ਼ਿੰਦਗੀ 'ਚ ਇੰਨੇ ਜੱਗ ਕਰੇ ਵੀ ਤੀਰ ਮਾਰਦਾ ਸੀ ਉੱਥੇ ਜੱਗ ਕਰਦਾ, ਫੇਰ ਤੀਰ ਮਾਰਨਾ ਕਹਾਂ ਜਾ ਕੇ ਜੱਗ ਕਰਨਾ। ਇੰਦਰ ਨੂੰ ਫਿਕਰ ਪੈ ਗਿਆ, ਇੰਦਰ ਵਿਸ਼ਨੂੰ ਜੀ ਕੋਲ ਗਿਆ ਵੀ ਮੇਤੇ ਤੇਜ ਨਹੀਂ ਸਹਿਣ ਹੁੰਦਾ ਉਹਦਾ, ਜਜਾਤੀ ਦਾ, ਰਾਜੇ ਦਾ, ਮੇਰੇ ਤੇ ਕਿਰਪਾ ਕਰੋ, ਮੇਰੀ ਮਦਦ ਕਰੋ। ਕਹਿੰਦੇ ਤੂੰ ਜਾ ਕੇ ਉਹਦੀ ਉਪਮਾ ਕਰ। ਇੰਦਰ ਚਲਿਆ ਗਿਆ, ਜਾ ਕੇ ਕਹਿਣ ਲੱਗਿਆ ਮਹਾਰਾਜ ਤੁਹਾਡੇ ਵਰਗਾ ਤਾਂ ਕੋਈ ਮਹਾਰਾਜਾ ਆਇਆ ਹੀ ਨਹੀਂ, ਰਾਜਾ ਹੀ ਨਹੀਂ ਆਇਆ, ਇੰਨਾ ਤੁਸੀਂ ਤਪ ਕਰਿਆ, ਇੰਨਾ ਦਾਨ ਕਰਿਆ ਤੇ ਧਰਤੀ ਦੇ ਦੁਆਲੇ ਸਾਰੀ ਦੇ ਤੁਸੀਂ ਜੱਗ ਕਰ ਦਿੱਤੇ। ਕਹਿੰਦਾ ਹਾਂ, ਹੰਕਾਰ ਆ ਗਿਆ, ਉੱਥੇ ਹੀ ਨਸ਼ਟ ਹੋ ਗਿਆ ਸਾਰਾ ਫਲ। ਮਹਾਰਾਜ ਕਹਿੰਦੇ ਤੀਰਥ ਵਰਤ ਯਾਰ ਦਾਨ ਕਰ, ਮਨਵੇ ਧਰੈ ਗਮਾਨ, ਨਾਨਕ ਨੇ ਫਲ ਜਾਤ ਤੇ ਜਿਉ ਪੁੰਚਰੀ ਇਸ਼ਨਾਨ। ਕਿੱਡਾ ਹੰਕਾਰ ਨੇ ਗੱਲ ਕਰ ਦਿੱਤੀ, ਸਭ ਕੁਛ ਇਹ ਨਸ਼ਟ ਕਰ ਦਿੱਤਾ। ਸੋ ਇਸ ਤਰ੍ਹਾਂ ਕਾਮ ਦੀ ਬਾਤ ਹੈ, ਇਹਦੇ ਨਾਲ ਕੋਈ ਤਕੜਾ ਦੁਨੀਆਂ ਚ ਨਹੀਂ ਹੈ। ਹਾਥੀ ਕਿੱਡਾ ਬੜਾ ਜਾਨਵਰ ਹੈ, ਇਹਨੂੰ ਫੜਨਾ ਹੋਵੇ ਟੋਆ ਪੱਟ ਕੇ ਛੱਤ ਪਾ ਦਿੰਦੇ ਨੇ ਉੱਤੇ ਬਾਂਸਾਂ ਦੀ, ਉਹਦੇ ਉੱਤੇ ਕਾਗਜ਼ਾਂ ਦੀ ਹਥਨੀ ਬਣਾ ਕੇ ਖੜਾ ਦਿੰਦੇ ਨੇ। ਐਡਾ ਮਸਤ ਹੁੰਦਾ ਹੈ ਕਾਮ 'ਚ, ਇਹਨੂੰ ਕੋਈ ਪਤਾ ਨਹੀਂ ਵੀ ਕਾਗਜ਼ਾਂ ਦੀ, ਨੱਟ ਕੇ ਆਉਂਦਾ ਉਹ ਟੋਏ 'ਚ ਗਿਰ ਪੈਂਦਾ, ਗਿਰੇ ਹੋਏ ਨੂੰ ਫੜ ਕੇ ਸਾਰੀ ਜ਼ਿੰਦਗੀ ਆਦਮੀ ਗੁਲਾਮ ਬਣਾ ਕੇ ਰੱਖ। ਇਸੇ ਤਰ੍ਹਾਂ ਵੱਡੇ ਵੱਡੇ ਮਹਾਂਪੁਰਸ਼, ਇੱਕ ਗੋਰਖ ਦਾ ਗੁਰੂ ਜਿਹੜਾ ਸੀ ਉਹਦਾ ਨਾਮ ਮਛਿੰਦਰ ਸੀ, ਸਭ ਦੁਨੀਆਂ ਜਾਣਦੀ ਹੈ ਮਛਿੰਦਰ ਬਹੁਤ ਵੱਡਾ ਸੰਤ ਹੋਇਆ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਹੋਏ। ਇਹ ਲੰਕਾ 'ਚ ਗਿਆ ਹੋਇਆ ਸੀ, ਲੰਕਾ ਦਾ ਰਾਜਾ ਚੜ੍ਹਾਈ ਕਰ ਗਿਆ, ਅਮਰੂ ਸੀ ਉਹ ਰਾਜੇ ਦਾ ਨਾਮ, ਉਹਦੀ ਰਾਣੀ ਬੜੀ ਸੁੰਦਰ ਸੀ, ਮਨ 'ਚ ਵਿਸ਼ੇ ਵਿਕਾਰ ਆ ਗਈ, ਇਹ ਅਮਰੂ ਦੀ ਦੇਹ 'ਚ ਵੜ ਗਿਆ, ਆਪਣੀ ਦੇਹ ਰੱਖਿਆ ਆਇਆ ਇੱਕ ਕੰਦਰਾ 'ਚ ਪੱਥਰਾਂ ਨਾਲ ਦਰਦਾਰ ਛਿਣਤਾ। 14 ਸਾਲ ਲੰਕਾ 'ਚ ਰਿਹਾ, ਗੋਰਖ ਆਪਣੇ ਗੁਰੂ ਨੂੰ ਟੋਲਦਾ ਫਿਰਦਾ, ਕਿਤੇ ਨਹੀਂ ਪਤਾ ਲੱਗਦਾ। ਇੱਕ ਵਾਰੀ ਬਾਲ ਸਿਖਾਈ ਦੇ ਕੋਲ ਗਿਆ, ਬਾਲ ਗੰਦਾਈ ਕੋਲ, ਉੱਥੇ ਜਾ ਕੇ ਕੁਛ ਆਪਸ ਵਿੱਚ ਉੱਚੀ ਨੀਵੀਂ ਗੱਲ ਹੋ ਗਈ, ਬਹਿਸ ਕਰਨ ਲੱਗ ਗਏ। ਉਹ ਕਹਿੰਦਾ ਗੋਰਖ ਤੂੰ ਕੀ ਬੋਲ ਸਕਦਾ ਮੇਰੇ ਨਾਲ, ਤੇਰਾ ਗੁਰੂ ਤਾਂ ਕਹਿੰਦਾ ਟੋਲਦਾ, ਗੁਰੂ ਕਿੱਥੇ ਆ, ਪਹਿਲਾਂ ਆਪਣੇ ਗੁਰੂ ਦੀ ਗੱਲ ਕਰ, ਤੇਰਾ ਗੁਰੂ ਕੀ ਕਰਦਾ ਫਿਰਦਾ। ਨਿਗਾਹ ਮਾਰ ਮਾਰ ਕੇ ਦੇਖੀ, ਗੁਰੂ ਨਾ ਲੱਭਿਆ ਕਿਤੇ। ਅਖੀਰ ਉਸਨੇ ਦੱਸਿਆ, ਕਿਹਾ ਤੈਨੂੰ ਨੀ ਲੱਭਦਾ, ਲੰਕਾ ਦੇ ਰਾਜੇ ਅਮਰੂ ਦੀ ਦੇਹ ਚ ਪ੍ਰਵੇਸ਼ ਕਰਕੇ ਰਾਣੀਆਂ ਭੋਗਦਾ। ਉੱਥੇ ਗਿਆ ਗੋਰਖ, ਗੋਰਖ ਨੇ ਜਾ ਕੇ ਛਡਾਇਆ ਉਸਨੂੰ, ਗੁਰੂ ਨੂੰ ਕੱਢਿਆ ਨੀਂਦ ਦੇ ਵਿੱਚੋਂ। ਕਿੱਡਾ ਬੜਾ ਮਹਾਰਿਸ਼ੀ ਸੀ ਜਿਹਨੂੰ ਕਾਬੂ ਕਰ ਲਿਆ। ਮਹਾਰਾਜ ਕਹਿੰਦੇ ਇੱਕ ਦੀ ਗੱਲ ਕਰਦੇ ਹੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇੱਕ ਤੋਂ ਇੱਕ ਚੜ੍ਹਦਾ। ਦੁਨੀਆਂ ਦੇ ਅੰਦਰ ਲੋਭ ਹੈ, ਮਾੜੇ ਤੋਂ ਮਾੜਾ ਬੰਦਾ ਵੀ ਲੋਭ ਕਰਦਾ, ਲੋਭ ਦੇ ਕਿਹੋ ਜਿਹਾ ਆਦਮੀ ਕਿੰਨਾ ਗਿਰ ਜਾਂਦਾ ਹੈ। ਇੱਕ ਵਾਰੀ ਮੈਂ ਦੱਸਿਆ ਸੀ ਇੱਥੇ, ਮਾਮੂਲੀ ਗੱਲ ਦੇ ਉੱਤੇ ਲੋਭ ਹੈ, ਮਾਮੂਲੀ ਦੇ ਉੱਤੇ 2 ਪੈਸੇ ਤੇ, ਉਹਦੇ ਤੇ ਵੀ ਆਪਣਾ ਧਰਮ ਖਰਾਬ ਕਰ ਦਿੰਦਾ। ਵੱਡੀਆਂ ਗੱਲਾਂ ਤਾਂ ਛੱਡੋ, ਆਹ ਤਾਂ ਵੱਡੇ ਵੱਡੇ ਜਿਹੜੇ ਨੇ MP ਵਗੈਰਾ ਤੇ ਵਿਕਦੇ ਨੇ 50-50 ਲੱਖ ਰੁਪਈਆ ਲੈ ਕੇ ਦੂਜੀ ਪਾਰਟੀ 'ਚ ਹੋ ਜਾਂਦੇ ਨੇ, ਨਾਲ ਤਾਂ ਨਹੀਂ ਜਾਂਦਾ, ਧਨ ਬਦਨਾਮੀ ਰਹਿ ਜਾਂਦੀ ਹੈ, ਦੇਸ਼ ਦਾ ਨੁਕਸਾਨ ਹੁੰਦਾ। ਲੇਕਿਨ ਛੋਟੀ ਜਿਹੀ ਗੱਲ ਮੈਂ ਦੱਸਦਾ, ਇੱਕ ਵਾਰੀ ਇੱਕ ਰਾਹੀ ਤੁਰਿਆ ਜਾਂਦਾ ਮਹਾਤਮਾ ਦੇ ਕੋਲ ਆ ਗਿਆ, ਮਹਾਤਮਾ ਦੇ ਕੋਲ ਆਇਆ ਹੋਇਆ, ਮਹਾਤਮਾ ਕਹਿੰਦੇ ਪ੍ਰੇਮੀਆਂ ਪ੍ਰਸ਼ਾਦੇ ਦਾ ਵਕਤ ਹੋ ਗਿਆ, ਪ੍ਰਸ਼ਾਦਾ ਆ ਗਿਆ ਤੇ ਤੂੰ ਜਾ ਕੇ ਹੱਥ ਮੂੰਹ ਧੋਇਆ, ਮੈਂ ਵੀ ਧੋਇਆ। ਉਸ ਵੇਲੇ ਕਹਿੰਦਾ ਜੀ ਮੈਂ ਤਾਂ ਨਦੀ ਚੋਂ ਲੰਘ ਕੇ ਹੀ ਆਇਆ, ਮਨ ਚ ਕੀ ਵੇ ਸੰਤ ਪਾਸੇ, ਹੁਣ ਤਾਂ ਮੈਂ ਦੇਖਾਂ ਇਹਦੇ ਘਰ ਚ ਕੀ ਹੈ, ਕੀ ਚੀਜ਼ ਹੈ। ਜਦੋਂ ਸੰਤ ਚਲੇ ਗਏ ਕੋਈ ਚੀਜ਼ ਨਾ ਲੱਭੀ, ਉਹ ਪਰੌਂਠੇ ਪਏ ਸੀਗੇ ਛੇ, ਪੂਣਾ ਖੋਲਿਆ ਤੇ ਦੋ ਖਾ ਗਿਆ। ਜਦ ਸੰਤ ਵਾਪਸ ਆਏ ਉਹਨਾਂ ਨੇ ਦੇਖਿਆ ਵੀ ਛੇ ਆਉਂਦੇ ਹੁੰਦੇ ਨੇ, ਅੱਜ ਚਾਰ ਤਾਂ ਨਹੀਂ ਆਉਂਦੇ, ਆ ਪ੍ਰੇਮੀ ਖਾ ਗਿਆ। ਕਹਿੰਦੇ ਪ੍ਰੇਮੀਆਂ ਪਰੌਂਠੇ ਤਾਂ ਖਾਧੇ ਨੇ? ਕਹਿੰਦਾ ਨਾ ਮਹਾਰਾਜ, ਮੈਂ ਤਾਂ ਨਹੀਂ ਖਾਧਾ। ਕਹਿੰਦੇ ਫਿਰ ਆਪਾਂ ਦੋ ਅੱਧੀ ਕਰ ਲੈਂਦੇ ਹਾਂ, ਦੋ ਸੰਤਾਂ ਨੇ ਲੈ ਲਏ, ਦੋ ਇਹਨੂੰ ਦੇ ਤੇ, ਇਹਦੇ ਕੋਲ ਚਾਰ ਆ ਗਏ, ਦੋ ਖਾ ਗਿਆ ਪਹਿਲਾਂ, ਦੋ ਸੰਤਾਂ ਦੇ ਹਿੱਸੇ ਚੋਂ ਆ ਗਏ। ਸੰਤਾਂ ਦੇ ਮਨ ਵਿੱਚ ਆਇਆ ਵੀ ਇਹ ਝੂਠ ਦੇ ਸੱਚ ਕੱਢੀਏ, ਬੰਦਾ ਲੋਭੀ ਲੱਗਦਾ, ਮਾੜੀ ਜਿਹੀ ਗੱਲ ਤੇ ਲੋਭ ਕਰਦਾ, ਭੋਰਾ ਗੱਲ ਤੇ ਰੋਟੀਆਂ ਤੇ, ਵੱਡੀਆਂ ਤੇ ਤਾਂ ਇਹਨੇ ਕਰਨਾ ਹੀ। ਕਹਿੰਦੇ ਕਿੱਥੇ ਜਾਣਾ? ਕਹਿੰਦੇ ਸ਼ਹਿਰ ਜਾਣਾ। ਕਹਿੰਦੇ ਅਸੀਂ ਵੀ ਜਾਣਾ। ਅੱਗੇ ਨਦੀ ਆ ਗਈ, ਬੇੜੀ ਕੋਈ ਨੀ, ਨਦੀ ਚੜੀ ਹੋਈ ਹੈ। ਕਹਿੰਦੇ ਮਹਾਰਾਜ ਕਿਵੇਂ ਲੰਘਾਂਗੇ? ਕਹਿੰਦੇ ਰਾਮ ਦਾ ਨਾਮ ਜਹਾਜ਼ ਹੁੰਦਾ, ਮੇਰੇ ਪਿੱਛੇ ਪਿੱਛੇ ਆ ਜਾ, ਰਾਮ ਰਾਮ ਕਰਦਾ। ਨਦੀ ਲੰਘੇ, ਜੋੜੇ ਪਾ ਲਏ, ਸੰਤ ਕਹਿਣ ਲੱਗੇ ਲੈ ਵੀ ਪ੍ਰੇਮੀਆਂ ਤੂੰ ਰਾਮ ਦੇ ਨਾਮ ਦੀ ਮਹਿਮਾ ਨੂੰ ਜਾਣਦਾ? ਕਹਿੰਦਾ ਹਾਂ ਜੀ, ਦੇਖੋ ਕਿੱਡੀ ਬੜੀ ਚੀਜ਼। ਕਹਿੰਦੇ ਐਂ ਦੱਸ, ਪਰੌਠੇ ਤੈਂ ਖਾਧੇ ਸੀ, ਰਾਮ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸ। ਕਹਿੰਦਾ ਨਾ ਮਹਾਰਾਜ, ਮੈਂ ਤਾਂ ਕੋਈ ਨੀ ਖਾਧੇ। ਉਹਦੇ ਬਾਅਦ ਅੱਗੇ ਮਨ ਨੂੰ ਅੱਗ ਲੱਗੀ ਹੋਈ, ਉੱਥੇ ਵੀ ਸੰਤਾਂ ਨੇ ਰਾਮ ਦਾ ਨਾਮ ਲੈ ਕੇ ਕੱਢ ਦਿੱਤਾ। ਕਹਿੰਦੇ ਦੇਖ, ਜਿਹਨੇ ਆਪਾਂ ਨੂੰ ਅੱਗ ਚੋਂ ਰੱਖਿਆ, ਰਾਮ ਨੂੰ ਦੇ ਉੱਤੇ ਤੇਰਾ ਭਰੋਸਾ? ਕਹਿੰਦਾ ਮੇਰਾ ਤਾਂ ਜੀ 100% ਭਰੋਸਾ। ਕਹਿੰਦੇ ਫਿਰ ਉਹ ਰਾਮ ਨੂੰ ਦੇਖ ਕੇ ਦੱਸ ਵੀ ਪਰੌਠੇ ਤੈਂ ਖਾਧੇ ਸੀ? ਕਹਿੰਦਾ ਤੁਹਾਨੂੰ ਤਾਂ ਮੈਂ ਐਵੇਂ ਹੋ ਗਿਆ, ਪਤਾ ਨੀ। ਕਹਿੰਦਾ ਮੈਂ ਤੁਰਤਾ ਪਿਆ ਤੁਹਾਡੇ ਨਾਲ। ਅੱਗੇ ਜਦ ਗਏ ਤਾਂ ਅੱਗੇ ਸ਼ੇਰ ਆ ਗਿਆ। ਕਹਿੰਦਾ ਮਹਾਰਾਜ ਹੁਣ ਨਹੀਂ ਬਚ ਸਕਦੇ। ਕਹਿੰਦੇ ਤੂੰ ਪਰਮੇਸ਼ਵਰ ਦਾ ਨਾਮ ਜਪ। ਜਦ ਲੰਘ ਗਏ ਸ਼ੇਰ ਤੋਂ, ਸੰਤ ਗੱਲ ਕਰਨ ਲੱਗੇ, ਅਜੇ ਪੁੱਛਿਆ ਹੀ ਗਿਆ ਲਵੀ ਪ੍ਰੇਮੀਆ ਤੈਨੂੰ ਹੁਣ ਰਾਮ ਤੇ ਭਰੋਸਾ ਆ ਗਿਆ? ਕਹਿੰਦਾ ਤੁਸੀਂ ਪਰੌਠਿਆਂ ਦੀ ਗੱਲ ਕਰਨੀ ਹੋਣੀ ਹੈ। ਕਹਿੰਦਾ ਤੁਹਾਨੂੰ ਪਰੌਠੇ ਹੀ ਪਰੌਠੇ ਆ ਗਏ? ਮੈਂ ਕਹਿੰਦਾ ਵੀ ਨਹੀਂ ਖਾਧੇ, ਨਹੀਂ ਖਾਧੇ, ਨਹੀਂ ਖਾਧੇ। ਸੰਤ ਕਹਿੰਦੇ ਐ ਨੀ, ਇਹ ਲਾਲਚੀ ਬੰਦਾ ਹੈ, ਦੂਜੀ ਤਰ੍ਹਾਂ ਦੇਖਦੇ। ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਮੋਹਰਾਂ ਦੀ ਇੱਕ ਥੈਲੀ ਭਰੀ ਹੋਈ ਮੂਹਰੇ ਦਿਖਾਤੀ। ਕਹਿੰਦੇ ਲੈ ਵੀ ਪ੍ਰੇਮੀਆਂ, ਮੋਹਰਾਂ ਪਈਆਂ ਨੇ ਤੇ ਆਪਾਂ ਇਹ ਇੱਕੋ ਜਿਹੀਆਂ ਮੰਨਣੀਆਂ ਨੇ। ਕਹਿੰਦਾ ਠੀਕ ਹੈ ਜੀ। ਨੇੜੇ ਚਲੇ ਗਏ, ਜਾ ਕੇ ਚੁੱਕ ਲੀਆਂ। ਸੰਤ ਕਹਿੰਦੇ ਤੂੰ ਵੰਡ ਲਈਆਂ ਕਿ ਮੈਂ? ਕਹਿੰਦਾ ਤੁਸੀਂ ਉਹ ਵੰਡ ਦੋ। ਸੰਤਾਂ ਨੇ ਤਿੰਨ ਢੇਰੀਆਂ ਲਾ ਤੂੰ। ਕਹਿੰਦਾ ਮਹਾਰਾਜ ਆਪਾਂ ਤਾਂ ਦੋ ਜਾਣੇ ਆ ਤੇ ਤੁਸੀਂ ਢੇਰੀਆਂ ਤਿੰਨ ਲਾਉਣੇ। ਕਹਿੰਦੇ ਆ ਤੇਰੀ, ਆ ਮੇਰੀ। ਕਹਿੰਦਾ ਆ ਕਿਹਦੀ? ਕਹਿੰਦੇ ਜਿਹਨੇ ਪਰੌਠੇ ਖਾਧੇ ਨੇ। ਕਹਿੰਦਾ ਉਹ ਤਾਂ ਮੈਂ ਹੀ ਖਾਧੇ ਸੀ। ਮੈਂ ਤੇ ਕਹਿੰਦਾ ਨਾ ਹੋ ਗਈ ਸੀ, ਮੈਨੂੰ ਫਿਰ ਸੰਗ ਲੱਗੀ ਗਈ, ਦੱਸ ਨਾ ਮੈਂ ਸਕਿਆ। ਸੋ ਇਹ ਲੋਭ ਦੀ ਨਿੱਕੀ ਜਿਹੀ ਗੱਲ ਹੈ, ਦੋ ਪਰੌਠਿਆਂ ਦੀ ਕਿੰਨਾ ਗਾਂ ਗਿਆ। ਵੱਡਿਆਂ ਦੀ ਗੱਲ ਤਾਂ ਜੇ ਸੁਣਾਈਏ ਨਾ ਹੈਰਾਨ ਰਹਿ ਜਾਓ, ਗਲ ਵੱਢ ਦਿੰਦੇ ਨੇ, ਜ਼ਹਿਰ ਦੇ ਦਿੰਦੇ ਨੇ। ਮਹਾਰਾਜ ਕਹਿੰਦੇ ਕਿੱਡੇ ਬੜੇ ਚੋਰ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਮਹਾਰਾਜ ਕਹਿੰਦੇ ਜੀਵ ਘੇਰਿਆ ਪਿਆ, ਪੰਜ ਚੋਰ ਨੇ, ਪੰਜ ਵਿਸ਼ੇ ਨੇ, ਪੰਜ ਠੱਗ ਨੇ, ਆਸ਼ਾ ਹੈ, ਤ੍ਰਿਸ਼ਨਾ ਦੀਆਂ ਡੈਣਾਂ ਨੇ, ਕ੍ਰੋਧ ਹੈ, ਬੇਅੰਤ ਚੀਜ਼ਾਂ ਨੇ। ਕਹਿੰਦੇ ਇਹ ਫਸਿਆ ਹੋਇਆ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਜੀਵ ਇੱਕ ਤੇ ਸ਼ਿਕਾਰੀ, ਇੱਕੋ ਤੇਰੀ
ਬਾਹਰਲੇ ਠੱਗਾਂ ਤੋਂ ਤਾਂ ਡਰਦਾ ਹੈ ਸੰਸਾਰ, ਅੰਦਰਲੇ ਠੱਗ ਤਾਂ ਬਹੁਤ ਭਿਆਨਕ ਨੇ, ਇਹਨਾਂ ਤੋਂ ਡਰਨਾ ਚਾਹੀਦਾ। ਇਹ ਕੀ ਕਰ ਲੈਣਗੇ, ਵੱਧ ਤੇ ਵੱਧ ਲੁੱਟ ਲੈਣਗੇ, ਮਾਰ ਦੇਣਗੇ। ਜਿਹੜੇ ਅੰਦਰਲੇ ਠੱਗ ਨੇ ਕਰੋੜਾਂ ਜਨ ਜੂਨਾਂ ਚ ਲਈ ਫਿਰਦੇ ਨੇ, ਕਰੋੜਾਂ ਜਨ ਅਰਬਾਂ ਖਰਬਾਂ ਸਾਲ ਹੋ ਗਏ ਘੁੰਮਦੇ ਹੀ ਫਿਰਦੇ ਆ। ਸੋ ਇਸ ਤਰ੍ਹਾਂ ਬਚਨ ਹੋਏ ਤੇ ਉਧਰਲੇ ਪਾਸੇ ਸਲਾਹਾਂ ਕਰ ਰਹੇ, ਕਹਿੰਦੇ ਬਈ ਇਹ ਤਾਂ ਕੋਈ ਬਹੁਤ ਚਲਾਕ ਆ ਗਏ, ਪਤਾ ਨੀ ਸਰਕਾਰੀ ਸੂਏ ਨੇ, ਇਹਨਾਂ ਨੂੰ ਪਤਾ ਹੈ ਨਾ ਪਾਣੀ ਪੀਤਾ ਹੈ, ਨਾ ਮੰਜੇ ਤੇ ਪਏ ਨੇ, ਨਾ ਕੁਛ ਦੁੱਧ ਪੀਤਾ ਹੈ, ਨਾ ਪ੍ਰਸ਼ਾਦੇ ਜਗੇ ਨੇ, ਜਾਗਦੇ ਬੈਠੇ ਨੇ। ਕਹਿੰਦੇ ਫੇਰ ਕਹਿੰਦੇ ਧਿਆਨ ਰੱਖੋ, ਜਦੋਂ ਸੌਣਗੇ ਨਾ ਫੇਰ ਆਪਾਂ ਦੱਬ ਲਾਂਗੇ, ਹੈਗੇ ਤਕੜੇ, ਪੰਜ ਸੱਤ ਸੱਤ ਤੇ ਤਾਂ ਕਾਬੂ ਆਉਣ ਵਾਲੇ ਨੀ ਹੈਗੇ, ਬਈ ਇਹਨੂੰ ਦੱਬ ਲਾਂਗੇ, ਸੁੱਤਿਆਂ ਤੇ ਦੱਬਾਂਗੇ, ਪਹਿਰੇ ਲਾ ਕੇ। ਤਾਂ ਮਹਾਰਾਜ ਜੀ ਕੀਰਤਨ ਕਰੀ ਜਾਂਦੇ ਨੇ, ਕੀਰਤਨ ਕਰਦੇ ਆਪਨੇ ਭੋਗ ਪਾਇਆ, ਸਾਰੇ ਹੀ ਸੌਂ ਗਏ, ਇੱਕ ਨਾ ਜਾਗਦਾ। ਉਧਰ ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਉੱਠੇ, ਡੋਲ ਚੱਕਿਆ, ਖੂਹ ਦੇ ਉੱਤੇ ਇਸ਼ਨਾਨ ਕਰਿਆ, ਕਹਿੰਦੇ ਮਰਦਾਨੇ ਆਸਾ ਦੀ ਵਾਰ ਲਾ। ਉਸ ਵੇਲੇ ਮਰਦਾਨੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਿਆ, ਸੱਚੇ ਪਾਤਸ਼ਾਹ ਇੱਕ ਵੀ ਬੰਦਾ ਨੀ, ਆਪਾਂ ਤਿੰਨੇ ਹੀ ਬੈਠੇ। ਕਹਿੰਦੇ ਮਦਾਨਿਆ ਇਹਨਾਂ ਦੇ ਭਾਗਾਂ ਵਿੱਚ ਨਹੀਂ ਹੈਗਾ, ਭਾਗਾਂ ਤੋਂ ਹੀਣੇ ਜਿਹੜੇ ਹੁੰਦੇ ਨੇ, ਕੋਲ ਰਹਿ ਕੇ ਵੀ ਨਹੀਂ ਸੁਣਦੇ, ਕੋਲ ਬਿਲਕੁਲ ਗੁਰਦੁਆਰੇ ਦੇ ਨਾਲ ਲੱਗਦਾ ਘਰ। ਉਹ ਇੱਕ ਨੂੰ ਮੈਂ ਪੁੱਛਿਆ ਆਪਣੇ ਹੀ ਪਿੰਡ, ਵੀ ਤੂੰ ਗੁਰਦੁਆਰੇ ਜਾਂਦਾ ਹੁੰਦਾ, ਦਰਵਾਜ਼ਾ ਤੇਰਾ ਗੁਰਦੁਆਰੇ ਨੂੰ ਸਾਹਮਣੇ ਹੈ? ਕਹਿੰਦਾ ਨਾ, ਮੈਂ ਤਾਂ ਕਦੇ ਗਿਆ ਹੀ ਨਹੀਂ। ਮੈਂ ਕਿਹਾ ਹੱਦ ਲੈ ਗਈ, ਕੋਲ ਰਹਿੰਦਾ ਗੁਰਦੁਆਰੇ ਨਹੀਂ ਮੱਥਾ ਟੇਕਣ ਗਿਆ ਕਦੇ, ਕਿਉਂ ਭਾਗਾਂ ਵਿੱਚ ਨਹੀਂ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ, ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲ। ਜਾਗ ਨਹੀਂ ਆਉਂਦੀ, ਇਸ ਤਰ੍ਹਾਂ ਫਰਮਾਨ ਕਰਦੇ ਸੁੱਤੇ ਪਏ ਨਵਾਗ ਦਿੱਤੀਆਂ ਮਨ ਤੋਂ ਮੁਕਤੀ ਦਿੰਦਿਆਂ ਨਿਤ ਜੋ ਸ਼ੈਤਾਨ ਵਜਾਇਆ ਸੀ ਕਿਤ ਵੇਰੇ ਚ ਚਾਰੇ ਵੇਰ ਛੇਈ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਅੰਜੀਲ ਤੌਰੇਤ ਬਾਈਬਲ ਜੰਬੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਨੇਕਾਂ ਮਹਾਤਮਾ ਉੱਚੀ ਉੱਚੀ ਆਵਾਜ਼ਾਂ ਦੇ ਕੇ ਜੀਵ ਨੂੰ ਸਮਝਾਉਂਦੇ ਨੇ ਕਿ ਐ ਪ੍ਰੇਮੀ ਆ ਤੈਨੂੰ ਮਾਨਸ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਿਆ, ਸੰਭਾਲ ਇਸ ਨੂੰ ਤੇਰਾ ਲੰਘਦਾ ਜਾਂਦਾ, ਕੋਈ ਜਾਗਦਾ ਬਿਲਕੁਲ ਨਹੀਂ। ਸਮਝਾਉਂਦੇ ਨੇ ਇਸ ਤਰ੍ਹਾਂ ਦੇ ਨਾਲ,
ਬਾਰ ਬਾਰ ਨਾ ਮਿਲਣੀ ਮਾਨਸ ਦੇਵੀ,
ਪਾਕੇ ਪਏ ਗਿਰੇ ਬਹੁਰ ਨਾ ਲੱਗੇ ਡਰ, ਐ ਹੁਣ ਫਲ ਜਿਵੇਂ ਗਿਰ ਜਾਵੇ ਮੁੜ ਕੇ ਡਾਲੀ ਨਾਲ ਨੀ ਲੱਗਦਾ। ਸਮਝਦਾ ਕੋਈ ਕਹਿੰਦੇ ਖਰੀਦਾ ਕੂ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦਿੰਦੇ ਆ ਨਿਤ ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰ ਕਹਿੰਦੇ ਚਿੱਤ ਨੀ ਫੇਰਦਾ ਮਾਇਆ ਚ ਲੱਗਿਆ ਰਹਿੰਦਾ। ਕਹਿੰਦੇ ਮਰਦਾਨਿਆ ਇਹਨਾਂ ਦੇ ਭਾਗਾਂ ਵਿਚ ਨੀ ਸੀਗੇ ਕੋਈ ਨਾ ਬੇਅੰਤ ਰੂਹਾਂ, ਸਾਰਾ ਸੰਸਾਰ ਦਰਖਤ ਦਰਖਤਾਂ ਦੇ ਪੰਛੀ ਸਭ ਨੇ ਸੁਣਿਆ ਤੇਰਾ ਕੀਰਤਨ, ਇਹਨਾਂ ਦੇ ਭਾਗਾਂ ਵਿੱਚ ਨਹੀਂ। ਚੱਲ ਹੁਣ ਚੱਲੀਏ, ਉੱਠ ਕੇ ਤੁਰ ਪੈਂਦੇ ਨੇ। ਜਦੋਂ ਮਹਾਰਾਜ ਚਾਰ ਪੰਜ ਕੋ ਚਲੇ ਗਏ ਇਹਨਾਂ ਨੂੰ ਜਾਗ ਆਈ, ਪਾਪੀਆਂ ਨੂੰ ਨੀਂਦ ਆਇਆ ਕਰਦੀ ਹੈ ਪਿਛਲੀ ਰਾਤ, ਬੰਦਗੀ ਕਰਨ ਵਾਲਿਆਂ ਨੂੰ ਆਇਆ ਕਰਦੀ ਹੈ ਪਹਿਲੀ ਰਾਤ, ਪਿਛਲੀ ਰਾਤ ਨਹੀਂ। ਉਹ ਪਿਛਲੀ ਰਾਤ ਉੱਠਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਯਮ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿ ਉੱਠ ਖੜਦੇ ਨੇ। ਚਾ ਲਾਂਗੇ ਉੱਠ ਨਾਮ ਜਪ ਨਿਸਵਾਸਰ ਯਾਰਾ ਕਾਰਾ ਤੋ ਜਿਨ੍ਹਾਂ ਵਿਆਹ ਪਈ ਨਾਨਕ ਮਿਟਾਇਆ ਪਾ। ਸੋ ਜਦੋਂ ਚਾਰ ਮੀਲ ਚਲੇ ਗਏ ਉੱਠ ਖੜੇ, ਉੱਠ ਕੇ ਆਲਾ ਦੁਆਲਾ ਜਾਗਦੇ ਨੇ, ਕਹਿੰਦੇ ਕਿੱਧਰ ਚਲੇ ਗਏ, ਇਹਨਾਂ ਨੂੰ ਸਾਰਾ ਪਿੰਡ ਇਕੱਠਾ ਹੋ ਗਿਆ। ਕਹਿੰਦੇ ਉਹ ਚਲੇ ਕਿੱਥੇ ਗਏ, ਤੁਹਾਡਾ ਪਹਿਰਾ ਲਾਇਆ ਸੀ ਤੇ ਤੁਸੀਂ ਮਾਰ ਕੇ ਉਹਨਾਂ ਨੂੰ ਕਿਤੇ ਸਿੱਟਿਆ ਏ ਤੇ ਸਾਰਾ ਧਨ ਤੁਸੀਂ ਰੱਬ ਦੱਬ ਲਿਆ। ਲੜਾਈ ਪੈ ਗਈ ਆਪਸ ਵਿੱਚ, ਕੁਝ ਕੁ ਸਿਆਣੇ ਸੀ ਉਹ ਕਹਿੰਦੇ ਉਹ ਡਾਂਗਾ ਨਾ ਖਿੱਚੋ ਬਰਛੇ ਨਾ ਕੱਢੋ, ਉਹ ਪਹਿਲਾਂ ਟੋਲਦਾ ਲਈਏ ਆਲੇ ਦੁਆਲੇ ਪੈੜ ਤਾਂ ਦੇਖੋ ਕਿੱਧਰ ਨੂੰ ਗਏ ਜਾਂਦੀ ਹੈ। ਪੈੜੂਏ ਨੇ ਪੈੜ ਵਜਾਉਣ ਲਈ ਵੀ ਆ ਜਾਂਦੀ ਹੈ ਵੀ ਇਹ ਰਸਤੇ ਨੂੰ ਗਏ। ਕਹਿੰਦੇ ਹੁਣ ਐਂ ਕਰੋ, ਅੱਠ ਸੱਤ ਮੁੰਡੇ ਜਾਓ, ਬਰਛੇ ਲੈ ਜਾਓ, ਗੰਡਾਸੀਆਂ ਲੈ ਜਾਓ, ਬਸ ਜਾਂਦਾ ਹੀ ਵੱਢਦੇ ਹੋ, ਫੇਰ ਸਭ ਲੁੱਟ ਲਿਓ। ਦੌੜੇ ਜਾਂਦੇ ਨੇ, ਗੁਰੂ ਨਾਨਕ ਪਾਤਸ਼ਾਹ ਦੇ ਨੇੜੇ ਪਹੁੰਚ ਕੇ ਆਵਾਜ਼ ਦਿੱਤੀ, ਕਹਿੰਦੇ ਉਹ ਠਹਿਰ ਚੁੱਕ ਕੇ ਤੈਨੂੰ ਜਾਂਦੇ ਹੋ ਤੁਸੀਂ, ਹੁਣ ਨਹੀਂ ਜਾਣ ਦਿੰਦੇ। ਅਸੀਂ ਮਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਆ ਤਾਂ ਫੇਰ ਆ ਗਏ। ਕਹਿੰਦੇ ਮਦਾਨਿਆ, ਅਕਾਲ ਪੁਰਖ ਦਾ ਭਰੋਸਾ ਰੱਖ, ਡਰਨਾ, ਡਰੀ ਦਾ ਨਹੀਂ ਹੁੰਦਾ, ਸੋ ਡਰੇ ਜੋ ਪਾਪ ਕਮਾਉਂਦਾ। ਜਿਹੜਾ ਪਾਪ ਕਰਨ ਵਾਲਾ ਹੁੰਦਾ ਉਹ ਡਰਦਾ ਹੁੰਦਾ, ਦੂਆ ਨਹੀਂ ਡਰਿਆ ਕਰ। ਕਹਿੰਦੇ ਤੂੰ ਪ੍ਰਭੂ ਦਾ ਕੌਤਕ ਦੇਖ, ਨੇੜੇ ਆ ਗਏ, ਗੰਡਾਸੀਆਂ ਉਪਰੀਆਂ ਆਈਆਂ, ਬਰਛੇ ਛਿੰਨੇ ਹੋਏ। ਕਹਿੰਦੇ ਹੁਣ ਤਾਂ ਨਹੀਂ ਜਾਣ ਦਿੰਦੇ ਇਸ ਤੋਂ। ਮਹਾਰਾਜ ਕਹਿੰਦੇ ਅਸੀਂ ਜਾਂਦੇ ਵੀ ਨਹੀਂ ਹਾਂ ਕਿਤੇ, ਜਾਣਾ ਕਿੱਥੇ, ਕੀ ਗੱਲ ਤੁਸੀਂ ਮਾਰਦੇ ਕਿਉਂ? ਉਹ ਕਹਿੰਦੇ ਤੁਸੀਂ ਕੋਈ ਜਾਦੂਗਰ ਹੋ, ਕੋਈ ਇਹੋ ਜਿਹਾ ਕਲਾਮ ਪੜਿਆ ਸਾਨੂੰ ਸਲਾਹ ਦਿੱਤਾ, ਅਸੀਂ ਤਾਂ ਜਿੱਥੇ ਕੋਈ ਬੰਦਾ ਜਿਉਂਦਾ ਛੱਡਿਆ ਨਹੀਂ ਇੱਥੇ, ਤੁਸੀਂ ਕਿਵੇਂ ਪਤਾ ਨਹੀਂ ਕਿਵੇਂ ਬਚ ਕੇ ਆ? ਮਹਾਰਾਜ ਕਹਿੰਦੇ ਹੁਣ ਮਾਰੋਗੇ ਸਾਨੂੰ? ਕਹਿੰਦੇ ਹਾਂ। ਕਹਿੰਦੇ ਫਿਰ ਅਸੀਂ ਤਿਆਰ ਹਾਂ ਮਰਨ ਨੂੰ, ਪਰ ਇੱਕ ਗੱਲ ਸੁਣ ਲਓ, ਸਾਡੀ ਸਾਡਾ ਸੰਸਕਾਰ ਕਰ ਦਿਓ, ਜੇ ਸਾਡੇ ਸਰੀਰ ਇੱਥੇ ਪਏ ਰਹੇ ਰਾਜੇ ਨੂੰ ਪਤਾ ਲੱਗੂਗਾ, ਫਿਰ ਤੁਹਾਡੀ ਇਨਕੁਆਇਰੀ ਹੋਏਗੀ, ਪੁੱਛ ਤਾਸ਼ ਹੋਏਗੀ, ਆਹ ਲੱਕੜੀਆਂ ਦਾ ਢੇਰ ਲੱਗਿਆ ਪਿਆ ਇਹਦੇ 'ਚ ਰੱਖ ਕੇ ਅੱਗ ਲਾ ਦਿਓ, ਸਰੀਰ ਵੀ ਸਾਡੇ ਰੁਲਣਗੇ। ਕਹਿੰਦੇ ਅੱਗ ਕਿੱਥੋਂ ਲਿਆਈਏ, ਇੰਨਾ ਟਾਈਮ ਨਹੀਂ ਸਾਡੇ। ਮਹਾਰਾਜ ਕਹਿੰਦੇ ਉਹ ਦੇਖੋ ਸਾਹਮਣੇ ਸਿਵਾ ਜਲਦਾ, ਉਹ ਜਲਦਾ ਨਾ? ਕਹਿੰਦੇ ਹਾਂ। ਜਾਓ ਕਹਿੰਦੇ ਉੱਥੋਂ ਦੋ ਜਣੇ ਲਿਆ, ਚੁੱਪ ਕਰਕੇ ਖੜੇ ਹਾਂ ਅਸੀਂ, ਕੁਛ ਨਹੀਂ ਕਹਿੰਦੇ। ਕਹਿੰਦੇ ਲਓ ਬਈ ਤੁਸੀਂ ਛੇ ਜਣੇ ਤਾਂ ਰੱਖਿਓ ਪੈਰਾਂ, ਅਸੀਂ ਆਏ ਹੁਣੇ, ਦੌੜੇ ਹੀ ਜਾਂਦੇ। ਜਦ ਉੱਥੇ ਚਲੇ ਗਏ ਕੀ ਦੇਖਦੇ ਆ, ਬਹੁਤ ਭਿਆਨਕ ਰੂਹਾਂ ਖੜੀਆਂ ਨੇ ਉੱਥੇ, ਡਰ ਲੱਗਦਾ ਦੇਖ, ਡਰ ਕੇ ਜਾ ਰਹੇ ਨੇ ਤੇ ਉਹ ਇੱਕ ਜੀਵ ਨੂੰ ਫੜ ਕੇ ਕੁੱਟ ਰਹੇ ਨੇ। ਇੰਨੇ ਨੂੰ ਜਾ ਕੇ ਜਦ ਅੱਗ ਚੱਕ ਲਈ, ਉਹ ਦੇਖਦੇ ਆ ਉੱਥੇ ਕੋਈ ਹੋਰ ਆ ਗਏ, ਉਹ ਆਪਸ ਵਿੱਚ ਲੜ ਰਹੇ ਨੇ। ਉਹ ਲੜਾਈ ਹੁੰਦੀ ਦੇਖ ਕੇ ਉਹ ਕਹਿੰਦੇ ਵੀ ਤੁਸੀਂ ਕਿਉਂ ਲੜਦੇ ਹੋ, ਤੁਸੀਂ ਕੌਣ ਹੋ? ਉਹ ਕਹਿੰਦੇ ਅਸੀਂ ਜਮਦੂਤ ਹਾਂ, ਜਮਦੂਤ। ਇਹ ਬੰਦੇ ਨੇ ਸਾਰੀ ਜ਼ਿੰਦਗੀ ਪਾਪ ਕਰਿਆ, ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ। ਕਹਿੰਦੇ ਉੱਥੇ ਕੀ ਕਰਦੇ ਹੋ? ਕਹਿੰਦੇ ਕਰਦੇ ਕੀ ਆ, ਜਿਵੇਂ ਤੁਹਾਡੇ ਹੁੰਦੀ ਆ ਨਾ ਕਲਾੜੀ, ਵੇਲਣੇ ਦੇ, ਵੇਲਣਾ ਜਿਹਨੂੰ ਕਹਿੰਦੇ ਨੇ, ਉਹਦੇ 'ਚ ਗੰਨਾ ਪੀੜ ਦਿੰਦੇ ਨੇ, ਕਾਣੀ ਹੁੰਦੀ ਹੈ ਤਿਲਾਂ ਦੀ, ਤੇਲ ਦੀ, ਕਹਿੰਦੇ ਉਹਦੇ 'ਚ ਤਿਲਾਂ ਦੇ ਤੇਲ ਦੇ ਸਰੋਂ ਦੇ ਦਾਣਿਆਂ ਨੂੰ ਪੀੜ ਦਿੰਦੇ ਨੇ। ਕਹਿੰਦੇ ਐਵੇਂ ਜਿਵੇਂ ਉੱਥੇ ਹੈ ਦਰ ਲਏ ਲੇਖਾ ਪੀੜ ਸੁੱਟੇ, ਨਾਨਕਾ ਜਿਉਂ ਤੇਲ, ਜਿਵੇਂ ਤੇਲ ਕੱਢੀ ਦਾ ਨਾ, ਐ ਕਹਿੰਦੇ ਪਾਪ ਕਰਨ ਵਾਲਿਆਂ ਨੂੰ ਪੀੜਦੇ ਆ ਇਸ ਤਰ੍ਹਾਂ।
ਕਾਣੀ ਪੀੜਨੀ ਨਵਾਣੀ ਤੇਰੀ ਜਿੰਦੜੀ ਦਰਗਾਹ ਵਿੱਚ Thank you.
ਦੁਨੀਆਂ ਚ ਆਦਮੀ ਪਾਪ ਕਰਦਾ, ਦਰਗਾਹ ਦੇ ਵਿੱਚ ਜਾ ਕੇ ਫੇਰ ਉੱਥੇ ਲੇਖਾ ਲਿਆ ਜਾਂਦਾ। ਜਿਵੇਂ ਤਿਲ ਪੀੜ ਦਿੱਤੇ ਜਾਂਦੇ ਨੇ ਕਹਾਣੀ ਚ, ਐ ਪੀੜ ਦਿੰਦੇ ਨੇ ਜ਼ਿੰਦਗੀ। ਕਹਿੰਦੇ ਫੇਰ ਰੌਲਾ ਕਿਹੜੀ ਗੱਲ ਦਾ ਪੈ ਗਿਆ? ਕਹਿੰਦੇ ਦੂਇਆਂ ਨੂੰ ਪੁੱਛਿਆ ਵੀ ਤੁਸੀਂ ਕੀ ਕਹਿੰਦੇ ਹੋ? ਕਹਿੰਦੇ ਅਸੀਂ ਕੀ ਕਹਿੰਦੇ ਹਾਂ, ਇਹ ਸੀਗਾ ਪਾਪੀ, ਬਹੁਤ ਮਹਾਂ ਪਾਪੀ ਤੁਹਾਡੇ ਵਰਗਾ, ਪਰ ਇਹਦੇ ਵੱਲ ਨਿਗਾਹ ਹੋਊਗੀ। ਕਹਿੰਦੇ ਇਹਦੇ ਸਾਰੀ ਜ਼ਿੰਦਗੀ ਦੇ ਕੀਤੇ ਹੋਏ ਪਾਪ, ਪਾਪਾਂ ਦੇ ਪਹਾੜਾਂ ਵਰਗੇ ਪਾਪ ਸੀਗੇ, ਸਾਰੇ ਢਹਿ ਢੇਰੀ ਹੋ ਗਏ
ਜਦੋਂ ਨਜ਼ਰ ਗੁਰਾਂ ਨੇ ਤਾਰੀ। ਪਾਪਾਂ ਦੇ ਪਹਾੜ ਲੈ ਗਏ
ਸਮਰੱਥ ਗੁਰੂ ਦੀ ਨਿਗਾਹ ਹੋ ਗਈ, ਸਤਿਗੁਰੂ ਦੀ। ਇਹਦੇ ਸਾਰੀ ਜ਼ਿੰਦਗੀ ਦੇ ਨੀ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਲੈ ਗਏ। ਸੰਤਾਂ ਦੀ ਤਾਂ ਧੂੜੀ ਪੈ ਜਾਵੇ, ਸਾਧਗੀ ਧੂੜ ਮਿਟੇ ਅੱਗ, ਕੋਟ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਕਹਿੰਦੇ ਇਹਦੇ ਵੱਲ ਤਾਂ ਦ੍ਰਿਸ਼ਟੀ ਹੋ ਗਈ ਉਹਨਾਂ ਦੀ। ਕਹਿੰਦੇ ਉਹ ਐਸਾ ਗੁਰੂ ਕੌਣ ਹੈ ਜਿਹਦੀ ਦ੍ਰਿਸ਼ਟੀ ਨਾਲ ਇਹ ਸਾਰੇ ਪਾਪਾਂ ਦਾ ਖਾਤਮਾ ਹੋ ਜਾਏ, ਕਹਿੰਦੇ ਉਹੀ ਹੈ ਜਿਹਨੂੰ ਤੁਸੀਂ ਮਾਰਨ ਵਾਸਤੇ ਖੜੇ ਹੋ ਤਿਆਰ, ਜਾਓ ਮੂਰਖੋ ਜਾ ਕੇ ਚਰਨ ਫੜ। ਆ ਦਰਗਾਹ ਦਾ ਨਕਸ਼ਾ ਤੁਹਾਨੂੰ ਅੱਖਾਂ ਨਾਲ ਦਿਖਾਤਾ ਉਸੇ ਗੁਰੂ ਨੇ, ਅਸੀਂ ਦਿਸਦੇ ਨਹੀਂ ਹੁੰਦੇ ਕਿਸੇ ਨੂੰ, ਸਾਡਾ ਝਗੜਾ ਵੀ ਦਿਖਾਤਾ ਤੈਨੂੰ, ਜਾਓ ਜਾ ਕੇ ਜੇ ਸੁੱਖ ਚਾਹੁੰਦੇ ਹਾਂ ਜਾ ਕੇ ਚਰਨ ਫੜ। ਦੂਰੋਂ ਹੀ ਜਾਂਦੇ ਨੇ, ਉੱਠੇ ਜਾਂਦੇ ਨੇ, ਦੌੜੇ ਜਾਂਦੇ ਨੇ, ਜਾ ਕੇ ਸਿੱਧਾ ਹੀ ਚਰਨਾਂ ਤੇ ਟੈਪ, ਉਹ ਦੇਖਿਓ ਮਾਰਿਓ ਨਾ ਮਾਰਿਓ ਨਾ, ਹੈਰਾਨ ਹੋ ਗਏ ਇਹਨਾਂ ਨੂੰ ਕੀ ਹੋ ਗਿਆ। ਕਹਿੰਦੇ ਦੇਖੋ ਵੀ ਅਸੀਂ ਗੱਲ ਸਾਰੀ ਤੁਹਾਨੂੰ ਸੱਚੀ ਸੱਚੀ ਦੱਸ, ਵੀ ਇਹ ਤਾਂ ਗੁਰੂ ਉਤਾਰ ਨੇ ਆਪ ਨਿਰੰਕਾਰ ਜਗ ਦੇ ਵਿੱਚ ਆਏ ਨੇ, ਆਪ ਨਾਰਾਇਣ ਕਲਾ ਤਾਰ ਜਗ ਮੇ ਪਰਵਰਿਓ, ਜਾਓ ਮਾਫ਼ੀ ਮੰਗ ਲਓ ਇਹਨਾਂ ਦੇ ਚਰਨੀ ਪੈ ਪੈ ਜਾਓ ਚਰਨ ਫਲ, ਤੁਹਾਨੂੰ ਫੇਰ ਦੱਸਦੇ ਹਾਂ ਗੱਲ। ਉਹ ਕਹਿੰਦੇ ਕਿਤੇ ਨਜ਼ਰਬੰਦੀ ਤਾਂ ਨਹੀਂ ਕਰਤੀ, ਕਹਿੰਦੇ ਕੰਨਾਂ ਨਾਲ ਸੁਣ ਕੇ ਆਇਆ, ਪ੍ਰਤੱਖ ਦੇਖ ਕੇ ਆਇਆ, ਨਜ਼ਰਬੰਦੀ ਨਹੀਂ ਕਰੀ। ਉਹ ਕਹਿੰਦੇ ਉਹ ਪਾਪੀ ਹੋ, ਕਦੇ ਕਦੇ ਵੱਡੇ ਵੱਡੇ ਪਾਪੀਆਂ ਨੂੰ ਤਾਰਨ ਵਾਸਤੇ ਰੱਬ ਨੂੰ ਆਉਣਾ ਪੈਂਦਾ, ਆਪਾਂ ਉਹਨਾਂ ਚੋਂ ਹਾਂ, ਹੁਣ ਭਲਾ ਹੋਜੂ ਹੁਣ ਬਖਸ਼ੇ ਜਾਵਾਂਗੇ, ਫੇਰ ਨਹੀਂ ਬਖਸ਼ਾਂਗੇ। ਕਹਿੰਦੇ ਪਿੰਡ ਨੂੰ ਚਲੋ ਛੇਤੀ, ਬੇਨਤੀ ਕਰੋ ਮਹਾਰਾਜ ਆਪ ਕਿਰਪਾ ਕਰਕੇ ਪਿੰਡ ਨੂੰ ਚਲੋ। ਕਹਿੰਦੇ ਚਲੋ, ਅਸੀਂ ਆਉਂਦੇ, ਵਾਪਸ ਚਲੇ ਜਾਂਦੇ ਨੇ, ਸਾਰੇ ਪਿੰਡ ਨੂੰ ਖਬਰ ਦਿੱਤੀ, ਇਕੱਠੇ ਕਰ ਲਏ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਤੇ ਭਾਈ ਬਾਲਾ ਤਿੰਨੇ ਉਹ ਠੰਗਾਂ ਦੇ ਪਿੰਡ ਚ ਆਉਂਦੇ ਨੇ, ਉਸ ਵੇਲੇ ਚਰਨਾਂ ਤੇ ਸੀਸ ਰੱਖ ਰੱਖ ਕੇ ਇਸ ਤਰ੍ਹਾਂ ਬੇਨਤੀਆਂ ਕਰਦੇ ਹਾਂ,
ਬਖਸ਼ ਲਿਓ ਮਹਾਰਾਜ ਹਮ ਤੇ
ਆਸਣ ਵਿਛਿਆ ਹੋਇਆ ਹੇਠਾਂ ਬੈਠ ਗਏ। ਕਹਿੰਦੇ ਕਿਉਂ ਪ੍ਰੇਮੀਓ, ਆ ਦੇਖੋ ਕਿੰਨੀਆਂ ਜ਼ਮੀਨਾਂ ਪਈਆਂ, ਤੁਸੀਂ ਖੂਹ ਲਾ ਲਓ, ਹਲ ਵਾਹੋ, ਪਾਪ ਕਰਦੇ ਹੋ, ਬੰਦਿਆਂ ਨੂੰ ਮਾਰਦੇ ਹੋ, ਫਿਰ ਕਿਸੇ ਕੋਲੋਂ 4 ਰੁਪਈਏ ਮਿਲਦੇ ਨੇ, ਕਿਸੇ ਕੋਲੋਂ 2 ਮਿਲਦੇ ਨੇ, ਕਿੰਨੀਆਂ ਜਾਨਾਂ ਤੁਸੀਂ ਪਾਪ ਬੰਨ ਰਹੇ ਹੋ ਮਾਰ ਮਾਰ ਕੇ, ਖੇਤੀ ਕਰੋ ਤੁਸੀਂ, ਇਹ ਤੁਹਾਨੂੰ ਮਨੁੱਖ ਦੀ ਦੇਹੀ ਪ੍ਰਾਪਤ ਹੋ ਗਈ ਹੈ, ਇਹਨੂੰ ਤੁਸੀਂ ਐਵੇਂ ਹੀ ਸਮਝਦੇ ਹੋ, ਇਹ ਤਾਂ ਬੜੇ ਬੜੇ ਦੇਵੀ ਦੇਵਤਾ ਸਵਰਗ ਲੋਕਾਂ ਚ ਬੈਠੇ ਹੋਏ ਇਹਦੀ ਯਾਚਨਾ ਕਰਦੇ ਆ, ਹੇ ਪ੍ਰਭੂ ਕਦੋਂ ਸਾਡਾ ਸੁਰਗ ਖਤਮ ਹੋਵੇ, ਕਦ ਅਸੀਂ ਮੁੜ ਕੇ ਮਨੁੱਖ ਬਣੀਏ, ਫੇਰ ਕਿਸੇ ਮਹਾਂਪੁਰਸ਼ਾਂ ਨੂੰ ਮਿਲ ਕੇ ਕਰਮ ਉਪਾਸਨਾ ਗਿਆਨ ਵਿਗਿਆਨ 4 ਤਰੀਕਿਆਂ ਦੀ ਭਗਤੀ ਕਰਕੇ ਅਸੀਂ ਫੇਰ ਆਪਣੇ ਆਪ ਨੂੰ ਜੰਮਣ ਮਰਨ ਤੋਂ ਮੁਕਤ ਕਰੀਏ।
Thank you.
ਉੱਥੇ ਰਹੇ ਉਹਨਾਂ ਠੱਗਾਂ ਦੇ ਪਿੰਡ ਚ ਦੇਵ ਦੇ ਬਣਾ ਕੇ ਤੁਰ ਸੋ ਇਸ ਤਰ੍ਹਾਂ ਲੇਖੇ ਚ ਜ਼ਿੰਦਗੀ ਲੱਗਣੀ ਚਾਹੀਦੀ ਹੈ ਜੇ ਉਹਨਾਂ ਦੀ ਲੱਗ ਸਕਦੀ ਹੈ ਸਾਡੀ ਵੀ ਲੱਗ ਸਕਦੀ ਹੈ ਸੋ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਣ ਸੇ ਹੁਣ ਸਮਾਂ ਜਾਚ ਨਹੀਂ ਦਿੰਦਾ ਸਾਰੇ ਪ੍ਰੇਮੀ ਗੁਰ ਸਤੋਤਰ ਚ ਬੋਲੋ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਚਨਾ ਖੋਲੋ ਰਾਮ ਕਰੀ ਮਹਲਾ ਤੀਜਾ ਆਨੰਦ ਕਿਉਂ ਦਾਰ ਸਤਿਗੁਰ ਪ੍ਰਸਾਦ ਆਨੰਦ ਲਿਆ ਮੇਰੀ ਮਾਂ।